ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇਖ ਔਰ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਤੁਹਾਡਾ ਹੋਸਟ ਅਤੇ ਦੋਸਤ ਅਮਨਦੀਪ ਸਿੰਘ ਸਿੱਧੂ, ਕੌਫਸ ਹਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ ਸਭ ਸਰੋਤਿਆਂ ਦਾ, ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਹਰਮਨ ਰੇਡੀਓ ਐਪ ਰਾਹੀਂ, ਵੈਬਸਾਈਟ ਰਾਹੀਂ, ਟਿਊਨ ਇਨ ਦੇ ਰਾਹੀਂ, ਫੇਸਬੁੱਕ, ਯੂਟਿਊਬ, ਕਿਸੇ ਵੀ ਮਾਧਿਅਮ ਦੇ ਰਾਹੀਂ ਤੁਸੀਂ ਜੁੜੇ ਹੋ, ਜੀ ਆਇਆਂ ਨੂੰ ਸਵਾਗਤ ਹੈ। ਔਰ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਆਓ ਆਪਾਂ ਫਤਿਹ ਨਾਲ ਬੁਲਾਈਏ, ਸਰਬੱਤ ਦੇ ਭਲੇ ਨਾਲ ਮਨਾਈਏ ਅਤੇ ਅਰਦਾਸ ਕਰੀਏ ਕਿ ਸਾਰੇ ਤੰਦਰੁਸਤ ਰਹਿਣ, ਪਾਣੀ ਦੇ ਵਿੱਚ ਪਰਮਾਤਮਾ ਦੇ ਆਪਣਾ ਜੀਵਨ ਬਤੀਤ ਕਰਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਸਰਬੱਤ ਦੇ ਭਲੇ ਦੇ ਨਾਲ ਦਿਨ ਦੀ ਸ਼ੁਰੂਆਤ ਕਰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗਿਆਨੀ ਸੰਤੋਖ ਸਿੰਘ ਜੀ ਸ਼ਾਮਿਲ ਹੋਣਗੇ ਔਰ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਅਤੇ ਬਹੁਤ ਸਾਰੇ ਜਿਹੜੇ ਵਿਚਾਰ ਹੈ ਉਹ ਵੀ ਅਸੀਂ ਕਰਾਂਗੇ ਅਤੇ ਨਾਲ ਦੀ ਨਾਲ ਅਸੀਂ ਆਪਣਾ ਜੋ ਸਫ਼ਰ ਹੈ ਉਹ ਵੀ ਜਾਰੀ ਰੱਖਣਾ ਅਤੇ ਮੈਨੂੰ ਲੱਗਦਾ ਕਿ ਅੱਜ ਜੋ ਯੂਟਿਊਬ 'ਤੇ ਉਹ ਚੱਲ ਨਹੀਂ ਰਿਹਾ ਫਿਲਹਾਲ, ਅਤੇ ਅਸੀਂ ਇਸ ਦੀ ਵੀ ਸ਼ੁਰੂਆਤ ਕਰਦੇ ਹਾਂ ਕਿਉਂਕਿ ਸਿਸਟਮ ਨਵਾਂ ਹੋਣ ਕਰਕੇ ਇਸ ਦੇ ਵਿੱਚ ਸਾਨੂੰ ਕੁਛ ਸਮੱਸਿਆ ਆ ਜਾਂਦੀ ਹੈ, ਤਾਂ ਉਹ ਵੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਦੇਖੋ ਚੱਲਦਾ ਸਿਸਟਮ ਹੈ ਅਤੇ ਹੌਲੀ ਹੌਲੀ ਦੇਖੋ ਫਿਰ ਵੀ ਕਈ ਵਾਰੀ ਮਿਸ ਮਾਰ ਜਾਂਦਾ। ਖੈਰ ਸਾਰੇ ਸਰੋਤਿਆਂ ਦਾ ਸਵਾਗਤ ਹੈ ਅਤੇ ਜਿੱਥੋਂ ਵੀ ਤੁਸੀਂ ਜੁੜਦੇ ਹੋ ਅਤੇ ਹਰਮਨ ਰੇਡੀਓ ਪੇਜ 'ਤੇ ਵੀ ਇਹ ਸਟ੍ਰੀਮ ਜਾਣ ਲੱਗ ਗਈ ਹੈ। ਕੀ ਹਾਲ ਹੈ, ਦਿਵਾਲੀ ਕਿਸ ਤਰ੍ਹਾਂ ਮਨਾਈ ਤੁਸੀਂ? ਮੈਨੂੰ ਲੱਗਦਾ ਕਿ ਬਹੁਤ ਸਾਰੇ ਸਾਡੇ ਸਰੋਤੇ ਨੇ ਉਹ ਗੁਰੂ ਘਰ ਪਹੁੰਚੇ ਹੋਣਗੇ ਅਤੇ ਗੁਰਬਾਣੀ ਦਾ ਓਟ ਆਸਰਾ ਲਿਆ ਹੋਵੇਗਾ, ਪਰ ਕਈ ਨਹੀਂ ਵੀ ਜਾਂਦੇ, ਘਰੇ ਵੀ ਉਹ ਪਾਠ ਪੂਜਾ ਕਰਦੇ ਨੇ ਅਤੇ ਪਰਮਾਤਮਾ ਨੂੰ ਧਿਆਉਂਦੇ ਨੇ ਅਤੇ ਬਾਅਦ ਦੇ ਵਿੱਚ ਉਹ ਖੁਸ਼ੀਆਂ ਮਨਾਉਂਦੇ ਨੇ। ਸੋ ਅਸਲ ਦੇ ਵਿੱਚ ਜੋ ਅਸੀਂ ਯੂਟਿਊਬ 'ਤੇ ਦੇਖ ਰਹੇ ਹਾਂ, ਫੇਸਬੁੱਕ 'ਤੇ, ਉਹਨੂੰ ਮੈਂ ਸਟੋਪ ਕਰਕੇ ਨਾ ਅਤੇ ਦੁਬਾਰਾ ਫਿਰ ਸ਼ੁਰੂ ਕਰਦਾ ਕਿਉਂਕਿ ਲਾਈਵ ਨਹੀਂ ਚੱਲਿਆ। ਖੈਰ ਅੱਜ ਗਿਆਨੀ ਸੰਤੋਖ ਸਿੰਘ ਜੀ ਥੋੜ੍ਹੀ ਦੇਰ ਬਾਅਦ ਆਉਂਦੇ ਹੋਣਗੇ ਅਤੇ ਅਸੀਂ ਉਹਨਾਂ ਨਾਲ ਗੱਲਬਾਤ ਆਪਣੀ ਕਰਨੀ ਹੈ ਅਤੇ ਉਹਨਾਂ ਤੋਂ ਵੀ ਦਿਵਾਲੀ ਦੇ ਜਿਹੜੇ ਅਹਿਸਾਸ ਹੈ ਉਹ ਆਪਾਂ ਪੁੱਛਣੇ ਨੇ, ਪੁਰਾਣੇ ਟਾਈਮ ਦੇ ਵਿੱਚ ਕਿਸ ਤਰ੍ਹਾਂ ਦਿਵਾਲੀ ਮਨਾਈ ਜਾਂਦੀ ਸੀ। ਤਾਂ ਉਸ ਤੋਂ ਇਲਾਵਾ ਸਾਡੇ ਨਾਲ ਗੁਰਪ੍ਰੀਤ ਗਿੱਲ ਜੁੜਨਗੇ ਅਤੇ ਇੱਧਰ ਨਾਲ ਦੀ ਨਾਲ ਮੈਂ ਹੁਣ ਸੈਟਿੰਗਸ ਵੀ ਕਰ ਰਿਹਾ ਅਤੇ ਉਮੀਦ ਰੱਖਦੇ ਹਾਂ ਕਿ ਹੁਣ ਚੱਲ ਪਏਗਾ ਸਿਸਟਮ ਅਤੇ ਗੋ ਲਾਈਵ ਅਤੇ ਹੋ ਜਾਂਦੀ ਹੈ ਜੀ ਸਮੱਸਿਆ ਕਈ ਵਾਰੀ। ਖੈਰ ਅੱਜ ਦਿਨ ਬਹੁਤਾ ਵਧੀਆ ਨਹੀਂ ਚੜਿਆ ਕੌਫ ਸਰਵਰ ਦੇ ਵਿੱਚ, ਥੋੜ੍ਹੇ ਥੋੜ੍ਹੇ ਬੱਦਲ ਨੇ ਔਰ ਰਾਤੀ ਕਾਫੀ ਮੀਂਹ ਪਿਆ, ਪਰਸੋਂ ਬਹੁਤ ਜ਼ਿਆਦਾ ਲਸ਼ਕਿਆ, ਹਵਾ ਵੀ ਚੱਲੀ। ਸੋ ਆਸਟ੍ਰੇਲੀਆ ਦੇ ਵਿੱਚ ਕਾਫੀ ਹੁਣ ਫੇਰਬਦਲ ਆਉਣ ਵਾਲੇ, ਈਸਟ ਕੋਸਟ ਦੇ ਉੱਤੇ ਜੋ ਥੰਡਰਸਟ੍ਰੋਮ ਐਕਟੀਵਿਟੀ ਆ ਉਹ ਵੱਧ ਜਾਏਗੀ। ਅੱਜ ਦਾ ਵਿਚਾਰ ਸ਼ੁਰੂ ਕਰਦੇ ਹਾਂ ਅਤੇ ਅੱਜ ਦੇ ਵਿਚਾਰ ਦੇ ਵਿੱਚ ਦਿਵਾਲੀ ਤੋਂ ਦੂਜੇ ਦਿਨ ਦੀ ਗੱਲ ਕਰਦੇ ਹਾਂ ਕਿ ਦਿਵਾਲੀ ਤੋਂ ਦੂਜੇ ਦਿਨ ਕੀ ਮਾਹੌਲ ਬਣਦਾ ਆ। ਮਾਹੌਲ ਪਿਆਰਿਓ ਇਹ ਬਣਦਾ ਹੈ ਕਿ ਇੱਕ ਤਾਂ ਪਟਾਕੇ ਚੱਲ ਚੁੱਕੇ ਹੁੰਦੇ ਨੇ, ਉਹਨਾਂ ਨੂੰ ਇਕੱਠੇ ਕਰਨਾ ਹੁੰਦਾ ਆ, ਜੋ ਰਾਤੀ ਹੋਇਆ, ਖੁਸ਼ੀਆਂ ਮਨਾਈਆਂ, ਹਨੇਰੇ ਵਿੱਚ ਹੋਇਆ, ਅਤੇ ਉਹਨੂੰ ਹੌਲੀ ਹੌਲੀ ਫਿਰ ਸਮੇਟਣਾ, ਦੇਖਣਾ ਕਿ ਕੀ ਬਚਿਆ ਬਚਿਆ ਕੀ। ਜਿਹੜੇ ਪਟਾਕੇ ਚੱਲੇ ਹੁੰਦੇ ਆ, ਨਾ ਹੀ ਚੱਲੇ ਹੁੰਦੇ, ਉਹ ਇਕੱਠੇ ਕਰਨੇ ਹੁੰਦੇ ਆ। ਫਿਰ ਜੋ ਖਲਾਰਾ ਪਿਆ ਆ, ਘਰ ਦੀਆਂ ਔਰਤਾਂ ਉਹਨੂੰ ਸਾਫ਼ ਕਰਦੀਆਂ ਨੇ, ਜੋ ਫੀਤੇ ਉੱਡੇ ਹੋਏ ਹੁੰਦੇ ਨੇ, ਕਾਗਜ਼ ਉੱਡੇ ਹੋਏ ਹੁੰਦੇ ਨੇ, ਅਤੇ ਫਰਸ਼ ਕਾਲੇ ਹੋਏ ਹੁੰਦੇ ਨੇ, ਅਤੇ ਫਿਰ ਕਈ ਵਾਰੀ ਗਾਲਾਂ ਵੀ ਪੈਂਦੀਆਂ ਕਿ ਇਹ ਤੁਸੀਂ ਕੀ ਕਰੀ ਜਾਂਦੇ ਹੋ, ਫਰਸ਼ ਕਾਲਾ ਕਰਤਾ, ਕੰਧਾਂ ਕਾਲੀਆਂ ਕਰਤੀਆਂ, ਗੱਠੇ ਪਟਾਕੇ ਮਾਰ ਮਾਰ ਕੇ। ਤੋ ਇਹ ਵੀ ਇੱਕ ਪਾਰਟ ਆਫ ਦੀਵਾਲੀ ਹੈ। ਅਤੇ ਦੀਵੇ ਇਕੱਠੇ ਕਰਨੇ ਜਿਹੜੇ ਅਸੀਂ ਜਗਾਉਂਦੇ ਹਾਂ ਰਾਤ ਨੂੰ। ਦੀਵੇ ਤਾਂ ਅੱਜ ਕੱਲ੍ਹ ਵੈਸੇ ਪਹਿਲਾਂ ਰੁਝਾਨ ਘੱਟ ਗਿਆ ਸੀ, ਮੈਂ ਪਿਛਲੇ 1-2 ਸਾਲ ਉੱਥੇ ਰਿਹਾ ਹਾਂ, ਅਤੇ ਦੀਵਿਆਂ ਦਾ ਜਿਹੜਾ ਰੁਝਾਨ ਹੈ ਉਹ ਹੁਣ ਫਿਰ ਵਧਣ ਲੱਗਾ ਆ। ਲੋਕ ਦੀਵੇ ਕਰਦੇ ਨੇ, ਮੋਮਬੱਤੀਆਂ ਦਾ ਘਟਣ ਲੱਗ ਗਿਆ ਆ, ਅਤੇ ਮੋਮਬੱਤੀਆਂ ਵੀ ਫਿਰ ਜਿਹੜੀਆਂ ਅੱਧੀਆਂ ਬਚਦੀਆਂ ਉਹ ਵੀ ਆਪਾਂ ਇਕੱਠੀਆਂ ਕਰਦੇ ਹਾਂ। ਕਈ ਵਾਰੀ ਸਾਡੇ ਘਰ ਦੀਆਂ ਔਰਤਾਂ ਕਹਿੰਦੀਆਂ ਦੀਵੇ ਇਕੱਠੇ ਕਰ ਲਓ, ਨਹੀਂ ਤਾਂ ਕਾਵਾਂ ਨੇ ਠੁੰਗੇ ਮਾਰਨੇ ਆ, ਤੇਲ ਡੁੱਲਣਾ ਆ ਕੰਧਾਂ ਦੇ ਉੱਤੇ। ਸੋ ਉਹ ਵੀ ਇੱਕ ਮਤਲਬ ਦੀਵਾਲੀ ਦਾ ਪਾਠ ਹੈ, ਦੀਵਾਲੀ ਦੇ ਦੂਸਰੇ ਦਿਨ ਦਾ ਪਾਠ ਹੈ। ਕਈ ਇਸ ਦੇ ਵਿੱਚ ਹਾਸੇ ਵਾਲੀਆਂ ਗੱਲਾਂ ਵੀ ਆਉਂਦੀਆਂ ਨੇ, ਜਿਹੜੀਆਂ ਆਪਾਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਜਾਂ ਗੁਰਪ੍ਰੀਤ ਗੱਲਾਂ ਆਉਣਗੇ ਉਦੋਂ ਗਿਆਨੀ ਸੰਤੋਖ ਸਿੰਘ ਜੀ ਨਾਲ ਸ਼ੇਅਰ ਕਰਾਂਗੇ। ਸੋ ਦੀਵਾਲੀ ਦਾ ਜਿਹੜਾ ਸਮੇਟਾ ਆ, ਉਹ ਸਮੇਟਣਾ ਅੱਜ ਬਣਦਾ ਆ। ਕਈ ਵਾਰੀ ਅਸੀਂ ਖੂਹਾਂ 'ਤੇ, ਛੱਪੜਾਂ 'ਤੇ, ਸਕੂਲਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਜਾ ਕੇ ਦੀਵਾ ਜੋਤ ਜਗਾਈ ਦੀ ਆ, ਅਤੇ ਉਹ ਇਕੱਠਾ ਕਰਨਾ ਹੁੰਦਾ ਆ। ਅਤੇ ਦੂਜਾ ਜਿਹੜਾ ਇੱਕ ਹੋਰ ਦੀਵਾਲੀ ਤੋਂ ਦੂਸਰੇ ਦਿਨ ਦਾ ਰੁਝਾਨ ਜੁੜਿਆ, ਪਿਛਲੇ ਕੁਝ ਸਾਲਾਂ ਤੋਂ ਕਹਿ ਲਓ ਕਿ ਜਦੋਂ ਅਸੀਂ ਸਕੂਲਾਂ 'ਚ ਪੜ੍ਹਦੇ 80ਵੇਂ ਦਹਾਕਿਆਂ ਦੇ ਵਿੱਚ, ਵਿਸ਼ਵਕਰਮਾ ਡੇ ਇੱਕ ਨਵਾਂ ਜੁੜਿਆ ਆ। ਅਤੇ ਇਹ ਕੋਈ ਬਹੁਤਾ ਜ਼ਿਆਦਾ ਪਹਿਲਾਂ ਤੂਲ ਨਹੀਂ ਸੀਗੀ, ਇਹਦੀ ਕੋਈ ਮਨਾਉਤ ਨਹੀਂ ਸੀਗੀ, ਪਰ ਹੁਣ ਇਹਦੇ ਜ਼ਿਆਦਾ ਹੀ ਬਣਨ ਲੱਗ ਗਏ। ਪਹਿਲਾਂ ਤਾਂ ਅਸੀਂ ਕਿਤੇ ਪੜ੍ਹਿਆ ਸੀ ਵਿਸ਼ਵਕਰਮਾ ਦੇ ਬਾਰੇ, ਪਰ ਹੁਣ ਦੇਖਣ 'ਚ ਆਇਆ ਕਿ ਪਿਛਲੇ 20-30 ਸਾਲ ਦੇ ਵਿੱਚ ਵਿਸ਼ਵਕਰਮਾ ਦੇ ਮੰਦਰ ਵੀ ਬਣ ਗਏ ਆ, ਅਤੇ ਮੈਂ ਤਾਂ ਸ਼ਾਇਦ ਇੱਕ ਤਾਂ ਗੁਰਦੁਆਰਾ ਵੀ ਦੇਖਿਆ ਵਿਸ਼ਵਕਰਮਾ ਦੇ ਨਾਮ ਦਾ। ਸੋ ਸਾਡਾ ਜੋ ਮਿਸਤਰੀ ਭਾਈਚਾਰਾ ਆ ਉਹ ਬੜੀ ਮਨੌਤ ਕਰਨ ਲੱਗ ਪਿਆ ਇਸ ਦੀ, ਅਤੇ ਜਿਹੜੇ ਕਾਰੀਗਰ ਨੇ ਉਹ ਬੜੀ ਮਨੌਤ ਕਰਨ ਲੱਗ ਗਏ, ਉਸ ਧਰਮ ਨਾਲ ਵੀ ਜੁੜ ਗਿਆ ਆ। ਖੈਰ ਧਰਮ ਨਾਲ ਤਾਂ ਜੁੜਨਾ ਹੀ ਆ, ਕਿਉਂਕਿ ਜੋ ਵਿਸ਼ਵਕਰਮਾ ਆ, ਮੈਂ ਵਿਕੀਪੀਡੀਆ ਤੋਂ ਤੁਹਾਡੇ ਨਾਲ ਸਾਂਝੀ ਕਰਦਾ ਕਿ ਇਹ ਜਿਹੜੀਆਂ ਪੁਰਾਣਿਕ ਕਥਾਵਾਂ ਨੇ, ਜਾਣੀ ਕਿ ਪੁਰਾਣ ਦੀਆਂ, ਇਹ ਜਿਹੜਾ ਦੇਵਤਾ ਆ ਵਿਸ਼ਵਕਰਮਾ, ਇਸ ਨੂੰ ਸ੍ਰਿਸ਼ਟੀ ਦਾ ਇੱਕ ਮਹਾਨ ਕਾਰੀਗਰ ਕਿਹਾ ਗਿਆ ਆ। ਹੁਣ ਇਸ ਦੇ ਜਿਹੜੇ ਨਾਂ ਦੇ ਸ਼ਾਬਦਿਕ ਅਰਥ ਹੈ ਉਹ ਇਹ ਹੈ ਕਿ ਸਭ ਕੁਝ ਨਿਪੁੰਨਤਾ ਨਾਲ ਕਰਨ ਵਾਲਾ, ਵਿਸ਼ਵਕਰਮਾ, ਵੀ ਵਿਸ਼ਵ ਦੁਨੀਆ ਨੂੰ ਬਣਾਉਣ ਵਾਲਾ, ਦੁਨੀਆ ਨੂੰ ਘੜਨ ਵਾਲਾ, ਉਹ ਦੁਨੀਆ ਦੇ ਵਿੱਚ ਜਿਹੜੀ ਵੀ ਚੀਜ਼ ਚਾਹੀਦੀ ਹੈ, ਜੋ ਵੀ ਟੂਲਸ ਹੈਗੇ ਨੇ ਜਿਹੜੇ ਅਸੀਂ ਵਰਤਦੇ ਮਨੁੱਖ, ਉਹਦਾ ਇਹ ਆਰਕੀਟੈਕਟ ਹੈ, ਆਰਕੀਟੈਕਟ ਆਫ ਦਾ ਵਰਲਡ, ਕਿ ਕਿਸ ਤਰ੍ਹਾਂ ਸਾਰੇ ਚੱਲਣੇ ਨੇ। ਔਰ ਦੇਵੀ ਦੇਵਤੇ ਜਿਹੜੇ ਪੁਰਾਣੀ ਕਥਾ ਮੁਤਾਬਕ, ਜਿਹੜੇ ਦੇਵੀ ਦੇਵਤੇ ਆਪਣੀਆਂ ਸ਼ਕਤੀਆਂ ਡਿਲੀਵਰ ਕਰਦੇ ਨੇ, ਜਾਂ ਉਹਨਾਂ ਦੇ ਐਟਰੀਬਿਊਟ ਨੇ, ਜਾਂ ਉਹਨਾਂ ਦੇ ਗੁਣ ਨੇ ਜਿਨ੍ਹਾਂ ਦੇ ਰਾਹੀਂ ਉਹ ਪ੍ਰਗਟ ਹੁੰਦੇ ਨੇ, ਉਹ ਜਿਹੜੇ ਉਹਨਾਂ ਨੂੰ ਸੰਦ ਚਾਹੀਦੇ ਹੁੰਦੇ ਆ, ਟੂਲ ਚਾਹੀਦੇ ਹੁੰਦੇ ਆ, ਉਹ ਵਿਸ਼ਵਕਰਮਾ ਜਿਹੜਾ ਹੈ ਉਹ ਡਿਜ਼ਾਈਨ ਕਰਦਾ ਹੈ, ਉਹ ਬਣਾਉਂਦਾ ਆ। ਔਰ ਉਹ ਜਿਹੜੀ ਦੇਵੀ ਦੇਵਤੇ ਆ, ਉਹ ਗਾਂਹ ਜਿਹੜੇ ਸਿਸਟਮ ਬਣਦੇ ਆ, ਪਾਵਰ ਜਾਂਦੀ ਆ, ਡਿਲੀਵਰ ਹੁੰਦੀ ਆ, ਉਹਦੇ ਨਾਲ ਸ੍ਰਿਸ਼ਟੀ ਦੀ ਰਚਨਾ ਹੁੰਦੀ ਆ, ਸ੍ਰਿਸ਼ਟੀ ਚੱਲਦੀ ਆ। ਇਹ ਇੱਕ ਮਤਲਬ ਰੈਸ਼ਨਲ ਰੱਖ ਲਓ ਜਾਂ ਇੱਕ ਐਕਸਪਲੇਨੇਸ਼ਨ ਹੈ ਕਿ ਜਿਹੜੇ ਟੂਲਸ, ਜਿਹੜੇ ਮੈਥਡਸ ਦੇਵੀ ਦੇਵਤਿਆਂ ਕੋਲ, ਉਸ ਨੂੰ ਘੜਨ ਵਾਲਾ ਵਿਸ਼ਵਕਰਮਾ ਆ। ਪਰ ਮੈਂ ਇਹ ਸਮਝਦਾ ਕਿ ਵਿਸ਼ਵਕਰਮਾ ਅਕਾਲ ਪੁਰਖ ਆਪ ਹੀ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਆਉਂਦਾ ਆ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਹੁਣ ਸਾਡੇ ਮਿਸਤਰੀ ਵੀਰ ਵਿਸ਼ਵਕਰਮਾ ਦੀ ਪੂਜਾ ਕਰਦੇ ਨੇ, ਖਾਸ ਕਰਕੇ ਦੀਵਾਲੀ ਤੋਂ ਅਗਲੇ ਦਿਨ ਦੀ, ਹੈ ਨਾ। ਅਤੇ ਹਿੰਦੂ ਮਤ ਦੇ ਗ੍ਰੰਥ ਅਨੁਸਾਰ ਇਸ ਦੀ ਪੂਜਾ ਦਾ ਦਿਨ ਭਾਦੋਂ ਦੀ ਸੰਗਰਾਂਦ ਹੈ, ਜਿਹੜੀ ਕਿ ਲੰਘ ਚੁੱਕੀ ਹੈ, ਅਤੇ ਪਰ ਇਸ ਨੂੰ ਦੀਵਾਲੀ ਦੇ ਨਾਲ ਜੋੜ ਲਿਆ ਗਿਆ, ਕਿਉਂਕਿ ਦੀਵਾਲੀ ਵਾਲੇ ਦਿਨ ਛੁੱਟੀ ਹੁੰਦੀ ਹੈ, ਅਤੇ ਉਸ ਦਿਨ ਬੰਦ ਹੁੰਦਾ ਸਾਰਾ ਕੁਝ, ਦੂਜੇ ਦਿਨ ਇੱਕ ਹੋਰ ਛੁੱਟੀ ਕਰ ਲਈ ਜਾਂਦੀ ਹੈ। ਅਤੇ ਆਪਣੇ ਸਾਰੇ ਜਿੰਨੇ ਵੀ ਟੂਲਸ ਨੇ, ਜਿੰਨੇ ਵੀ ਸੰਦ ਸਦੇੜੇ, ਸਾਰਿਆਂ ਦੀ ਸਾਫ਼ ਸਫਾਈ, ਰੱਖ ਰਖਾਵ, ਤੇਲ ਦੇਣਾ ਉਹਨਾਂ ਨੂੰ, ਉਹ ਕਰਕੇ ਰੱਖ ਦਿੰਦੇ ਨੇ। ਪਰ ਅਸਲ ਦੇ ਵਿੱਚ ਜੇ ਇਹਨੂੰ ਧਰਮ ਦੇ ਨਾਲ ਜੋੜਨ ਦਾ ਤਾਂ ਇਹ ਭਾਦੋਂ ਦੀ ਸੰਗਰਾਂਦ ਨੂੰ ਆਉਂਦਾ ਆ। ਹੁਣ ਜਿਵੇਂ ਦੱਸਿਆ ਕਿ ਇਹਦੇ ਮੰਦਰ ਵੀ ਬਣ ਗਏ ਨੇ ਅੱਜ ਕੱਲ੍ਹ ਤਾਂ, ਅਤੇ ਤੁਸੀਂ ਫੋਟੋਆਂ ਵੀ ਲੱਗੀਆਂ ਦੇਖਣ ਕਿ ਹਰ ਮਿਸਤਰੀ ਦੁਕਾਨ 'ਤੇ ਵਿਸ਼ਵਕਰਮਾ ਦੀ ਫੋਟੋ ਹੈ, ਜਿਸ ਤਰ੍ਹਾਂ ਹਰ ਸਿੰਗਰ ਜਿਹੜਾ ਆ ਉਹ ਸਰਸਵਤੀ ਮਾਤਾ ਨੂੰ ਧਿਆਉਂਦਾ ਆ, ਜਿੱਦਾਂ ਵੀ ਹੈਗਾ ਉਹ, ਕਿਉਂਕਿ ਸੁਰਾਂ ਦੀ ਉਹ ਦੇਵੀ ਹੈ। ਸੋ ਆਪਣੇ ਵਰਕਸ਼ਾਪਾਂ ਦੇ ਨਾਂ ਵੀ ਜਿਹੜੇ ਨੇ ਕਈਆਂ ਨੇ ਵਿਸ਼ਵਕਰਮਾ 'ਤੇ ਰੱਖੇ ਹੋਏ ਨੇ। ਹੁਣ ਖੋਜ ਜਿਹੜੀ ਹੈ ਇਹਦੇ ਸਾਹਮਣੇ ਇਹ ਆਈ ਹੈ ਕਿ ਰਿਗਵੇਦ ਦੇ ਦੋ ਮੰਤਰਾਂ ਵਿੱਚ ਵਿਸ਼ਵਕਰਮਾ ਦਾ ਜ਼ਿਕਰ ਹੈ, ਅਤੇ ਉਹ ਇਹ ਕਹਿ ਰਹੇ ਨੇ ਕਿ ਜਿਹੜਾ ਵਿਸ਼ਵਕਰਮਾ ਉਸ ਦੇ ਹਰ ਪਾਸੇ ਮੂੰਹ, ਬਾਹਾਂ ਅਤੇ ਪੈਰ ਹਨ। ਸੰਸਾਰ ਰਚਣ ਵੇਲੇ ਇਹ ਬਾਹਾਂ ਤੋਂ ਕੰਮ ਲੈਂਦਾ ਹੈ ਅਤੇ ਇਸ ਨੂੰ ਸਾਰੇ ਦੇਵੀ ਦੇਵਤਿਆਂ ਦਾ ਚੀਫ ਇੰਜੀਨੀਅਰ ਕਿਹਾ ਗਿਆ ਹੈ, ਅਤੇ ਇਹੀ ਦੇਵਤਿਆਂ ਦੇ ਘਰ ਬਣਾਉਂਦਾ ਸੀ। ਅਤੇ ਇੱਕ ਛੋਟੀ ਜਿਹੀ ਰੈਫਰੈਂਸ ਮਿਲਦੀ ਆ ਰਿਗਵੇਦ ਦੇ ਵਿੱਚ, ਜਿਹਦੀ ਆਪਾਂ ਹੁਣ ਗੱਲ ਕਰਕੇ ਹਟੇ ਹਾਂ, ਕਿ ਉਸ ਰੈਫਰੈਂਸ ਤੋਂ ਇਹ ਇੱਕ ਬਹੁਤ ਵੱਡਾ ਧਰਮ ਬਣਨ ਜਾ ਰਿਹਾ ਹੈ। ਪਰ ਵਿਸ਼ਵਕਰਮਨ ਜਿਹੜਾ ਆ ਉਸ ਦੀ ਮਨੌਤ ਜਿਹੜੀ ਆ ਉਹ ਖੁਰਾਸਾਨ ਇਲਾਕਾ, ਫਾਰਸ ਇਲਾਕਾ, ਜਾਣੀ ਕਿ ਇਰਾਨ ਇਲਾਕੇ ਦੇ ਵਿੱਚ ਵੀ ਇਸ ਦੀ ਮਨੌਤ ਹੁੰਦੀ ਰਹੀ ਆ ਬਹੁਤ ਪਹਿਲਾਂ ਤੋਂ। ਅਤੇ ਇਸ ਨੂੰ ਫਿਰ ਦੇਵੀ ਦੇਵਤਿਆਂ ਦਾ ਰੂਪ ਦੇ ਕੇ ਰਿਗਵੇਦ ਵਿੱਚ ਆਇਆ। ਰਿਗਵੇਦ ਵੀ ਬਹੁਤ ਮਤਲਬ ਵਾਈਡ ਹੈ, ਮਤਲਬ ਤੁਰਕੀ ਤੋਂ ਲੈ ਕੇ ਸਾਰੇ ਦੁਨੀਆ ਦਾ ਗਿਆਨ ਉਹਦੇ ਵਿੱਚ ਪਾਇਆ ਹੋਇਆ ਹੈ। ਸੋ ਜਿੱਥੋਂ ਜਿੱਥੋਂ ਵੀ ਕੋਈ ਮਨੌਤ ਹੈ ਉਹਦੇ ਸਲੋਕ ਉਹਦੇ ਪਾਏ ਹੋਏ ਨੇ। ਸੋ ਇੱਕ ਛੋਟੇ ਜਿਹੇ ਰੈਫਰੈਂਸ ਤੋਂ ਇੱਕ ਬਹੁਤ ਵੱਡਾ ਦੇਵਤਾ ਬਣ ਗਿਆ ਹੈ ਅਤੇ ਇਸਦੀ ਬਹੁਤ ਵੱਡੀ ਮਨੌਤ ਹੋਣ ਲੱਗ ਗਈ ਹੈ। ਪਰ ਜੇ ਦੇਖਿਆ ਜਾਵੇ ਤਾਂ ਵਿਸ਼ਵਕਰਮਨ ਜਿਹੜਾ ਆ ਉਹ ਅਕਾਲ ਪੁਰਖ ਪਰਮਾਤਮਾ ਆਪ ਹੀ ਹੈ, ਜਿਹੜਾ ਕਿ ਸਾਰੇ ਦੇਵੀ ਦੇਵਤਿਆਂ ਨੂੰ ਸ਼ਕਤੀ ਦਿੰਦਾ, ਪਲੈਨ ਦਿੰਦਾ, ਉਹਦੇ ਕਹੇ 'ਤੇ ਚੱਲਦਾ ਆ। ਹੁਣ ਜੇ ਦੇਖਿਆ ਜਾਵੇ ਤਾਂ ਜਿਹੜੇ ਦੇਵੀ ਦੇਵਤੇ ਨੇ ਉਹ ਪਰਮਾਤਮਾ ਦੀ ਐਨਰਜੀ ਡਿਲੀਵਰ ਕਰਦੇ ਨੇ, ਸ਼ਕਤੀਆਂ ਨੂੰ ਦਿੰਦੇ ਨੇ, ਵੰਡਦੇ ਨੇ। ਦੇਵਣ ਦਾ ਮਤਲਬ ਵੀ ਦੇਣਾ ਹੁੰਦਾ ਆ। ਤਾਂ ਉਹਨਾਂ ਤੋਂ ਫਿਰ ਉੱਤੇ ਜਿਹੜੇ ਤਿੰਨ ਸਾਰਿਆਂ ਨੂੰ ਵੱਡੇ ਦੇਵ ਨੇ, ਬ੍ਰਹਮਾ, ਵਿਸ਼ਨੂੰ, ਮਹੇਸ਼, ਗੁਰਬਾਣੀ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ, ਉੱਥੇ ਕੋਈ ਵਿਸ਼ਵਕਰਮਨ ਦਾ ਜ਼ਿਕਰ ਨਹੀਂ ਆਉਂਦਾ। ਜੇ ਸਾਰੇ ਦੇਵੀ ਦੇਵਤਿਆਂ ਨੂੰ ਵਿਸ਼ਵਕਰਮਨ ਸਾਰਾ ਕੁਝ ਦੇ ਰਿਹਾ ਤਾਂ ਇਹਦਾ ਮਤਲਬ ਉਹ ਤਾਂ ਉੱਤੋਂ ਦੀ ਹੋ ਗਿਆ ਨਾ, ਇੰਜੀਨੀਅਰ ਹੋ ਗਿਆ, ਚੀਫ ਇੰਜੀਨੀਅਰ। ਪਰ ਗੁਰਬਾਣੀ ਦੇ ਅਨੁਸਾਰ ਜਿਹੜਾ ਚੀਫ ਇੰਜੀਨੀਅਰ ਹੈ ਉਹ ਦੇਵੀ ਦੇਵਤਿਆਂ ਦਾ, ਤਿੰਨੇ ਮਹਾਨ ਜਿਹੜੇ ਦੇਵਤੇ ਆ ਬ੍ਰਹਮਾ, ਵਿਸ਼ਨੂੰ, ਮਹੇਸ਼, ਉਹਨਾਂ ਦਾ ਵੀ ਜਿਹੜਾ ਕਰਤਾ ਆ ਉਹ ਅਕਾਲ ਪੁਰਖ ਆਪ ਹੀ ਹੈ। ਸੋ ਸਾਨੂੰ ਸਮਝਣ ਦੀ ਲੋੜ ਹੈ ਕਿ ਵਿਸ਼ਵਕਰਮਾ ਪਰਮਾਤਮਾ ਅਕਾਲ ਪੁਰਖ ਆਪ ਹੀ ਹੈ। ਹੁਣ ਇਹਦਾ ਅਸੀਂ ਨਾਂ ਰੱਖ ਕੇ, ਉਹਦੇ ਦਾੜੀ ਲਾ ਕੇ, ਉਹਦੇ ਦੇਵੀ ਦੇਵਤਿਆਂ ਬਣਾ ਕੇ ਬੰਦੇ ਉਹਦੇ ਮੇਰੇ ਹੱਥ ਜੋੜੇ ਖੜ੍ਹੇ ਨੇ, ਅਤੇ ਇਹ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਤੁਸੀਂ ਕਿੱਧਰ ਨੂੰ ਇਹਦੀ ਮਨੌਤ ਕਰਨੀ ਹੈ। ਸੋ ਕੁੱਲ ਮਿਲਾ ਕੇ ਅਖੀਰ ਨੂੰ ਗੱਲ ਇੱਥੇ ਪੁੱਜਦੀ ਆ ਕਿ ਚਾਹੇ ਅਸੀਂ ਦਿਵਾਲੀ ਮਨਾ ਰਹੇ ਹੋਈਏ, ਚਾਹੇ ਅਸੀਂ ਰਾਮ ਚੰਦਰ ਜੀ ਨੂੰ ਯਾਦ ਕਰ ਰਹੇ ਹੋਈਏ, ਰਾਮ ਜੀ ਨੂੰ, ਚਾਹੇ ਕ੍ਰਿਸ਼ਨ ਜੀ ਨੂੰ, ਚਾਹੇ ਪਰਸ਼ੂਰਾਮ ਜੀ ਨੂੰ, ਕਿਸੇ ਵੀ, ਉਹ ਸਾਰੇ ਅਕਾਲ ਪੁਰਖ ਦੇ ਹੀ ਰੂਪ ਨੇ। ਅਸੀਂ ਵੱਖਰੇ ਵੱਖਰੇ ਆਪਣੀ ਮੱਤ ਅਨੁਸਾਰ ਉਹ ਘੜੇ ਹੋਏ ਨੇ, ਪਰ ਉਹ ਸਾਰੇ ਅਕਾਲ ਪੁਰਖ ਦੇ ਹੀ ਰੂਪ ਨੇ। ਸਾਰੇ ਦਿਨ, ਸਾਰਾ ਸਮਾਂ, ਸਾਰੀਆਂ ਥਾਵਾਂ ਇਹ ਉਹਦੀਆਂ ਹੀ ਨੇ, ਸਭ ਪਵਿੱਤਰ ਹੈ। ਹੁਣ ਗੁਰਬਾਣੀ ਸਾਰਾ ਕੁਛ ਇਹੀ ਕਹਿੰਦੀ ਆ। ਗਿਆਨੀ ਜੀ ਆਉਣਗੇ, ਅਸੀਂ ਉਹਨਾਂ ਤੋਂ ਵੀ ਥੋੜ੍ਹਾ ਬਾਰੇ ਇਸ ਦੇ ਬਾਰੇ ਚਰਚਾ ਕਰਾਂਗੇ, ਹੋਰ ਵੀ ਕਈ ਚਰਚੇ ਕਰਨੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਚੰਗੀ ਗੱਲ ਹੈ ਕਿ ਅਗਰ ਅਸੀਂ ਕੰਮ ਕਰਦੇ ਹਾਂ, ਕਾਰਜ ਕਰਦੇ ਹਾਂ, ਕਿਰਤ ਕਰਦੇ ਹਾਂ, ਤਾਂ ਜਿਹੜੇ ਸਾਨੂੰ ਸਾਡੇ ਟੂਲਸ ਨੇ, ਸਾਡੇ ਸੰਦ ਸਦੇੜੇ ਆ, ਉਹ ਰਿਸਪੈਕਟ ਮੰਗਦੇ ਆ। ਜੇ ਅਸੀਂ ਆਪਣੇ ਟੂਲਸ ਦੀ ਰਿਸਪੈਕਟ ਨਹੀਂ ਕਰਾਂਗੇ ਤਾਂ ਸਾਡੇ ਕੰਮਾਂ ਦੇ ਵਿੱਚ ਬਰਕਤ ਨਹੀਂ ਹੋਏਗੀ। ਸ਼੍ਰੀ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ, ਛੇਵੇਂ ਪਾਤਸ਼ਾਹ ਜੀ ਨੇ ਸਾਨੂੰ ਹਥਿਆਰਬੰਦ ਕੀਤਾ, ਸਿੱਖਾਂ ਨੂੰ ਹਥਿਆਰ ਦੇ ਕੇ ਇਹ ਨਹੀਂ ਕਿਹਾ ਕਿ ਚੱਕ ਕੇ ਵੱਢ ਦਿਓ ਕਰ ਦਿਓ, ਉਹਨਾਂ ਨੂੰ ਰਿਸਪੈਕਟ ਕਰਨ ਦੇ ਲਈ ਸਾਨੂੰ ਕਿਹਾ। ਸ਼ਸਤਰ ਪੂਜਾ ਦਾ ਮਕਸਦ ਹੀ ਇਹ ਹੈ ਕਿ ਸ਼ਸਤਰ ਦੀ ਪੂਜਾ ਦਾ ਮਤਲਬ ਵੀ ਹੈਵ ਟੂ ਰਿਸਪੈਕਟ ਅਵਰ ਵੈਪਨਸ। ਜੇ ਸਾਨੂੰ ਵੈਪਨਾਈਜ਼ ਕੀਤਾ ਤਾਂ ਅਸੀਂ ਵੈਪਨ ਦੀ ਰਿਸਪੈਕਟ ਕਰਨੀ, ਐਵੇਂ ਨਹੀਂ ਗਲੀਆਂ ਬਾਜ਼ਾਰਾਂ ਦੇ ਵਿੱਚ ਲਹਿਰਾਉਂਦੇ ਫਿਰਨਾ। ਅਤੇ ਇਸੇ ਕਰਕੇ ਉਹ ਕਾਨੂੰਨ ਬਣਿਆ ਕਿ ਜਦੋਂ ਕਿਰਪਾਨ ਨਿਕਲ ਜਾਂਦੀ ਹੈ ਤਾਂ ਖੂਨ ਲੱਗ ਕੇ ਉਹਨੂੰ ਵਾਪਸ ਜਾਣੀ ਚਾਹੀਦੀ ਆ। ਉਹਦਾ ਮਤਲਬ ਇਹ ਹੈ ਕਿ ਕੱਢੇ ਹੀ ਨਾ ਕੋਈ, ਬੇਲੋੜੀ ਕਿਰਪਾਨਾਂ ਕੱਢਣ ਨਾ ਫਿਰਨ। ਸੋ ਉਸ ਨੂੰ ਸਾਫ਼ ਸਫਾਈ ਕਰੋ, ਉਸਨੂੰ ਤਿੱਖਾ ਕਰੋ, सारे हथियार जिहड़े अपने शस्त्र है उन्हां दी पूजा करो, रिस्पैक्ट दिओ। इसे ही तरह जिहड़े असी किसान है, असी अपने ट्रैक्टर वगैरह धो के रखिए, संद सदेड़े जिहड़े उन्हां नूं तेल दे के रखिए, ग्रीस दे के रखिए। साल च एक दिन मिथ लईए कि जद असी सारियां अपनियां शैड्स सारियां साफ करनियां ने, हैं झाड़ू फो फेरना आ, सारा क्लीनिंग करनी आ। वैसे तो आस्ट्रेलिया के रूल कहिंदे ने कि तुसीं काम तो बाद वो सारी शैड साफ करनी है, रेगुलेशन है। पर यह साढ़े जी रेगुलेशन है ये पहले तो चली जाती है, ये बहुत वधिया गल है, वैसे करना चाहिए था। पर एक कुदरती तौर पर ही करना चाहिए, ये मन भी सकते हो, तुसीं पूजा भी कर सकते हो, कोई एड्डी गल नहीं, कोई रोकता नहीं है। पर एक दिन जरूर इदा का रखना चाहिए कि जिथे तुसीं सारे अपने टूल्स वह क्लीन करने हैं, सामने है, रखने हैं थाहों थां दे उत्ते। ते पहला क्योंकि मौसमी त्यौहार है, मौसम दे नाल सारा कुछ चलता हुंदा सी, सो ये दिन जिहड़ा मिथिया हुंदा सी कि किसानां दे जट्टां दे काम भी खत्म हो जांदे सी, झोना घरे आ जांदा सी, हुण कणक बीजणी वह भी थोड़ी देर ठहर के, ते सारे संद जिहड़े इकट्ठे कर लो, ते इकट्ठे करके रिपेयर कर लो, ते जिहड़े तरखाण ने उन्हां नूं भी छुट्टी हुंदी सी, वह अपना सारा कुछ सांभ लैंदे सी। सो ये कल्चर चों निकलिया होया दिहाड़ा है विश्वकर्मा डे, तो इस नूं अकाल पुरख के नाल ही जोड़ के सोभदा है सानू, तो उस तरह ही साड़ी मनौत होनी चाहीदी है। खैर ये सी मेरे विचार, तो उम्मीद करते हैं कि थोनों पसंद आए होणगे। तुसीं भी टिप्पणी कर सकते हो, यूट्यूब पर कर सकते हो, फेसबुक पर कर सकते हो, टैलीग्राम, वट्सएप, बहुत सारे साधन ने साढ़े नाल जुड़न दे, सुख सुनेहा भी भेज सकते हो। और बहुत सारे स्रोते साढ़े नाल जुड़े हुए ने, मैसेज भी आ रहे ने, कमेंट्स भी आ रहे ने, सो सब का मैं स्वागत करदा। टैलीग्राम के जरिए भी मैसेज आए हुए ने, ते होर भी वट्सएप के राही भी। सो प्यारियो, तुसी दिवाली किस तरह मनाई, की थोड़ी टिप्पणी है, की थोड़ी ऑब्जरवेशन है, जरूर साढ़े नाल साझा करो। तो थोड़ी देर से असी ज्ञानी संतोख सिंह जी नूं लैना है, तो खबरां भी थोड़े नाल साझियां करनियां। अज गुरप्रीत गिल भी आ रहे ने, ते अज तरीक हैगी 2 नवंबर, ते नानकशाही 19 कत्तक संमत 556, ते अज दा मौसम भी थोड़े नाल साझा करदा। इस तो पहला मैं गीत चलावा, कॉफ सार्बर जितों प्रोग्राम चलता है, इस वेले 20.2 डिग्री तापमान है, और आस्ट्रेलिया दे मुख नगरां दा जिहड़ा थोड़े नाल तापमान साझा करदा है, ब्रिस्बेन दे विच 22.5 डिग्री तापमान है, 17.4 सिडनी दे विच, 10.9 कैनबरा दे विच, मेलबर्न दे विच 11 डिग्री है, एडलेड 18.4 है, पर्थ 17.5, डार्विन दे विच तकरीबन 24 डिग्री है, तो होबार्ट दे विच 8.3। मौसम दे संबंध विच खबरां पहलां ही सांझियां तुहाडे नाल कर चुके हैं कि काफ़ी गड़े अहण पई है परसों साढ़े इलाकों के क्वींसलैंड दे विच, जिस दे नाल तुहानूं पता कि फसलों का तो नुकसान हुंदा ही हुंदा है, तो किसानों वास्ते बड़ी दिक्कत आउंदी है। तो चलदे हां श्री दरबार साहब अमृतसर, जिथे इस वेले 18 डिग्री तापमान है, और साढ़े पिंड का तापमान तुहानूं दस दिंदे, नवां शहर के लागे 17.5 डिग्री तापमान है। सो हुण दिन ठंडे हो रहे ने, ठंड हुण पैनी है, शुरू होनी है, तो मौसम बड़ा रमणीक ते वधिया बनता जा रहा है। सो प्यारे, अज तुहानूं एक गीत सुनाउने प्रोग्राम के शुरू के विच, ते एक बारी फिर दसदा कि जदों ये गीत चलेगा तां यूट्यूब दे उत्ते या फेसबुक दे उत्ते असी ये गीत नहीं चला सकते, तुसी नहीं सुनोगे। ते गीत जिहड़ा चुनिया मैं जी, वह नवा आया, निंजा ते गुरजीत खोसा का, बड़ा उच्चे सुर दे विच ने, पग इस गीत का टाइटल है, अपने घर बगाने फिल्म दे विच्चों। ते आओ गीत सुनते हैं, गीत के उस पार फिर असी जुड़ांगे ते गल्लां बातां करांगे, ते गीत सुनते हैं, गीत तो उस पार फिर मिलते हैं जी।
ਸਰਦਾਰ
ਜੀ, ਉਹੀ ਅਸਲ ਸਰਦਾਰ ਜਿਹਦੀ ਪੱਗ 'ਚੋਂ ਦਿਸੇ ਸਰਦਾਰ। ਸੋ ਪਿਆਰਿਓ, ਇਹ ਗੀਤ ਸੁਣ ਰਹੇ ਸੀ ਅਤੇ ਬਹੁਤ ਸੋਹਣਾ ਗੀਤ, ਅਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਦੇਸ਼ ਵਿਦੇਸ਼ ਤੋਂ, ਅਤੇ ਸਾਰਿਆਂ ਦੇ ਆਪਾਂ ਸੁੱਖ ਸੁਨੇਹੇ ਲੈਣੇ ਆ, ਅਤੇ ਗਿਆਨੀ ਜੀ ਵੀ ਪ੍ਰੋਗਰਾਮ ਦੇ ਵਿੱਚ ਬੜੀ ਛੇਤੀ ਹੀ ਸ਼ਾਮਿਲ ਹੋ ਰਹੇ ਨੇ, ਅਤੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨੀ ਆ। ਅੱਜ 2 ਨਵੰਬਰ 2024 ਦਾ ਪ੍ਰੋਗਰਾਮ ਚੱਲ ਰਿਹਾ ਅਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ। ਸਾਡੇ ਨਾਲ ਜਸਵੰਤ ਰਾਏ ਜੀ ਜੁੜੇ ਨੇ ਮੈਲਬਨ ਤੋਂ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਤਾਇਆ ਜੀ ਨੂੰ ਵੀ ਐਡਵਾਂਸ ਦੇ ਵਿੱਚ ਹੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਤਾਂ ਉਹ ਸੁਣਦੇ ਆ, ਸਟੂਡੀਓ 'ਚ ਆਏ ਹੋਏ ਨੇ ਅਤੇ ਉਹਨਾਂ ਤੱਕ ਪੜ੍ਹਦੀ ਆ। ਤੋ ਉਸ ਤੋਂ ਇਲਾਵਾ ਸਾਡੇ ਨਾਲ ਅੰਮ੍ਰਿਤਪਾਲ ਸਿੰਘ ਮਨਿਹਾਸ, ਸਾਡੇ ਅਕਾਊਂਟੈਂਟ ਵੀਰ ਜੁੜੇ ਨੇ, ਅਤੇ ਇਹ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਵਿਜੇ ਵਰਜੀ ਜੀ ਵੀ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋਏ ਨੇ, ਅਤੇ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਨਿਊਜ਼ੀਲੈਂਡ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਅਤੇ ਉਹਨਾਂ ਦਾ ਵੀ ਧੰਨਵਾਦ। ਅਤੇ ਪਰਮਜੀਤ ਸਿੰਘ ਸਾਡੇ ਬ੍ਰਿਸਬਨ ਵਾਲੇ, ਉਹਨਾਂ ਨੇ ਵੀ ਇੱਕ ਵੀਡੀਓ ਭੇਜਿਆ ਬ੍ਰਿਸਬਨ ਦਾ ਫੋਟੋ, ਇਸ ਦੇ ਬਾਰੇ ਅਸੀਂ ਗੁਰਪ੍ਰੀਤ ਗਿੱਲ ਹੁਣੀ ਆ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਅਤੇ ਇੱਧਰ ਸਾਡੇ ਨਾਲ ਕਮੈਂਟਸ ਦੇ ਰਾਹੀਂ ਸਾਡੇ ਕਰਨਵੀਰ ਸਿੰਘ ਸ਼ੈਪਟਨ ਤੋਂ ਜੁੜੇ ਨੇ, ਅਤੇ ਉਹਨਾਂ ਨੇ ਵੀ ਸਾਂਝ ਪਾਈ ਹੈ, ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਡਾ ਪਿੰਡ ਵਸਾਇਆ ਸੀ ਭਾਈ ਰੂਪਾ। ਗਿਆਨੀ ਜੀ ਥੋੜ੍ਹਾ ਨੋਟ ਕਰੋ, ਇਸ ਦੇ ਬਾਰੇ ਆਪਾਂ ਗੱਲ ਕਰਨੀ ਆ। ਬਾਬਾ ਭਾਈ ਰੂਪ ਚੰਦ ਜੀ ਨੂੰ ਭਾਈ ਦੀ ਉਪਾਧੀ ਦਿੱਤੀ। ਭਾਈ ਰੂਪੇ 6 ਮਹੀਨੇ ਰਹੇ ਸਨ ਅਤੇ ਆਪਣੇ ਜੀਵਨ ਕਾਲ ਦੇ ਵਿੱਚ 6ਵੇਂ ਪਾਤਸ਼ਾਹ ਜੀ ਭਾਈਕਿਆਂ ਨੂੰ ਲੰਗਰਾਂ ਦੀਆਂ ਸੇਵਾਵਾਂ ਅਤੇ ਹੋਰ ਸਾਜ਼ੋ ਸਮਾਨ ਦੇ ਲਈ ਹੁਕਮਨਾਮੇ ਜਾਰੀ ਕੀਤੇ ਗਏ ਸਨ। ਇਹ ਡਾਕਟਰ ਗੰਡਾ ਸਿੰਘ ਦੀ ਕਿਤਾਬ ਦੇ ਵਿੱਚ ਸਭ ਕੁਝ ਦਰਜ ਹੈ। ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਮਜਾਈਆ ਧੰਨ ਧਨੋਆ ਦਾ ਮੈਸੇਜ ਆਇਆ ਆ, ਦੈਨ ਦਨੋਆ ਦਾ, ਕਿ ਤਿਉਹਾਰ ਤਾਂ ਕੁਆਰੇ ਲੋਕ ਹੀ ਮਨਾਉਂਦੇ ਨੇ, ਸ਼ਾਦੀਸ਼ੁਦਾ ਲੋਕ ਤਾਂ ਹਰ ਰੋਜ਼ ਘਰ ਵਾਲੀ ਨੂੰ ਹੀ ਮਨਾਉਂਦੇ ਨੇ। ਠੀਕ ਹੈ, ਸਿਆਣੇ ਬਜ਼ੁਰਗ ਮਹਾਂਪੁਰਸ਼ਾਂ ਨੇ ਕਿਹਾ ਸੀ ਕਿ ਗਿਆਨ ਦੇ ਦੀਵੇ ਜਗਾਓ, ਪਰ ਅਸੀਂ ਮਿੱਟੀ ਦੇ ਦੀਵਿਆਂ 'ਚ ਤੇਲ ਭਰ ਕੇ ਬੈਠ ਗਏ। ਦੇਖੋ, ਦੋਨੋਂ ਸਿੰਬੋਲਿਕ ਨੇ। ਜਿਹੜਾ ਦੀਵਾ ਜਗਾਉਣਾ ਆ, ਉਹ ਜਿਹੜਾ ਦੁਨਿਆਵੀ ਹਨੇਰਾ ਆ ਉਸ ਨੂੰ ਦੂਰ ਕਰਨਾ ਆ, ਉਸ ਤੋਂ ਬਿਨਾਂ ਵੀ ਨਹੀਂ ਸਰਦਾ। ਅਤੇ ਦੂਜਾ ਜਿਹੜਾ ਆ ਅੰਦਰ ਹਨੇਰਾ ਸਾਡੇ, ਹੈ ਨਾ, ਉਹਨੂੰ ਵੀ ਆਪਾਂ ਦੂਰ ਕਰਨਾ ਆ, ਅਤੇ ਉਹਦਾ ਜਿਹੜਾ ਦੀਵਾ ਆ ਉਹ ਗੁਰੂ ਹੀ ਜਗਾਉਂਦਾ ਹੈ। ਸਤਿਗੁਰ ਬੰਦੀ ਛੋੜ ਹੈ, ਜਿਹੜੇ ਸਾਡੇ ਬੰਧਨ ਹੈ, ਅਸੀਂ ਬੰਧਨਾਂ 'ਚ ਤੁਰੇ ਫਿਰਦੇ ਹਾਂ, ਉਹ ਸਤਿਗੁਰੂ ਹੀ, ਅਸੀਂ ਗੁਰੂ ਧਾਰੀਏ, ਗੁਰੂ ਦੇ ਨਾਲ ਜੁੜੀਏ, ਗੁਰੂ ਦੀ ਸੁਣੀਏ, ਗੁਰੂ ਨੂੰ ਪੜ੍ਹੀਏ, ਹੈ ਨਾ, ਅਤੇ ਗੁਰੂ ਦੀ ਮੰਨੀਏ, ਅਤੇ ਫਿਰ ਉਹ ਦੀਵਾ ਜਗਦਾ, ਅਤੇ ਜੋਤ ਲਾਏ ਜਗਦੀਸ਼ ਜਗਾਇਆ, ਅਤੇ ਫਿਰ ਜਗਦੀਸ਼ ਪ੍ਰਗਟ ਹੁੰਦਾ ਹੈ, ਅਤੇ ਉਸਦੇ ਨਾਲ ਸਾਡਾ ਜਿਹੜਾ ਅੰਦਰੂਨੀ ਹਨੇਰਾ ਆ ਉਹ ਦੂਰ ਹੁੰਦਾ ਹੈ। ਇਹ ਦੋਨੋਂ ਹੀ ਬੜੇ ਜ਼ਰੂਰੀ ਨੇ। ਬਾਹਰਲਾ ਦੀਵਾ ਵੀ ਜ਼ਰੂਰੀ ਆ, ਕਿ ਹਨੇਰੇ ਦੇ ਵਿੱਚ ਕਿਤੇ ਸੱਪੇ ਨਾ ਲੜ ਜਾਵੇ, ਕਿਤੇ ਕੰਧ 'ਚ ਨਾ ਵੱਜੀਏ, ਕਿਤੇ ਰੋੜਾ ਨਾ ਲੱਗ ਜਾਵੇ, ਉਹ ਵੀ ਜ਼ਰੂਰੀ ਹੈ, ਜੋ ਸਾਡੇ ਨੇਤਰਾਂ ਨੂੰ ਚਾਹੀਦਾ ਹੁੰਦਾ ਰੋਸ਼ਨੀ। ਪਰ ਜਿਹੜੀ ਅੰਦਰਲੀ ਰੋਸ਼ਨੀ ਆ ਉਹ ਵੀ ਬਹੁਤ ਜ਼ਰੂਰੀ ਆ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਮੈਸੇਜ ਦੇ ਨਾਲ ਸਾਂਝ ਪਾਈ। ਅਤੇ ਕੁਛ ਗੱਲਾਂ ਬਾਤਾਂ ਹੋਰ ਕਰਨੀਆਂ ਸਾਡੇ ਨਾਲ ਇੱਧਰ ਮੈਸੇਜ ਦੇ ਰਾਹੀਂ ਵਿਸ਼ਵਕਰਮਾ ਜੀ ਦੇ ਬਾਰੇ ਟਿੱਪਣੀ ਕਰ ਰਹੇ ਨੇ ਦਲਜੀਤ ਸਿੰਘ ਮਹਿਤਾ ਚੌਂਕ, ਅਤੇ ਕਹਿੰਦੇ ਨੇ ਕਿ ਵਿਸ਼ਵਕਰਮਾ ਜੀ ਦੀ ਪੂਜਾ ਪੁਜਾਰੀ ਦੀ ਇੱਕ ਨਵੀਂ ਚਲਾਕੀ ਹੈ ਆਮ ਕਿਰਤੀ ਲੋਕਾਂ ਨੂੰ ਠੱਗਣ ਦਾ। ਅਤੇ ਅਸੀਂ ਹਰੇਕ ਵਾਰ ਚਲਾਕ ਪੁਜਾਰੀ ਦੇ ਜਾਲ ਵਿੱਚ ਫਸ ਜਾਂਦੇ ਹਾਂ। ਅਤੇ ਕਹਿੰਦੇ ਨੇ ਕਿ ਪੁਜਾਰੀ ਦੇ ਜਜਮਾਨ ਦੀ ਜੇਬ 'ਤੇ ਡਾਕਾ ਮਾਰਨ ਲਈ 33 ਕਰੋੜ ਦੇਵੀ ਦੇਵਤੇ ਥਾਪ ਦਿੱਤੇ ਸਨ, ਰੱਬ ਆਪ ਹੀ ਸਾਨੂੰ ਬਚਾਵੇ। ਮੈਂ ਪਹਿਲਾਂ ਵੀ ਕਹਿ ਚੁੱਕਾ ਕਿ 80ਵੇਂ ਦਹਾਕੇ ਤੱਕ ਅਸੀਂ ਇਹ ਸੁਣਿਆ ਹੀ ਨਹੀਂ ਸੀਗਾ। ਮਤਲਬ ਸਾਨੂੰ ਫਿਰ ਇੱਕਦਮ ਜਦ 8ਵੀਂ 'ਚ ਸੀਗੇ ਸਾਨੂੰ ਪਤਾ ਲੱਗਾ ਜੀ ਕੱਲ੍ਹ ਨੂੰ ਵਿਸ਼ਵਕਰਮਾ ਡੇ ਆ, ਅਤੇ ਅਸੀਂ ਕਿਹਾ ਵੀ ਆਹ ਤਾਂ ਨਵੀਂ ਚੀਜ਼ ਸੁਣੀ ਆ ਅਸੀਂ, ਹੈ ਨਾ। ਗਿਆਨੀ ਜੀ ਨੂੰ ਪੁੱਛਦੇ ਹਾਂ, ਉਹ ਵੀ ਆਉਂਦੇ ਹੋਣਗੇ ਅਤੇ ਉਹਨਾਂ ਦਾ ਵੀ ਆਪਾਂ ਸਾਂਝ ਪਾਵਾਂਗੇ। ਕੁਇਕਰਸ ਹਿੱਲ ਤੋਂ ਸਾਡੇ ਨਾਲ ਮਿੱਤਰ ਪਿਆਰੇ ਜੁੜੇ ਨੇ, ਸੁਖਵਿੰਦਰ ਸੋਹਣ ਜੀ। ਠੀਕ ਹੈ ਪਿਆਰਿਓ, ਕੀ ਹਾਲ ਚਾਲ ਹੈ? ਨਵਾਂ ਨੰਬਰ ਹੈ ਸੋ ਮੈਂ ਸੇਵ ਕਰ ਲਵਾਂਗਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਸੁਖਵਿੰਦਰ ਜੀ, ਅਤੇ ਬੜੀ ਦੇਰ ਬਾਅਦ ਤੁਸੀਂ ਸ਼ਾਮਿਲ ਹੋਏ ਹੋ, ਸਾਰਿਆਂ ਦਾ ਸਵਾਗਤ ਹੈ। ਭੁਪਿੰਦਰ ਸਿੰਘ ਵੀ ਸਾਡੇ ਨਾਲ ਜੁੜੇ ਨੇ ਐਡਲੇਡ ਤੋਂ, ਅਤੇ ਉਹਨਾਂ ਦਾ ਵੀ ਸਵਾਗਤ ਹੈ। ਦਰਸ਼ਨ ਸਿੰਘ ਬਿੱਟੂ ਗ੍ਰਿਫਥ ਵਾਲੇ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਵੀ ਸਵਾਗਤ। ਨਗਿੰਦਰ ਸਿੰਘ ਨਿਮਾਣਾ ਸਾਡੇ ਨਾਲ ਇਟਲੀ ਤੋਂ ਜੁੜੇ ਹੋਏ ਨੇ, ਅਤੇ ਉਹਨਾਂ ਦਾ ਵੀ ਸਵਾਗਤ ਜੀ ਆਇਆਂ ਨੂੰ। ਸੋ ਅੱਗੇ ਆਪਾਂ ਚੱਲਦੇ ਹਾਂ, ਅਤੇ ਗਿਆਨੀ ਜੀ ਦਾ ਅੱਜ ਅਲਾਂਬਾ ਅਸੀਂ ਲਾ ਦੇਣਾ ਆ ਕਿ ਉਹਨਾਂ ਨੂੰ ਟਾਈਮ ਅਸੀਂ ਲੇਟ ਦਿੰਦੇ ਹਾਂ, ਪਰ ਅਸੀਂ ਅੱਜ 4-5 ਮਿੰਟ ਉਹਨਾਂ ਨੂੰ ਐਡਵਾਂਸ ਦੇ ਦਿੰਦੇ ਹਾਂ ਅਤੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਤੁਹਾਡੇ ਰਾਹੀਂ ਸਾਰੇ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ। ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਆਪਾਂ ਬੜੇ ਸਾਲਾਂ ਤੋਂ ਯਤਨ ਕਰ ਰਹੇ ਵੀ ਮੈਨੂੰ ਵੀ ਹਰਮਨ ਰੇਡੀਓ ਸੁਣਿਆ, ਅਤੇ ਹੁਣ ਹੁਣ ਸ਼ਾਬਾਸ਼ੇ ਵਾਲੀ ਗੱਲ ਇਹ ਹੈ ਵੀ ਮੈਂ ਨਾ 2-4 ਵਾਰੀ ਹੋਇਆ ਹੈ ਤੇ ਮੈਂ ਚੁੰਝ ਲਾ ਦਿੰਦਾ ਹਾਂ ਤੇ ਮੈਨੂੰ ਤੁਸੀਂ ਸੁਣਦੇ ਹੋ। ਹੁਣ ਮੈਂ ਤੁਹਾਡੀ ਉਹ ਰਿਗਵੇਦ ਤੋਂ ਲੈ ਕੇ ਤੇ ਵਿਸ਼ਵਕਰਮਾ ਤੱਕ ਸਾਰੀਆਂ ਗੱਲਾਂ ਸੁਣੀਆਂ
ਜੀ,
ਤੇ ਅੰਦਰ ਅੰਦਰ ਮੈਂ ਨਾ ਕਚੀਚੀਆਂ ਖਾਈ ਜਾਂਦਾ ਸੀ ਤੇ ਮੈਨੂੰ ਲੋਕੀ ਐਵੇਂ ਹੀ ਕਹੀ ਜਾਂਦੇ ਆ ਇਨਸਾਈਕਲੋਪੀਡੀਆ ਹੋਏ ਹੋਏ ਹੋਏ, ਤੇ ਤੁਸੀਂ ਤਾਂ ਸਾਰਾ ਕੁਝ ਰਿਗਵੇਦ ਤੋਂ ਦੁਨੀਆਂ ਦੀ ਸੋ ਫਾਰ ਜਿਹੜੀ ਜਾਣਕਾਰੀ ਆ ਵੀ ਅੱਜ ਤੱਕ ਇਹ ਸਭ ਤੋਂ ਪਹਿਲੀ ਕਿਤਾਬ ਆ ਰਿਗਵੇਦ, ਤੇ ਉਹਦੇ ਤੋਂ ਲੈ ਕੇ ਤੁਸੀਂ ਇੰਨੀ ਭਾਰੀ ਜਾਣਕਾਰੀ ਦਿੱਤੀ ਹੈ ਤੇ ਖੁਸ਼ੀ ਪ੍ਰਗਟ ਕਰਨੀ ਜਾਂ ਸ਼ਾਬਾਸ਼ ਦੇਣੀ ਤੋਂ ਵੀ ਗਾਂ, ਇੱਥੋਂ ਤੱਕ ਆ ਵੀ ਸਗੋਂ ਜਿਹੜੀ ਜਿਹੜੀ ਮਨੁੱਖ ਦੇ ਵਿੱਚ ਕਮਜ਼ੋਰੀ ਹੈ ਵੀ ਦੂਜੇ ਨੂੰ ਕਿਸੇ ਨੂੰ ਵੱਧਦਾ ਵੇਖ ਕੇ ਖੁਸ਼ ਨਹੀਂ ਹੁੰਦਾ, ਤੇ ਆਪਣੀ ਰੁਚੀ ਇਹੀ ਹੁੰਦੀ ਹੈ ਨਾ ਵੀ ਦੂਜੇ ਦੀ ਲੀਕ ਨੂੰ ਨਾ ਛੋਟੀ ਨਹੀਂ ਕਰ, ਆਪਣੀ ਵੱਡੀ ਲੀਕ ਪਾਓ ਤੇ ਉਹ ਆਪੇ ਛੋਟੀ ਹੋ ਗਈ,
ਛੋਟੀ ਹੋ ਜਾਂਦੀ
ਨਹੀਂ, ਆਪ ਤਾਂ ਲੀਕ ਪਾਉਣੀ ਨਹੀਂ ਗਈ ਤੇ ਉਹਦੀ ਨੂੰ ਢਾਉਣੀ ਢਾਉਣਾ ਆ,
ਸਰਮਖੰਡ ਦੀ ਖੰਡ ਦੇ ਵਿੱਚ ਪੰਕਤੀਆਂ ਨੇ ਤੇ ਉਹਦੇ ਬਾਰੇ ਕਾਫੀ ਵਿਸਤਾਰ ਨਾਲ ਦੱਸਿਆ ਸੀ, ਤੇ ਮੈਨੂੰ ਇੱਕ ਸਿੰਘ ਸਾਹਿਬ ਦਾ ਫੋਨ ਆਇਆ ਕਲਕੱਤੇ ਤੋਂ ਤੇ ਉਹ ਗੱਲ ਕਰਨ ਲੱਗੇ ਤੇ ਉਹਨਾਂ ਨੇ ਪਹਿਲਾਂ ਹੀ ਸ਼ੁਰੂ ਗੱਲ ਇੱਥੋਂ ਕੀਤੀ, ਭਾਈ ਸਾਹਿਬ ਉਹ ਤੁਹਾਡਾ ਗਲਤ ਹੈ ਹਨਾ, ਤੇ ਮੈਂ ਕਿਹਾ ਵੀ ਭਾਈ ਸਾਹਿਬ ਚਲੋ ਠੀਕ ਹੈ ਗਲਤ ਤਾਂ ਹੈਗਾ ਆ ਵੀ ਤੁਸੀਂ ਪਹਿਲਾਂ ਠੀਕ ਦੱਸੋ ਕੀ ਆ ਤੇ ਗਲਤ ਤਾਂ ਫਿਰ ਆਪਾਂ ਬਾਅਦ ਚੋਂ ਡਿਸਾਈਡ ਕਰਾਂਗੇ ਨਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਪਹਿਲਾਂ ਮਤਲਬ ਕਈ ਵਾਰੀ ਹੁੰਦਾ ਕਿ ਬੰਦਾ ਚਾਹੁੰਦਾ ਨਹੀਂ ਹੁੰਦਾ ਪਰ ਉਹਦੀ ਆਦਤ ਇੱਦਾਂ ਬਣ ਜਾਂਦੀ ਹੁੰਦੀ ਵੀ ਅਗਲੇ ਨੂੰ ਗਲਤ ਕਹਿ ਕੇ ਫਿਰ ਆਪਣੀ ਗੱਲ ਸ਼ੁਰੂ ਕਰਨੀ ਵੀ ਤੂੰ ਗਲਤ ਹੈ ਤੇ ਮੈਂ ਸਹੀ ਹਾਂ ਤੇ ਮੇਰੀ ਸੁਣ। ਮੈਂ ਕਿਹਾ ਨਹੀਂ ਭਾਈ ਸਾਹਿਬ ਗਲਤ ਦਾ ਡਿਸੀਜਨ ਐਂਡ 'ਚ ਕਰਾਂਗੇ, ਪਹਿਲਾਂ ਤੁਸੀਂ ਆਪਣੀ ਦੱਸੋ ਫਿਰ ਤੁਹਾਡਾ ਕੀ ਵਿਊ ਹੈ ਇਹਦੇ ਬਾਰੇ। ਅਤੇ ਅੱਧਾ ਪੌਣਾ ਘੰਟਾ ਗੱਲ ਚੱਲੀ ਤਾਂ ਇੰਨਾ ਐਂਡ ਕਹਿੰਦੇ ਜੀ ਫਿਰ ਮੈਂ ਹੀ ਗਲਤ ਸੀਗਾ, ਨਹੀਂ ਮੰਨਣਾ ਹੀ ਆ। ਨਹੀਂ ਮੈਂ ਕਿਹਾ ਦੇਖੋ ਮੈਂ ਉਹ ਅਸਲ 'ਚ ਕੀ ਕਹਿ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਵੀ ਜਿਹੜਾ ਸੁਰਤ ਮਤ ਮਨ ਬੁੱਧ ਜਿਹੜੀ ਮਤ ਕਹਿੰਦੇ ਹੁੰਦੀ ਆ ਉਹ ਚਿੱਤ ਹੁੰਦਾ ਆ ਹਨਾ, ਤੇ ਚਿੱਤ ਨੂੰ ਮਤ ਕਹਿੰਦੇ ਆ। ਫਿਰ ਮੈਂ ਕਿਹਾ ਫਿਰ ਤੁਸੀਂ ਚਿੱਤ ਦੀ ਮਨੌਤ ਕਰ ਲਓ ਤੇ ਨਹੀਂ ਜੀ ਕਹਿੰਦਾ ਚਿੱਤ ਹੁੰਦਾ। ਮੈਂ ਕਿਹਾ ਦੇਖੋ ਮਤ ਤੇ ਚਿੱਤ 'ਚ ਬੜਾ ਫਰਕ ਹੁੰਦਾ ਆ, ਤੇ ਜੇ ਫਰਕ ਨਾ ਹੁੰਦਾ ਤਾਂ ਚਿੱਤ ਦਾ ਤਾਂ ਜ਼ਿਕਰ ਵੀ ਨਹੀਂ ਉਸ ਪੰਕਤੀ ਦੇ ਵਿੱਚ ਗੁਰੂ ਸਾਹਿਬ ਨੇ। ਮੈਂ ਕਿਹਾ ਜੋ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਮੈਂ ਤਾਂ ਉਹਦੀ ਐਕਸਪਲੇਨੇਸ਼ਨ ਕਰ ਰਿਹਾ ਸੀਗਾ, ਜੋ ਉਹ ਤੋਂ ਬਾਅਦ ਤੁਸੀਂ ਰਿਸਰਚ ਕੀਤੀ ਹੈ ਨਾ ਉਹ ਵੱਖਰੀ ਆ, ਪਰ ਮੈਂ ਉਸ ਸੰਦਰਭ ਦੇ ਵਿੱਚ ਕਰ ਰਿਹਾ ਸੀ। ਤੇ ਉਹ ਮਤਲਬ ਗੱਲ ਇਹ ਹੈ ਵੀ ਕਈ ਵਾਰੀ ਜਿੱਦਾਂ ਹੁਣ ਤੁਸੀਂ ਚਲੋ ਸ਼ੋਭਾ ਦਿੰਦੇ ਹੋ ਸਾਨੂੰ, ਹੱਲਾਸ਼ੇਰੀ ਦਿੰਦੇ ਹੋ, ਹੈ ਨਾ, ਅਤੇ ਨਾਲ ਆ ਕਟਾਕਸ਼ ਵੀ ਕੱਸਦੇ ਹੋ, ਹੈ ਨਾ, ਵੀ ਮੈਂ ਜੈਲਸ ਹੈ, ਉਹ ਹੈ, ਉਹ ਤੁਹਾਨੂੰ ਪਤਾ ਤੁਸੀਂ ਹੈ ਤਾਂ ਹੈ ਨਹੀਂ, ਪਰ ਗੱਲ ਇਹ ਹੈ ਕਿ ਕਈ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਪਹਿਲਾਂ ਅਗਲੇ ਨੂੰ ਕਹਿਣਾ, ਪਲਾ ਸੋਟਾ ਮਾਰਨਾ, ਅਗਲੇ ਨੂੰ ਜੀਰੋ ਕਰ ਦੇਣਾ ਪਹਿਲਾਂ, ਫਿਰ ਉਲਝਾ ਲੈਣਾ, ਆਪ ਵੀ ਉਲਝਣਾ ਅਤੇ ਦੂਜੇ ਨੂੰ ਵੀ ਉਲਝਾ ਲੈਣਾ। ਖੈਰ ਤਾਂ ਜੀ ਗੱਲ ਚੱਲਦੀ ਹੈ, ਮੈਂ ਵਿਸ਼ਵਕਰਮਾ ਡੇ ਦੀ ਅੱਜ ਗੱਲ ਕਰ ਰਿਹਾ ਸੀ, ਸ਼ੁਰੂ ਤੋਂ ਹੀ ਕਰ ਰਿਹਾ ਸੀ, ਅਤੇ ਮੈਂ ਬਹੁਤ ਦੇਰ ਬਾਅਦ ਮੈਨੂੰ ਪਤਾ ਲੱਗਾ ਵੀ ਵਿਸ਼ਵਕਰਮਾ ਡੇ ਵੀ ਹੁੰਦਾ ਆ। ਦਿਵਾਲੀ ਦਾ ਤਾਂ ਸਾਨੂੰ ਬਚਪਨ ਤੋਂ ਹੀ ਪਤਾ ਆ, ਇਹ 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 ਪਹਿਲਾਂ ਵੀ ਤੁਹਾਡੇ ਜ਼ਮਾਨਿਆਂ ਦੇ ਵਿੱਚ ਵੀ ਇਦਾਂ ਹੀ ਹੁੰਦਾ ਸੀ ਜਾਂ?
ਨਾ ਜੀ, ਮੈਂ ਤੇ ਕਦੀ ਸੁਣਿਆ ਵੇਖਿਆ ਨਹੀਂ ਸੀਗਾ।
ਹਾਂਜੀ,
ਤੇ ਆ ਫੋਟੋਆਂ ਜੀਆਂ ਵੇਖ ਲੈਣੀਆਂ ਵੀ ਆ ਵਿਸ਼ਵਕਰਮਾ ਮੰਦਿਰ ਵੀ ਤੁਰੇ ਤੁਰੇ ਜਾਂਦਿਆਂ ਦੇਖਣਾ ਪਿਆ ਵਿਸ਼ਵਕਰਮਾ ਦਾ ਮੰਦਿਰ ਆ, ਪਰ ਕਦੀ ਕੋਈ ਖਿਆਲ ਨਹੀਂ ਸੀ ਕੀਤਾ। ਪਰ ਇਹਦੇ ਬਾਰੇ ਨਾ ਜੇ ਕੋਈ ਧਰਮ ਦੇ ਬਾਰੇ, ਵਿਸ਼ਵਾਸ ਬਾਰੇ, ਮਨੌਤਾਂ ਬਾਰੇ ਮੈਂ ਗੱਲ ਕਰਨ ਤੋਂ ਝਿਜਕਦਾ ਹੁੰਦਾ ਆ, ਕਿਉਂਕਿ ਆਪ ਨੂੰ ਤੇ ਪੂਰਾ ਪਤਾ ਨਹੀਂ ਹੁੰਦਾ। ਜਿਵੇਂ ਹੁਣ ਡਾਕਟਰ ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਨੇ ਬੜੇ ਭਰੋਸੇ ਨਾਲ ਗੱਲ ਕੀਤੀ ਆ, ਤੇ ਸ਼ਾਬਾਸ਼ ਉਹਨਾਂ ਨੇ ਖੋਜ ਕੀਤੀ ਹੋਏਗੀ, ਤੁਸੀਂ ਵੀ ਖੋਜ ਕੀਤੀ ਆ ਤੇ ਗੱਲ ਕਰ ਰਹੇ ਹੋ, ਤੇ ਮੈਨੂੰ ਇਹਦੇ ਬਾਰੇ ਨਹੀਂ ਕੋਈ ਪਤਾ। ਸਗੋਂ ਇੱਕ ਰਾਮਗੜੀਆ ਬਰਾਦਰੀ ਵਾਲੇ ਮਿੱਤਰ ਨੇ ਸਗੋਂ ਇੱਕ ਕਟਾਕਸ਼ਕ ਜ਼ਰੂਰ ਵਿਸ਼ਵਕਰਮਾ ਬਾਰੇ ਮੈਨੂੰ ਸੁਣਾ ਦਿੱਤਾ ਸੀਗਾ। ਤੇ ਉਹ ਕਿਉਂਕਿ ਧਾਰਮਿਕ ਵਿਸ਼ਵਾਸ ਲੋਕਾਂ ਦਾ ਬਣ ਗਿਆ, ਇਹਨਾਂ ਤੋਂ ਆਪਾਂ ਨੂੰ ਗੁਰੇਜ਼ ਹੀ ਕਰਨਾ ਚਾਹੀਦਾ ਕਿ ਇਹਦੇ ਵਿਸ਼ਵਾਸ ਨੂੰ ਤੋੜਨ ਵਾਸਤੇ ਜਾਂ ਤਾਂ ਗੁਰੂ ਨਾਨਕ ਸਾਹਿਬ ਵਰਗੀ ਕੋਈ ਸ਼ਖਸੀਅਤ ਹੋਵੇ ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ ਉਹਨਾਂ ਨੂੰ ਅਧਿਕਾਰ ਆ, ਅਸੀਂ ਕਿਉਂ ਇਹਦੇ ਬਾਰੇ ਦੇਖੋ। ਹੁਣ ਸਿੱਖਾਂ ਦਾ ਹੁਣ ਸਭ ਨੂੰ ਪਤਾ ਆ ਕਿ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਵਿੱਚ ਰੁਮਾਲੇ ਰੱਖਣ ਲਈ ਥਾਂ ਨਹੀਂ ਹੈਗੀ
ਜੀ,
ਤੇ ਵਿੱਚ ਚੂਹੇ ਨੱਚਦੇ ਨੇ, ਤੇ ਆਪਣਾ ਇੱਥੇ ਆਪਣਾ ਗਲੈਨਵੁੱਡ ਗੁਰਦੁਆਰੇ ਬੜਾ ਵੱਡਾ ਇੱਕ ਪਤਾ ਨਹੀਂ ਮੁੱਲ ਲਿਆਂਦਾ ਸੀ ਕਿ ਕਿਰਾਏ ਤੇ ਲਿਆਂਦਾ ਸੀ, ਉਹ ਜਿਹੜਾ ਹੁੰਦਾ
ਕੰਟੇਨਰ
ਕੀ ਉਹਨੂੰ
ਕੰਟੇਨਰ
ਹੈ
ਕੰਟੇਨਰ
ਕੰਟੇਨਰ ਹਾਂ, ਉਹ ਵੱਡ ਸੋਹਣੇ ਵਿੱਚ ਰੁਮਾਲੇ ਤੇ ਕਲੇ ਬਲੈਂਕਟ ਤੇ ਬੜਾ ਹੀ ਕੁਝ, ਤੇ ਉਹ ਸੋ ਇਸ ਤਰ੍ਹਾਂ ਸਾਰੇ ਥਾਂ ਕਿਤੇ ਵੀ ਹੋਵੇ ਵੀ ਰੁਮਾਲਿਆਂ ਦੀ ਨਹੀਂ ਲੋੜ ਗੁਰੂ ਘਰ, ਪਰ ਲੋਕਾਂ ਦਾ ਵਿਸ਼ਵਾਸ ਆ ਜਿਹੜਾ ਰੁਮਾਲਿਆਂ ਦੇ ਚੜਾਉਣ ਦੇ ਖਿਲਾਫ਼ ਬੋਲੂਗਾ ਉਹ ਚਾਰ ਸੰਸਥਾਵਾਂ, ਚਾਰ ਵਿਅਕਤੀ ਨਹੀਂ ਚਾਰ ਸੰਸਥਾਵਾਂ ਨੂੰ ਆਪਣਾ ਵਿਰੋਧੀ ਬਣਾਊਗਾ। ਪਹਿਲਾਂ ਤੇ ਪਹਿਲਾਂ ਤੇ ਹੈ ਵੀ ਉਹ ਪ੍ਰੇਮੀ ਜਿਹੜੇ ਆ ਸ਼ਰਧਾ ਆ ਜਿਹਦੀ ਬਣੀ ਹੋਈ, ਜਿਹਨੇ ਰੁਮਾਲਾ ਖਰੀਦਣਾ ਚੜਾਉਣਾ ਗੁਰੂ ਨੂੰ ਪ੍ਰਸੰਨ ਕਰਨ ਵਾਸਤੇ ਉਹਦੀ ਸ਼ਰਧਾ ਆ। ਜੇ ਕਹਿ ਦਿੱਤਾ ਕਿ ਭਾਈ ਰੁਮਾਲੇ ਦੀ ਕੋਈ ਲੋੜ ਨਹੀਂ ਹੈਗੀ ਇੱਥੇ ਬਹੁਤ ਪਏ ਆ, ਤੇ ਉਹਦੇ ਤੇ ਪਹਿਲਾਂ ਸ਼ਰਧਾ ਤੇ ਸੱਟ ਵੱਜੀ, ਇਹ ਚੰਗਾ ਭਾਈ ਆ ਜਿਹੜਾ ਪ੍ਰੇਰਨਾ ਕਰਨ ਦੀ ਬਜਾਏ ਇਹ ਕਹਿੰਦਾ, ਉਹ ਕਹਿੰਦੇ ਸੰਸਕਾਰ ਕਰਨਾ, ਮੈਂ ਕਹਿੰਦਾ ਸਾੜਨਾ, ਦਸਾਂ ਨਵਾਂ ਦੀ ਕਿਰਤ ਕਮਾਈ ਨੂੰ ਸਿੱਖਾਂ ਦੀ ਨੂੰ ਸਾੜਨਾ, ਕਿ ਔਰ ਚੋਰੀ ਕੌਂਸਲਾਂ ਤੋਂ ਚੋਰੀ ਰਾਤ ਬਰਾਤੇ ਸਾੜਨਾ
ਇਲੀਗਲ ਤਰੀਕੇ
ਨਾਲ, ਚਲੋ ਐਨੀ ਹਾਊ। ਤੇ ਇੱਕ ਤਾਂ ਉਹ ਸ਼ਰਧਾਵਾਨ ਤੁਹਾਡੇ ਨਾਰਾਜ਼ ਹੋਏ, ਉਹਨਾਂ ਦੀ ਸ਼ਰਧਾ ਤੇ ਸੱਟ ਵੱਜੀ। ਫਿਰ ਉਹਨਾਂ ਨੇ ਜਿਹੜੀ ਦੁਕਾਨ ਤੋਂ ਖਰੀਦਣਾ ਮੂੰਹ ਮੰਗੇ ਪੈਸੇ ਦੇ ਕੇ ਉਹਨਾਂ ਨੂੰ ਤੇ ਖਰੀਦਣਾ, ਕਿਉਂਕਿ ਗੁਰੂ ਨੂੰ ਚੀਜ਼ ਚੜ੍ਹਾਉਣੀ ਉੱਥੇ ਮੋਲ ਭਾਵ ਨਹੀਂ ਕਰਨਾ, ਉਹਨਾਂ ਦਾ ਬਿਜ਼ਨਸ ਰੁਕਿਆ। ਦੋ, ਤੀਜਾ ਜਿਹੜੇ ਗ੍ਰੰਥੀ ਸਿੰਘ ਕੋਲੋਂ ਆਣ ਕੇ ਅਰਦਾਸ ਕਰਵਾਉਣੀ ਆ ਉਹਨੂੰ ਕੋਈ ਅਰਦਾਸ ਭੇਟ ਭੇਟਾ ਕਰਨੀ ਆ, ਉਹ ਕੋਈ 11 ਨਹੀਂ ਕੋਈ 21 ਕੋਈ 31 ਕੋਈ 51 ਆਪਣੀ ਹਸੀਅਤ ਤੇ ਸ਼ਰਧਾ ਮੁਤਾਬਕ ਦੇਣੇ ਆ, ਉਹਦੇ ਰੁਜ਼ਗਾਰ ਤੇ ਸੱਟ ਵੱਜੀ, ਤਿੰਨ ਹੋ ਗਏ। ਔਰ ਚੌਥਾ ਪ੍ਰਬੰਧਕ, ਰੁਮਾਲਾ ਫਿਰ ਖਾਲੀ ਨਹੀਂ ਰੱਖਣਾ ਉਹਦੇ ਉੱਤੇ 2100, 5500, 1100, 1100, 1100, 1151 ਉਹ ਹੈਸੀਅਤ ਤੇ ਸ਼ਰਧਾ ਦੇ ਮੁਤਾਬਕ ਰੱਖਣੇ ਆ, ਉਹ ਗੋਲਕ ਨੂੰ ਘਾਟਾ ਪਿਆ। ਚਾਰ ਸੰਸਥਾਵਾਂ ਨੇ ਤੁਸੀਂ ਆਪਣਾ ਵਿਰੋਧੀ ਬਣਾਇਆ ਰੁਮਾਲਿਆਂ ਦੇ ਖਿਲਾਫ ਬੋਲ ਕੇ, ਔਰ ਹਟਦੇ
ਫਿਰ ਨਹੀਂ ਸਾਡੀ। ਪਰ ਤਾਂ ਜੀ ਇਹਦਾ 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 ਫਰਕ ਹੈਗਾ ਆ, ਤੁਸੀਂ ਲੇਖ ਲਿਖਿਆ, ਅਸੀਂ ਵੀ ਰੇਡੀਓ ਤੇ ਕਈ ਵਾਰੀ ਜ਼ਿਕਰ ਕੀਤਾ, ਤੇ ਸਾਡੇ ਤਾਂ ਇੱਥੇ ਮੋੜਾ ਪਿਆ ਹੋਇਆ ਆ, ਕਿਉਂਕਿ ਅਸੀਂ ਟਾਈਮ ਟਾਈਮ ਸਿਰ ਗੁਰੂ ਘਰ ਵੀ ਅਨਾਊਂਸਮੈਂਟਾਂ ਕਰੀ ਦੀਆਂ। ਹੁਣ ਪਿੱਛੇ ਪਰਸੋਂ ਚੌਥ ਦੀ ਗੱਲ ਹੈ, ਪਿਛਲੇ ਹਫ਼ਤੇ ਦੀ, ਅਤੇ ਲੰਗਰ ਸੀ ਇੱਕ ਨੌਜਵਾਨ ਦਾ, ਉਹਨੇ ਕਰਵਾਇਆ ਸੀ, ਅਤੇ ਉਹ ਕਹਿੰਦਾ ਆਪਣੇ ਸੈਕਟਰੀ ਸਾਹਿਬ ਨੂੰ ਵੀ ਰੁਮਾਲਾ ਦੇਣਾ, ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਰੁਮਾਲਾ ਸਾਹਿਬ ਸਾਡੇ ਕੋਲ ਪਏ ਨੇ, ਅਤੇ ਤੁਸੀਂ ਜਿਹੜੀ ਭੇਟਾ ਕਰਨੀ ਆ ਉਹ ਤੁਸੀਂ ਗੋਲਕ 'ਚ ਪਾ ਦਿਓ ਅਤੇ ਅਰਦਾਸ ਕਰਤੀ। ਉਹ ਗੁਰੂ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ, ਗੁਰੂ ਸਾਹਿਬ ਜਾਣੀ ਜਾਣਾ ਜਿਹੜੀ ਸ਼ਰਧਾ ਮਨ 'ਚ ਹੁੰਦੀ ਆ, ਪਰ ਦੂਜੇ ਪਾਸੇ ਇਹ ਹੈ ਕਿ ਜਿਹੜੀ ਬੇਅਦਬੀ ਹੁੰਦੀ ਆ ਨਾ, ਆਪਾਂ ਨੇਚਰ ਦਾ ਵੀ ਖਿਆਲ ਰੱਖਣਾ, ਕੁਦਰਤ ਦਾ ਵੀ ਖਿਆਲ ਰੱਖਣਾ। ਖੈਰ ਤਾਂ ਜੀ ਆਪਾਂ ਵਿਸ਼ਵਕਰਮਾ ਦੀ ਗੱਲ ਕਰ ਰਹੇ ਸੀਗੇ ਤੇ ਇਹਦੀ।
ਇੱਕ ਮਿੰਟ ਵਾਲਿਆਂ ਦੀ ਨਿੱਕੀ ਜੀ ਗੱਲ ਕਰ ਲਈਏ,
ਜੀ
ਛੋਟੀ ਜੀ।
ਜੀ
ਵਿਸ਼ਵਕਰਮਾ ਜੀ ਬਾਰੇ ਮੈਨੂੰ ਨਹੀਂ ਜਾਣਕਾਰੀ ਬਹੁਤੀ,
ਅੱਛਾ
ਤੇ ਐਵੇਂ ਕਿਸੇ ਦੇ ਵਿਸ਼ਵਾਸ ਤੇ ਸੱਟ ਨਾ ਵੱਜੇ, ਕੋਈ ਗਲਤ ਗੱਲ ਮੇਰੇ ਮੂੰਹ ਨਿਕਲ ਜਾਵੇ।
ਜੀ
ਤੇ ਉਹ ਰੁਮਾਲਿਆਂ ਦਾ ਦੇਖੋ ਜੀ, ਇੱਕ ਤੇ ਮਸਲਾ ਬੜਾ ਵਧੀਆ ਆ
ਹਾਂਜੀ
ਹੱਲ। ਭਈ ਬਹੁਤ ਸਾਲਾਂ, ਅੱਧੀ ਕੁ ਸਦੀ ਪਹਿਲਾਂ, ਯਾਨੀ 40-45 ਸਾਲ ਪਹਿਲਾਂ ਹਰਿਮੰਦਰ ਸਾਹਿਬ ਸਿਹਰੇ ਚੜਾਉਂਦੇ ਹੁੰਦੇ ਸੀਗੇ, ਉਹ
ਹਾਂਜੀ
ਕਿਉਂ ਹਟਾਏ ਉਹ ਵੱਖਰੀ ਗੱਲ ਆ। ਖਾੜਕੂ ਜਥੇਦਾਰ ਅਕਾਲ ਤਖਤ ਸਾਹਿਬ ਦਾ ਆ ਗਿਆ, ਉਹਨੇ ਹੁਕਮਨ ਬੰਦ ਕਰਵਾ ਤੇ।
ਹਾਂਜੀ
ਤੇ ਉਹਦੇ ਵਿੱਚ ਸੀ ਵੀ ਜਿਹੜਾ ਪ੍ਰੇਮੀ ਸਿਹਰਾ ਲਿਆਉਂਦਾ ਸੀਗਾ, ਉਹ ਸਿਹਰਾ ਤੇ ਗ੍ਰੰਥੀ ਸਿੰਘ ਫੜ ਕੇ ਮਹਾਰਾਜ ਤੇ ਚੜਾ ਦਿੰਦਾ ਸੀ, ਤੇ ਮਹਾਰਾਜ ਦੇ ਉੱਤੋਂ ਇੱਕ ਹੋਰ ਸਿਹਰਾ ਫੜ ਕੇ ਉਹਨੂੰ ਵਾਪਸ ਦੇ ਦਿੰਦਾ ਹੁੰਦਾ ਸੀ।
ਅੱਛਾ ਜੀ।
ਸੋ ਇਹ ਸ਼ਰਤ ਹੋ ਜਾਵੇ ਕਿ ਰੁਮਾਲਾ ਜਿਹੜਾ ਲਿਆਊਗਾ ਉਹਨੂੰ ਇੱਕ ਰੁਮਾਲਾ ਦਿੱਤਾ
ਦਿੱਤਾ
ਜਾਊਗਾ ਉੱਤੋਂ
ਜਾਊਗਾ,
ਗੁਰੂ ਘਰ ਚ।
ਹਾਂ ਬਸ ਕੰਮ ਖਤਮ।
ਹਾਂ ਉਹਦੀ ਉਹਦੀ ਮਰਜ਼ੀ ਹੈ, ਉਹ
ਹਾਂਜੀ
ਉਹਦਾ ਚੋਲਾ ਸਵਾ ਕੇ ਬੱਚੇ ਦੇ ਗਲ ਪਾ ਲਵੇ,
ਹਾਂਜੀ
ਉਹ ਆਪਣੇ ਘਰ ਪੋਥੀਆਂ ਕਿਤਾਬਾਂ ਨੂੰ ਵਲੇਟਣ ਵਾਸਤੇ ਰੱਖ ਲਵੇ, ਜਾਂ ਉਹ ਬਾਰੀ 'ਚ ਰੱਖ ਕੇ ਧੂਪ ਧਵਾ ਕੇ ਰੋਜ਼ ਮੱਥਾ ਟੇਕੀ ਜਾਵੇ। ਇਹ ਉਹਦੀ ਸਮੱਸਿਆ ਤੇ ਉਹਦੀ ਸ਼ਰਧਾ ਆ। ਗੁਰੂ ਘਰਾਂ ਦੇ ਵਿੱਚ ਰੁਮਾਲਿਆਂ ਦੀ ਸਮੱਸਿਆ ਬਹੁਤ ਹੱਦ ਤੱਕ ਘੱਟ ਸਕਦੀ ਹੈ। ਪੁਰਾਣੇ ਤਾਂ ਚਲੋ ਜਿਵੇਂ ਆ, ਪਰ ਨਵੇਂ ਆਉਣੇ ਇਹ ਸ਼ਰਤ ਹੋਏ ਲਾਜ਼ਮੀ ਵੀ ਰੁਮਾਲਾ ਤੇਰਾ ਤਾਂ ਪ੍ਰਵਾਨ ਹੋਏਗਾ ਜੇ ਤੂੰ ਇੱਕ ਰੁਮਾਲਾ ਲੈ ਕੇ ਜਾਏਗਾ ਇੱਥੇ।
ਤਾਂ ਜੀ ਪ੍ਰਸ਼ਾਦ ਦਾ ਵੀ ਇਸ ਤਰ੍ਹਾਂ ਹੀ ਹੁੰਦਾ ਸੀ ਨਾ ਕਿ ਪ੍ਰਸ਼ਾਦ ਅਸੀਂ ਲੈ ਕੇ ਜਾਂਦੇ ਘਰੋਂ ਬਣਾ ਕੇ, ਤਾਂ ਉਹ ਥੋੜ੍ਹਾ ਜਿਹਾ ਰੱਖ ਲੈਂਦੇ ਅਤੇ ਬਾਕੀ ਮੋੜ ਦਿੰਦੇ ਆ ਵੀ ਤੁਸੀਂ ਵੰਡ ਲਓ, ਹੈ ਨਾ। ਅਤੇ ਇੱਕ ਤਾਂ ਉਹਦੇ ਨਾਲ ਬੰਦਾ ਉਸ ਹਿਸਾਬ ਨਾਲ ਬਣਾਉਂਦਾ ਸ਼ਰਧਾਲੂ ਉਨਾ ਕੇ ਪ੍ਰਸ਼ਾਦ। ਪਰ ਪ੍ਰਸ਼ਾਦ ਦੀ ਸਮੱਸਿਆ ਵੀ ਇੱਥੇ ਕਾਫੀ ਦੇਰ ਪਹਿਲਾਂ ਸੋਲਵ ਹੋਈ, ਕਿਉਂਕਿ ਇੱਕ ਰਵਾਇਤ ਪੰਜਾਬ ਦੀ, ਪਹਿਲਾਂ ਇਹ ਅਸਲ ਦੇ ਵਿੱਚ ਸਾਡਾ ਕਲਚਰ ਸੀ ਕਿ ਜਦੋਂ ਪਿੰਡਾਂ ਦੇ ਵਿੱਚ ਸੰਗਰਾਂਦ ਲੱਗਦੀ ਹੁੰਦੀ, ਸੰਗਰਾਂਦ ਨੂੰ ਇੱਥੇ ਵੀ ਸੰਗਰਾਂਦ ਹੀ ਲੱਗਦੀ ਹੁੰਦੀ ਸੀ ਅਤੇ ਪਿੰਡਾਂ 'ਚ ਵੀ ਸੰਗਰਾਂਦ, ਕਿਰਤੀਆਂ ਦੀ ਸੰਗਰਾਂਦ ਹੀ ਹੁੰਦੀ ਆ ਨਵੇਂ ਮਹੀਨੇ ਦੀ ਸ਼ੁਰੂਆਤ। ਅਤੇ ਉਹ ਕੀ ਘਰੋਂ ਅੰਨ ਪਾਣੀ ਲੈ ਜਾਂਦੇ ਸੀਗੇ, ਕਿਸੇ ਨੇ ਕੜਾਹ ਪ੍ਰਸ਼ਾਦ ਬਣਾ ਲੈਣਾ, ਕਿਸੇ ਨੇ ਦਾਣੇ ਲੈ ਜਾਣੇ ਉੱਥੇ ਜਾ ਕੇ ਬਣਾ ਲੈਣੇ, ਜਾਂ ਪਹਿਲਾਂ ਲੰਗਰ ਘਰੋਂ ਹੀ ਬਣਾ ਕੇ ਲੈ ਕੇ ਜਾਂਦੇ ਹੁੰਦੇ ਸੀਗੇ, ਅਤੇ ਇੱਥੇ ਵੀ ਗੁਰੂ ਘਰਾਂ 'ਚ ਇੱਦਾਂ ਹੀ ਹੁੰਦਾ ਸੀ। ਅਤੇ ਉਹ ਜਿਹੜੇ ਪੁਰਾਣੇ ਬੰਦੇ ਆ ਨਾ, ਉਹ ਹਜੇ ਵੀ ਇਸੇ ਮਨੌਤ ਦੇ ਸੀਗੇ ਵੀ ਅਸੀਂ ਪ੍ਰਸ਼ਾਦ ਘਰੋਂ ਲੈ ਕੇ ਜਾਣਾ ਬਣਾ ਕੇ ਆਪਣੀ ਕਿਚਨ 'ਚੋਂ,
ਬਿਲਕੁਲ।
ਅਤੇ ਉਹ ਲੈ ਆਉਂਦੇ ਹੁੰਦੇ ਸੀ। ਹੁੰਦਾ ਕੀ ਸੀਗਾ ਕਿ ਮੈਨੂੰ ਯਾਦ ਹੈ ਜਦੋਂ ਕਮੇਟੀਆਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੀ, ਅਸੀਂ ਨਵੇਂ ਨਵੇਂ ਆਏ ਸੀ, ਕਿ ਪ੍ਰਸ਼ਾਦ ਇੰਨਾ ਹੋ ਜਾਂਦਾ ਸੀ ਨਾ ਉਹ ਮਤਲਬ ਔਖਾ ਹੋ ਜਾਂਦਾ ਸੀ ਮੈਨੇਜ ਕਰਨਾ, ਕਿਉਂਕਿ 4-5 ਜਣੇ ਦੇਗਾਂ ਲਿਆਉਂਦੇ ਹੁੰਦੇ ਸੀ। ਫਿਰ ਉਹ ਦੇਗਾਂ ਜਿਹੜੀਆਂ ਉਹ ਵੱਖਰੀਆਂ ਵੱਖਰੀਆਂ ਆਉਣੀਆਂ, ਕਿਸੇ ਨੇ ਗੁੜ ਦੀ ਬਣਾਈ ਹੋਣੀ, ਕਿਸੇ ਨੇ ਖੰਡ ਦੀ ਬਣਾਈ, ਕਿਸੇ ਤੇਲ ਓਇਲ ਘੱਟ, ਕਿਸੇ 'ਚ ਘਿਓ ਜ਼ਿਆਦਾ, ਹੈ ਨਾ। ਅਤੇ ਉਹ ਫਿਰ ਇਹ ਪਾਸ ਕੀਤਾ ਗਿਆ ਵੀ ਤੁਸੀਂ ਪੈਸੇ ਚੜਾ ਦਿਆ ਕਰੋ, ਪਲੀਜ਼ ਘਰੋਂ ਬਣਾ ਕੇ ਨਾ ਲੈ ਕੋ। ਲੋਕ ਫਿਰ ਉਹਦੇ 'ਚੋਂ 50% ਹਟ ਗਏ, ਪਰ ਕਈਆਂ ਨੇ ਫਿਰ ਜਿੱਦ ਫੜ ਲਈ, ਨਹੀਂ ਸਾਨੂੰ ਰੋਕ ਹੀ ਨਹੀਂ ਸਕਦੇ ਜੀ ਤੁਸੀਂ। ਜਿੱਦਾਂ ਹੁਣ ਅੱਜ ਕੱਲ੍ਹ ਰੁਮਾਲਿਆਂ ਦੀ ਵੀ ਇਹੀ ਸਿਚੁਏਸ਼ਨ, ਇਹ ਵੀ ਹਟ ਜਾਣੀ ਆ ਜੇ ਇਹਦਾ ਪ੍ਰਚਾਰ ਕਰਦੇ ਰਹੇ। ਉਹ ਕੀ ਹੋਇਆ ਫਿਰ, ਕੁਦਰਤੀ ਤੌਰ 'ਤੇ ਕੌਂਸਲ ਨੇ ਇਨਕੁਆਇਰੀ ਕਰਨੀ ਸ਼ੁਰੂ ਕਰਤੀ ਕਿਚਨ ਦੀ।
ਅੱਛਾ ਅੱਛਾ।
ਅਤੇ ਜਦੋਂ ਆ ਨਵੇਂ ਫੂਡ ਸੇਫਟੀ ਲਾਅ ਆਏ, ਸਾਰਾ ਕੁਛ ਆਇਆ, ਤਾਂ ਉਹਦੇ ਵਿੱਚ ਨਾ ਫਿਰ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਤੁਹਾਡਾ ਫੂਡ ਹੈ, ਲੰਗਰ ਹੈ, ਉਹ ਬਾਹਰੋਂ ਨਹੀਂ ਆ ਸਕਦਾ, ਗੁਰਦੁਆਰੇ ਦਾ ਗੁਰਦੁਆਰੇ ਦੀ ਕਿਚਨ 'ਚ ਹੀ ਬਣੇਗਾ। ਅਤੇ ਫਿਰ ਅਨਾਊਂਸਮੈਂਟਾਂ ਹੋਈਆਂ, ਅਤੇ ਫਿਰ ਜਿਹੜੇ ਆ ਹੁਣ ਤੁਸੀਂ ਦੇਖੋ ਨਾ, ਉਹਦੇ ਵਿੱਚ ਇਹ ਹੁੰਦਾ ਕਿ ਬਾਹਰੋਂ ਕੋਈ ਫੂਡ ਪੋਇਜ਼ਨਿੰਗ ਹੋ ਗਈ, ਹੈ ਨਾ, ਅਤੇ ਕਿਸੇ ਨੇ ਘਰ ਬਣਾਇਆ, ਕੋਈ ਸੁੱਚਮ ਨਹੀਂ ਹੋਈ, ਜਾਂ ਕਿਸ ਤਰ੍ਹਾਂ ਵੀ ਫੂਡ ਪੋਇਜ਼ਨਿੰਗ, ਤਾਂ ਉਹਦਾ ਜ਼ਿੰਮੇਵਾਰ ਕੌਣ ਹੈ? ਉਹ ਜ਼ਿੰਮੇਵਾਰ ਤਾਂ ਕੋਈ ਵੀ ਨਹੀਂ। ਤੋ ਇਹ ਹੁਣ ਰਵਾਇਤ ਬਿਲਕੁਲ ਹਟ ਗਈ ਹੈ ਕਿ ਲੋਕੀ ਘਰੋਂ ਦੇਗ ਲੈ ਕੇ ਨਹੀਂ ਆਉਂਦੇ, ਜੇ ਕਿਸੇ ਨੇ ਬਣਵਾਉਣੀ ਹੈ ਉਹ ਨੀਚੇ ਗੁਰਦੁਆਰਾ ਸਾਹਿਬ ਕਿਚਨ 'ਚ ਆ ਕੇ ਭਾਈ ਸਾਹਿਬ ਤੋਂ ਬਣਵਾ ਕੇ ਚੜਾ ਦਿੰਦੇ ਨੇ। ਸੋ ਸੋ ਰੁਮਾਲਿਆਂ ਦਾ ਵੀ ਤਾਂ ਜੀ ਕੈਰੀ ਔਨ ਦਾ ਗੁੱਡ ਵਰਕ, ਇਹ ਵੀ ਹੋ ਜਾਣਾ ਹੈ।
ਆ ਤੁਸੀਂ ਉਹ ਕੜਾਹ ਪ੍ਰਸ਼ਾਦ ਇੰਨਾ ਵੱਧ ਜਾਂਦਾ ਸੀਗਾ, ਓਏ ਅਸੀਂ ਤਾਂ ਸੰਗਰਾਂਦ ਨੂੰ ਡਿੱਕੇ ਹੁੰਦੇ ਉਡੀਕਦੇ ਰਹਿੰਦੇ ਹੁੰਦੇ ਸੀ ਵੀ ਕਦੋਂ ਸੰਗਰਾਂਦ ਆਵੇ ਤੇ ਅਸੀਂ ਗੁਰਦੁਆਰੇ ਜਾ ਕੇ ਭਾਈ ਤੋਂ ਕੜਾਹ ਲਈਏ। ਤੇ ਉਹ ਕਈ ਵਾਰੀ ਨਾ ਉਹ ਗੱਲ ਬਣੀ ਆ ਵੀ ਮੇਰੇ ਵਰਗਾ ਸੀ ਨਾ ਕੋਈ ਬਹੁਤਾ ਮਿੱਠੇ ਦਾ ਲਾਲਚੀ, ਤੇ ਉਹਨੇ ਪ੍ਰਸ਼ਾਦ ਭਾਈ ਨੇ ਦੇ ਤਾ, ਉਹਨੇ ਫਟਾਫਟ ਇੱਕ ਹੱਥ ਤੇ ਰੱਖ ਕੇ ਤੇ ਹੱਥ ਪਿੱਛੇ ਰੱਖ ਕਰ ਲਿਆ ਪਿੱਠ ਦੇ, ਦੂਜਾ ਹੱਥ ਸੱਜਾ ਹੱਥ ਅੱਗੇ ਵਧਾ ਤਾ ਭਾਈ, ਉਹਨੇ ਅੱਗੋਂ ਦਬਕਾ ਮਾਰਿਆ ਭਾਈ ਨੇ ਵੀ ਤੂੰ ਤੇ ਪਿਛਲੇ ਤੈਨੂੰ ਦੇਤਾ ਪ੍ਰਸ਼ਾਦ। ਹੋਇਆ ਭਾਈ ਨੇ ਦੋਹਰਾ ਗੱਫਾ ਦਿੱਤਾ ਨੀ, ਪਿਛਲਾ ਜਿਹੜਾ ਸੀ ਉਹ ਕੁੱਤੀ ਖਾ ਗਈ। ਇਹੋ ਜਿਹੀ ਹਾਲਤ ਹੁੰਦੀ ਸੀ। ਤੇ ਉਹ ਮੈਂ ਨਾ ਨਿੱਕੇ ਹੁੰਦੇ ਨੇ ਭੂਆ ਜੀ ਦੇ ਪਿੰਡ ਗਿਆ, ਭਾਗੋਵਾਲ ਬੜਾ ਵੱਡਾ ਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਚ, ਬਟਾਲੇ ਤੋਂ ਅੱਗੇ ਨੇੜੇ ਹੀ ਆ।
ਅੱਛਾ।
ਉਹ ਉੱਥੇ ਨਾ 12 ਪੱਤੀਆਂ ਪਿੰਡ ਦੀਆਂ ਤੇ ਹਰ ਪੱਤੀ ਦਾ ਆਪਣਾ ਗੁਰਦੁਆਰਾ
ਅੱਛਾ
ਤੇ 12 ਗੁਰਦੁਆਰੇ ਤੇ ਪਹਿਲਾਂ ਹੀ ਮੇਰੇ ਪਤਾ ਕੀ ਵਿਚਾਰ ਆਇਆ, ਮੈਂ ਕਿਹਾ ਉਹ ਤੇਰੀ ਇੱਥੇ ਤੇ ਆਪਾਂ ਸੰਗਰਾਂਦ ਨੂੰ 12 ਵਾਰੀ ਪ੍ਰਸ਼ਾਦ ਲੈ ਸਕਦੇ ਹਾਂ।
ਉਹ ਗੱਲ ਇਹ ਆ ਵੀ ਸਮੇਂ ਸਮੇਂ ਦੀ ਗੱਲ ਹੁੰਦੀ ਹੈ ਨਾ, ਤੇ ਅੱਜ ਕੱਲ੍ਹ ਤੁਸੀਂ ਦੇਖੋ ਕਿਸੇ ਗੁਰੂ ਘਰ ਜਾਂਦੇ ਆ, ਮੰਦਰ ਜਾਂਦੇ ਆ, ਤੇ ਭਾਈ ਸਾਹਿਬ ਨੂੰ ਕਹਿੰਦੇ ਇੰਨਾ ਇੰਨਾ ਛੋਟ ਥੋੜ੍ਹਾ ਜੀ ਥੋੜ੍ਹਾ ਦਿਓ ਜੀ ਥੋੜ੍ਹਾ ਦਿਓ ਜੀ, ਤੇ ਬੱਚੇ ਤਾਂ ਜਮਾਂ ਹੀ ਨਹੀਂ ਖਾਂਦੇ ਕਿਉਂਕਿ ਹੁਣ ਉਹਨਾਂ ਨੂੰ ਲੋਲੀਆਂ ਕੈਂਡੀਆਂ ਜਿਹੜੀਆਂ ਉਹ ਬਹੁਤ ਚੰਗੀਆਂ ਲੱਗਦੀਆਂ ਨੇ ਸਾਡੇ ਨਾਲ।
ਮੈਂ ਨਾ 68ਵਿਆਂ ਦੇ ਵਿੱਚ ਨਾ ਮੈਂ ਜੋ ਦਰਬਾਰ ਸਾਹਿਬ ਮੱਥਾ ਟੇਕਣ ਉਦੋਂ, ਕਿਉਂਕਿ ਮੈਂ ਮਿੱਠੇ ਦਾ ਬੜਾ ਲਾਲਚੀ ਸੀ ਤੇ ਉਦੋਂ ਜਾਣਾ ਮੱਥਾ ਟੇਕਣ ਤੇ ਮੈਂ ਵੇਂਹਦਾ ਰਹਿਣਾ ਵੀ ਜਦੋਂ ਕੜਾਹ ਪ੍ਰਸ਼ਾਦ ਮੁੱਕ ਗਿਆ ਤੇ ਜਦੋਂ ਕੜਾਹ ਪ੍ਰਸ਼ਾਦ ਵਰਤਾਉਂਦੇ ਹੁੰਦੇ ਸੀਗੇ ਜਦੋਂ ਕੋਈ ਪ੍ਰੇਮੀ ਚੜਾਵੇ ਨਾ ਤੇ ਉਹ ਕਈ ਵਾਰੀ ਮੁੱਕ ਜਾਂਦਾ ਸੀ ਤੇ ਉਹ ਵਿੱਚੋਂ ਗੈਪ ਆਉਂਦਾ ਸੀ ਨਾ ਅਗਲਾ ਪ੍ਰਸ਼ਾਦ ਆਉਣ ਤੋਂ ਤੇ ਉੱਥੇ ਪ੍ਰਸ਼ਾਦ ਪਤਾਸੇ ਵਰਤਾਉਂਦੇ ਹੁੰਦੇ। ਹੁਣ ਇਹਦੇ ਵਿੱਚ ਖੰਡ ਹੁੰਦੀ ਆ ਤੀਜਾ ਹਿੱਸਾ, ਪਾਣੀ ਵੀ ਹੁੰਦਾ ਆ, ਆਟਾ ਵੀ ਹੁੰਦਾ ਆ, ਘਿਓ ਵੀ ਹੁੰਦਾ ਆ। ਇਹ ਕੜਾਹ ਪ੍ਰਸ਼ਾਦ ਘੱਟ ਮਿੱਠਾ ਹੋਣਾ ਤੇ ਪਤਾਸੇ ਨਿਰੇ ਖੰਡ ਹੁੰਦੀ ਆ ਤੇ ਮੈਂ ਪਤਾਸਿਆਂ ਵਾਲੇ ਮੱਥਾ ਟੇਕਣ ਜਾਣਾ।
ਤਾਇਆ ਜੀ ਹੱਸ ਰਹੇ ਨੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਹਾਂਗਕਾਂਗ ਤੋਂ, ਤੇ ਉਹ ਕੁੱਤੀ ਵਾਲੀ ਗੱਲ ਤੇ ਹੱਸ ਰਹੇ ਨੇ, ਕਹਿੰਦੇ ਬਹੁਤ ਵਧੀਆ ਜੀ। ਤੇ ਬਿੱਲਾ ਔਲਖ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਇਹਨਾਂ ਦਾ ਵੀ ਸਵਾਗਤ ਹੈ ਜੀ। ਤੇ ਜਗਵੀਰ ਸੇਖੋਂ ਸਾਡੇ ਨਾਲ ਮੈਲਬਨ ਤੋਂ ਜੁੜਦੇ ਨੇ ਜੀ ਆਇਆਂ ਨੂੰ, ਤੇ ਭੁਪਿੰਦਰ ਜੰਡੂ ਹੁਣੀ ਕੁਇਕਰ ਸਿੱਲ ਵਾਲੇ ਬਰਨਾਲੇ ਤੋਂ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ। ਤੇ ਭੁਪਿੰਦਰ ਸਿੰਘ ਭੁੱਲਰ ਇਹ ਵੀ ਜੁੜੇ ਨੇ ਸਾਡੇ ਨਾਲ ਐਡਲੇਡ ਤੋਂ, ਤੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਭ ਸਰੋਤਿਆਂ ਦਾ, ਸੱਜਣਾ ਮਿੱਤਰਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਤੇ ਸਾਡੇ ਨਾਲ ਵਿਸ਼ਕਰਮਾ ਡੇ ਦੀ ਸਾਂਝਾਂ ਪਾ ਰਹੇ ਨੇ ਆਪਣੇ ਸੁਖਵਿੰਦਰ ਸੌਂ ਜੀ, ਮੁਬਾਰਕਾਂ ਦੇ ਰਹੇ ਨੇ, ਤੇ ਇੱਧਰ ਵਿਸ਼ਕਰਮਾ ਡੇ ਦੀਆਂ ਵਧਾਈਆਂ ਜਿਹੜੀਆਂ ਕਾਫੀ ਪਾਸਿਓਂ ਆ ਰਹੀਆਂ ਨੇ, ਸਭ ਦਾ ਜੀ ਸਵਾਗਤ ਹੈ। ਤੇ ਇੱਕ ਹੋਰ ਸੱਜਣ ਨੇ ਗੋਰਾ ਗੋਰਾ ਜੀ, ਇਹ ਵੀ ਵਿਸ਼ਕਰਮਾ ਨੇ, ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਵਿਸ਼ਕਰਮਾ ਦੇ ਦੀ ਆਪਾਂ ਗੱਲ ਕੀਤੀ ਹੈ, ਬੜਾ ਪੁਰਾਣਾ ਜ਼ਿਕਰ ਆਉਂਦਾ ਰਿਗਵੇਦਾਂ ਦੇ ਵਿੱਚ ਵੀ, ਪਰ ਜਿਹੜੀ ਇਹਦੀ ਮਨੌਤ ਹੈ ਉਹ ਅਕਾਲ ਪੁਰਖ ਦੇ ਰੂਪ 'ਚ ਹੀ ਆਪਾਂ ਨੂੰ ਕਰਨੀ ਚਾਹੀਦੀ ਆ, ਅਤੇ ਕਿਉਂਕਿ ਅਕਾਲ ਪੁਰਖ ਨੂੰ ਹੀ ਰੈਫਰੈਂਸ ਕੀਤੀ ਹੋਈ ਹੈ ਮੇਰੇ ਹਿਸਾਬ ਦੇ ਨਾਲ। ਗੁਰਿੰਦਰ ਸਿੰਘ ਰਟੌਲ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਇਹਨਾਂ ਦਾ ਵੀ। ਸੋ ਤਾਇਆ ਜੀ ਦਿਵਾਲੀ ਦੀਆਂ ਯਾਦਾਂ ਥੋੜ੍ਹੀਆਂ ਆਪਾਂ ਕਰਨੀਆਂ ਨੇ। ਮੈਂ ਪੜ੍ਹ ਰਿਹਾ ਸੀ ਆਪਣੇ, ਸੁਣ ਰਿਹਾ ਸੀ ਬਲਦੀਪ ਸਿੰਘ ਹੁਣਾਂ ਨੂੰ ਦਿੱਲੀ ਵਾਲਿਆਂ ਨੂੰ, ਅਤੇ ਉਹਨਾਂ ਨੇ ਦਿਵਾਲੀ ਬਾਰੇ ਬਹੁਤ ਵਧੀਆ ਇੱਕ ਲੈਕਚਰ ਪੇਸ਼ ਕੀਤਾ ਸੀ, ਅਤੇ ਤੁਸੀਂ ਉਹਦੇ ਹੇਠਾਂ ਇੱਕ ਜ਼ਿਕਰ ਕੀਤਾ ਸੀ ਕਿ ਤੁਸੀਂ ਇੱਕ 13-14 ਸਾਲ ਪਹਿਲਾਂ ਕਿਤੇ ਗੁਰੂ ਘਰ ਦੇ ਵਿੱਚ ਲੈਕਚਰ ਦਿੱਤਾ ਸੀਗਾ ਇਸ ਦੇ ਸੰਬੰਧ ਦੇ ਵਿੱਚ, ਜੇ
ਉੱਥੇ ਆਪਣਾ ਉੱਥੇ ਐਡੀਲੇਡ,
ਐਡੀਲੇਡ ਹਾਂਜੀ, ਜੇ ਉਹਦੇ ਕੁਛ ਅੰਸ਼ ਤੁਸੀਂ ਬਰੀਫਲੀ ਸਾਡੇ ਨਾਲ ਆਪਾਂ 10-15 ਮਿੰਟਾਂ 'ਚ ਗੱਲਬਾਤ ਕਰ ਸਕੀਏ ਤਾਂ ਲਾਹੇਵੰਦ ਹੋਏਗੀ ਜੀ।
ਜ਼ਰੂਰ ਜ਼ਰੂਰ, ਇਹ ਉੱਥੋਂ ਨਿਕਲਿਆ ਜਿਹਾ ਇਹ ਦੇਵੀ ਦੇਵਤਿਆਂ ਦੀ ਗੱਲ ਜਿਹੜੀ ਆ ਨਾ, ਮੈਂ ਮੇਰਾ ਓਵਰ ਸਿੰਪਲੀਫਾਈ ਕਰਕੇ ਵਿਚਾਰ ਬਣਦਾ ਹੈ ਕਿ ਅਕਾਲ ਸਰਵ ਸ਼ਕਤੀਮਾਨ ਅਕਾਲ ਪੁਰਖ ਪਰਮਾਤਮਾ ਦੀਆਂ ਵੱਖ ਵੱਖ ਸ਼ਕਤੀਆਂ ਦਾ ਨਾਂ ਦੇਵੀ ਦੇਵਤਿਆਂ ਦੇ ਰੂਪ ਦੇ ਵਿੱਚ ਸਾਡੇ ਵਿਦਵਾਨਾਂ ਨੇ ਅੰਕਿਤ ਕੀਤਾ। ਇਹ ਸਭ ਅਕਾਲ ਪੁਰਖ ਦੀਆਂ ਹੀ ਸ਼ਕਤੀਆਂ ਨੇ, ਉਹੀ ਉਹ ਕਿਉਂਕਿ ਤਬ ਸਰਬ ਨਾਮ ਕਥਾ ਕਮਨ ਕਰਮ ਨਾਮ ਵਰਣਾ ਸਮਤ, ਗੁਰੂ ਕਲਗੀਧਰ ਪਾਤਸ਼ਾਹ ਲਿਖਿਆ ਵੀ ਉਹਦੇ ਜਿਹੜੇ ਨਾਂ ਨੇ ਉਹ ਬੇਅੰਤ ਨਾ, ਕੀਰਤਨ ਨਾਮ ਕਥੇ ਤੇਰੇ ਜੇਬ ਸਤਨਾਮ ਤੇਰਾ ਪਰਾ ਪੂਰਬਲਾ। ਪਰਮਾਤਮਾ ਦਾ ਜਿਹੋ ਜਿਹਾ ਕੋਈ ਕਿਸੇ ਨੇ ਕੰਮ ਸ਼ਕਤੀ ਅਨੁਭਵ ਕੀਤੀ ਵੇਖੀ ਉਹੋ ਜਿਹਾ ਉਸਨੇ ਉਹਦਾ ਨਾਂ ਰੱਖ ਦਿੱਤਾ। ਜਿਵੇਂ ਕਹਿੰਦੇ ਸ੍ਰਿਸ਼ਟੀ ਨੂੰ ਸਾਜਣ ਵਾਲਾ ਕੌਣ ਹੈ, ਸਾਜਣ ਹਾਰ ਉਹ ਪ੍ਰਭੂ ਹੈ, ਵਾਹਿਗੁਰੂ ਹੈ, ਰੱਬ ਹੈ। ਚਲੋ ਉਹ ਫਿਰ ਆਪਾਂ ਦੀਵਾਲੀ ਦੀ ਗੱਲ ਇਹ ਹੈ ਭਾਈ, ਇੱਕ ਨਵੀਂ ਮਿਸ਼ਨਰੀ ਕਾਲਜਾਂ ਦੀ ਨਕਲ ਤੇ ਆਉਂਦੀ ਹੈ ਕਿ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਜਿਹੜਾ 1927 ਦੇ ਵਿੱਚ ਨਨਕਾਣੇ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਦੇ ਵਿੱਚ ਸ਼ੁਰੂ ਕੀਤਾ ਸੀ, ਉਹਦੇ ਬੇਸ ਤੇ ਇਹ ਨਵੀਂ ਮੂਵਮੈਂਟ ਜਿਹੜੀ ਹੈ ਇਹ ਸ਼ੁਰੂ ਹੋਈ ਹੈ। ਮਤਲਬ ਹੋ ਸਕਦਾ ਹੈ 50-60 ਸਾਲ ਕਹਿ ਲਓ, ਅਤੇ ਇਹਦੇ ਵਿੱਚ ਨਵੇਂ ਬੜੇ ਵਿਦਵਾਨ, ਬੜੀ ਖੋਜ। ਮੈਂ 3 ਗੱਲਾਂ ਕਰਕੇ ਇਹਨਾਂ ਦਾ ਬੜਾ ਕਾਇਲ ਹੋਇਆ ਅਤੇ ਬਹੁਤ ਸਾਲ ਮੈਂ ਇਹਨਾਂ ਦਾ ਲਿਟਰੇਚਰ ਬੜਾ ਪੜ੍ਹਿਆ, ਪਰ ਉਸ ਲਿਟਰੇਚਰ ਦੇ ਵਿੱਚੋਂ ਨਾ ਜਿਵੇਂ ਕਹਿੰਦੇ ਨੇ ਸ਼ਰਧਾ ਵਿਹੂਣਾ ਗਿਆਨ, ਅਤੇ ਗਿਆਨ ਵਿਹੂਣੀ ਸ਼ਰਧਾ, ਗਿਆਨ ਤੇ ਸ਼ਰਧਾ ਦੋਨੋਂ ਹੀ ਇਕੱਠੇ, ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ, ਅਕਲੀ ਪੜਕੈ ਬੁਝੀਐ ਅਕਲੀ ਕੀਚੈ ਦਾਨ। ਵੀ ਬਿਨਾਂ ਇਕੱਲਾ ਹੀ ਗਿਆਨ ਜਿਹੜਾ ਉਹ ਨਾਸਤਿਕਤਾ ਵੱਲ ਲਿਜਾਂਦਾ ਆ, ਤੇ ਇਕੱਲੀ ਸ਼ਰਧਾ ਅੰਧ ਵਿਸ਼ਵਾਸ ਵੱਲ ਸਾਨੂੰ ਲਿਜਾਂਦੀ ਆ।
ਬਿਲਕੁਲ।
ਸੋ ਇਸ ਲਈ ਇਹਨਾਂ ਦਾ ਇੱਕ ਤਾਂ ਇਹਨਾਂ ਨੇ ਵੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਨੂੰ ਮੰਨਦੇ ਹਾਂ, ਸ਼ਾਬਾਸ਼, ਕੌਮ ਦਾ ਮਤਲਬ ਵੀ ਏਕਤਾ ਕਾਇਮ ਰੱਖਣ ਵਾਸਤੇ, ਧਾਰਮਿਕ ਵਿਸ਼ਵਾਸ ਨੂੰ ਇਕੱਠਾ ਰੱਖਣ ਵਾਸਤੇ, ਖਿਲਰ ਜਾਣ ਤੋਂ ਬਚਾਉਣ ਲਈ ਇਹ ਬੜੀ ਚੰਗੀ ਗੱਲ ਆ। ਦੂਜੀ ਗੱਲ ਵੀ ਅਸੀਂ ਗੁਰਬਾਣੀ ਦੇ ਅਰਥ ਉਹ ਸਮਝਦੇ ਹਾਂ ਕਰਦੇ ਹਾਂ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਨੇ ਦਰਪਣ ਦੇ ਵਿੱਚ ਕੀਤੇ ਨੇ, ਦੋ ਗੱਲਾਂ। ਤੀਜੀ ਗੱਲ ਇਤਿਹਾਸਕ ਖੋਜ, ਜੋ ਸਾਡੇ ਪੁਰਾਣੇ ਗ੍ਰੰਥਾਂ ਦੇ ਹਿਸਾਬ ਨਾਲ ਕੋਈ ਭੁਲੇਖੇ ਪਏ ਹੋਏ ਨੇ ਉਹਨਾਂ ਨੂੰ ਦੂਰ ਕਰਨਾ। ਮੈਨੂੰ ਇਹ ਤਿੰਨ ਗੱਲਾਂ ਬੜੀਆਂ ਅਪੀਲ ਕੀਤੀਆਂ ਤੇ ਮੈਂ ਬੜੇ ਉਤਸ਼ਾਹ ਨਾਲ ਇਹਨਾਂ ਦਾ ਲਿਟਰੇਚਰ ਪੜ੍ਹਦਾ ਹੁੰਦਾ ਸੀਗਾ। ਪਰ ਕੁਝ ਕੁ ਸਾਲਾਂ ਤੋਂ ਮੈਨੂੰ ਸ਼ੱਕ ਪਿਆ ਵੀ ਜ਼ਰੂਰ ਪਿੱਛੇ ਜਾਣੇ ਜਾਂ ਅਣਜਾਣੇ ਕੋਈ ਧਰਮ ਤੋਂ ਵਿਸ਼ਵਾਸ ਤੋਂ ਡਲਾਉਣ, ਸਿੱਖਾਂ ਨੂੰ ਡਲਾਉਣ ਵਾਸਤੇ ਇਹ ਕੰਮ ਹੋ ਗਿਆ ਆ। ਸਾਰੇ ਪ੍ਰਚਾਰਕ, ਸਾਰੇ ਵਿਦਵਾਨ, ਸਾਰੇ ਕਾਲਜਾਂ ਦੇ ਅਧਿਆਪਕ ਜਿਹੜੇ ਨੇ ਮਿਸ਼ਨਰੀ ਕਾਲਜਾਂ ਦੇ, ਉਹ ਸਾਰੇ ਜਾਣ ਬੁੱਝ ਕੇ ਨਹੀਂ, ਪਰ ਹੋ ਸਕਦਾ ਅਣਜਾਣੇ ਤੌਰ ਤੇ, ਜਿਵੇਂ ਮੈਂ ਸ਼ਿਕਾਰ ਰਿਹਾ ਵਾਂ ਉਹ ਤਰ੍ਹਾਂ ਉਹ ਵੀ ਸ਼ਿਕਾਰ ਹੋ ਰਹੇ ਹੋਣ। ਤੇ ਇਹਨਾਂ ਨੇ ਤੇ ਜਿਵੇਂ ਕਿ ਤਰੀਕਾਂ ਦੇ ਨਾਲ ਗੁਰੂ ਸਾਹਿਬਾਨ ਦੇ ਨਾਲ ਉਹ ਜਣਾ ਅਦਲਾ ਬਦਲੀ ਕਰਨੀ, ਲੋਕਾਂ ਦੇ ਵਿਸ਼ਵਾਸ ਨੂੰ ਡਲਾਉਣਾ, ਫਿਰ ਆਹ ਦਿਨ ਦਿਆਰ ਮੱਸਿਆ, ਪੁੰਨਿਆ, ਪੰਚਮੀ, ਗੁਰ ਆਪਣਾ ਗੁਰਪੁਰਬਾਂ ਨੂੰ ਛੱਡ ਕੇ ਅਜੇ ਗੁਰਪੁਰਬਾਂ ਵਾਲੇ ਇਹਨਾਂ ਨੇ ਹੋਣਾ ਆ, ਤੇ ਉਹ ਦੀਵਾਲੀ, ਵਿਸਾਖੀ, ਸੰਗਰਾਂਦ,
ਰੱਖੜੀਆਂ,
ਰੱਖੜੀ, ਤੇ ਇਹਨਾਂ ਨੂੰ ਮਤਲਬ ਇਹ ਹੈ ਵੀ ਹੁਣ ਦੇਖੋ ਗੁਰੂ ਸਾਹਿਬਾਨ ਦੇ ਸਮੇਂ ਤੋਂ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਸਿੱਖੀ ਉਹ ਕਿੱਥੋਂ ਦੂਰ ਦੂਰ ਤੱਕ ਫੈਲੀ ਹੋਈ ਸੀ, ਹਰ ਰੋਜ਼ ਗੁਰੂ ਦਰਬਾਰ ਵਿੱਚ ਸਿੱਖ ਆ ਨਹੀਂ ਸੀ ਸਕਦੇ। ਖਾਸ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਇਹ ਦੋ ਦਿਨ ਸਾਲ ਦੇ ਵਿੱਚ ਨਿਸ਼ਚਿਤ ਕੀਤੇ ਗਏ ਸੀ, ਲਗਭਗ 6 ਮਹੀਨਿਆਂ ਦੇ ਫਰਕ ਨਾਲ, ਦੀਵਾਲੀ ਤੇ ਵਿਸਾਖੀ। ਇਹ ਸੰਗਤਾਂ ਇਕੱਠੀਆਂ ਹੋਣ ਦੂਰ ਦੁਰਾਡੇ ਤੋਂ, ਆਪਣੇ ਲੋਕਲ ਜਿਹੜੇ ਅਗਵਾਈ ਕਰਨ ਵਾਲੇ ਸਿੱਖ ਨੇ ਉਹਨਾਂ ਦੀ ਅਗਵਾਈ ਹੇਠਾਂ, ਜੋ 6 ਮਹੀਨਿਆਂ ਦਾ ਕੋਈ ਸ਼ਰਧਾ ਭੇਟਾ ਦਸਵੰਧ ਲੈ ਕੇ ਗੁਰੂ ਦਰਬਾਰਾਂ ਵਿੱਚ ਆਉਣ ਦਾ ਹੁਕਮ ਹੁੰਦਾ ਸੀਗਾ। ਕੱਲ ਪਰਸੋਂ ਫੇਸਬੁੱਕ ਤੇ ਕੋਈ ਨੌਜਵਾਨ ਦੱਸ ਰਿਹਾ ਸੀ ਹੁਕਮਨਾਮੇ, ਉਹ ਹੁਕਮਨਾਮਿਆਂ ਦੇ ਵਿੱਚ ਦੀਵਾਲੀ ਤੇ ਵੀ ਆਉਣ ਲਈ ਸਿੰਘਾਂ ਨੂੰ, ਸਿੱਖਾਂ ਨੂੰ ਹੁਕਮ ਕੀਤਾ ਗਿਆ ਹੋਇਆ ਸੀ ਗੁਰੂ ਸਾਹਿਬ ਵੱਲੋਂ ਵੀ ਆਉਣਾ, ਦਰਸ਼ਨ ਦੇਣੇ।
ਭਾਈ ਬਲਦੀਪ ਸਿੰਘ ਹੁਣੀ ਦੱਸ ਰਹੇ ਸੀ ਉਸੇ ਵੀਡੀਓ ਦੇ ਜ਼ਿਕਰ ਕਰ ਰਹੇ ਸੀ।
ਅੱਛਾ ਅੱਛਾ, ਉਹਦੇ ਹੋਣਾ, ਯਾਦ ਮੈਨੂੰ ਯਾਦ ਭੁੱਲ ਜਾਂਦਾ। ਸੋ ਇਹ ਹੈ ਵੀ ਇਹ ਤਾਂ ਇਕੱਠ ਸੀ, ਇਹ ਗੁਰੂ ਸਾਹਿਬਾਨ ਤੋਂ ਪਹਿਲਾਂ ਹੀ ਕਿੰਨੇ ਸਮਿਆਂ ਤੋਂ ਤਿੰਨ ਤਿਉਹਾਰ ਚੱਲਦੇ ਰਹੇ। ਬ੍ਰਾਹਮਣ ਨੇ ਵਿਦਵਾਨ, ਬ੍ਰਾਹਮਣ ਮੀਨਸ ਵਿਦਵਾਨ, ਬ੍ਰਹਮ ਕਰਮ ਸੇ ਬ੍ਰਾਹਮਣ, ਤੇ ਉਹ ਤੁਹਾਡਾ ਸਾਹਿਬ ਭਲਾ ਕਰੇ ਵੀ ਇਹ ਤੇ ਤਿਉਹਾਰ, ਦਿਨ ਤਿਉਹਾਰ ਇਹਨੂੰ ਵੀ ਵਰਣਾਂ ਦੇ ਅਨੁਸਾਰ ਵੰਡ ਕੀਤੀ ਗਈ। ਵਿਸਾਖੀ ਜਿਹੜਾ ਹੈ ਬ੍ਰਾਹਮਣਾਂ ਦਾ ਤਿਉਹਾਰ ਹੋ ਗਿਆ, ਦੁਸਹਿਰਾ ਖੱਤਰੀਆਂ ਦਾ ਤਿਉਹਾਰ ਹੈ, ਦੀਵਾਲੀ ਵੈਸ਼ਾਂ ਦਾ ਤਿਉਹਾਰ ਹੈ, ਤੇ ਲੋਹੜੀ ਸ਼ੂਦਰਾਂ ਦਾ ਤਿਉਹਾਰ ਹੈ। ਗੁਰੂ ਸਾਹਿਬਾਨ ਨੇ ਇਹਨਾਂ ਤਿਉਹਾਰਾਂ ਨੂੰ ਬੰਦ ਨਹੀਂ ਕੀਤਾ, ਇਹਨਾਂ ਤੋਂ ਮਨੁੱਖਾਂ ਦੀ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਚੱਲੇ ਆਏ ਰਿਵਾਇਤ, ਕਨਵੈਨਸ਼ਨ ਤੇ ਸਾਇਕੀ ਦਾ ਲਾਭ ਉਠਾਇਆ ਵਾ ਆਪਣਾ ਨਿਰੰਕਾਰੀ ਉਪਦੇਸ਼ ਦੇਣ ਵਾਸਤੇ। ਜਿਵੇਂ ਗੁਰੂ ਸਾਹਿਬ ਨੇ ਤੀਰਥ ਨਹਾਵਣ ਜਾਓ, ਤੀਰਥ ਨਾਮ ਕਿਹੜਾ ਹੈ ਵੀ ਇਹ ਹੀ ਨਹੀਂ, ਸਰੀਰ ਤੋਂ ਇਸ਼ਨਾਨ ਕਰਨ ਦੇ ਨਾਲ ਮਨ ਤਨ ਦੀ ਮੈਲ ਦੂਰ ਹੁੰਦੀ ਹੈ, ਪਰ ਮਨ ਜਿਹੜਾ ਹੈ ਭਰੀਐ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇ ਰੰਗ। ਇਹ ਉਪਦੇਸ਼ ਦੇਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁੰਭ ਦੇ ਮੇਲੇ ਤੇ ਹਰਿਦੁਆਰ ਜਾਣਾ, ਹਾਂਜੀ, ਉਹਨਾਂ ਨੂੰ ਉਪਦੇਸ਼ ਦੇਣਾ ਕਿ ਭਾਈ ਤੁਹਾਡਾ ਪਾਣੀ ਪਿੱਤਰਾਂ ਤੱਕ ਕਿਵੇਂ ਪਹੁੰਚੂਗਾ, ਜੇ ਕਰਤਾਰਪੁਰ ਚ ਮੇਰੀ ਖੇਤੀ ਨੂੰ ਪਾਣੀ ਨਹੀਂ ਪਹੁੰਚ ਸਕਦਾ। ਇਹ ਤਰ੍ਹਾਂ ਕੁਰਕਸ਼ੇਤਰ ਕੁੰਭ ਆਪਣਾ ਕੀ ਉਹਨੂੰ ਮੇਲਾ ਹੁੰਦਾ ਆ, ਗ੍ਰਹਿਣ ਦੇ ਮੌਕੇ ਤੇ ਇਕੱਠ, ਉਹ ਕੋਈ ਗੁਰੂ ਨਾਨਕ ਸਾਹਿਬ ਬ੍ਰਹਮ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਪਾਪ ਧੋਣ ਵਾਸਤੇ ਨਹੀਂ ਸੀ ਗਏ, ਅਜਿਹੇ ਵਿਸ਼ਵਾਸ ਲੈ ਕੇ ਆਉਣ ਵਾਲੇ ਲੋਕਾਂ ਨੂੰ ਦੱਸਣ ਵਾਸਤੇ ਗਏ ਸੀ। ਸੋ ਇਕੱਠ ਤੋਂ ਲਾਭ ਉਠਾਉਣਾ, ਤੋ ਬਹੁਤ ਸਾਰੇ ਸਾਲਾਂ ਤੋਂ ਲਿਖ ਕੇ ਬੋਲ ਕੇ ਦੀਵਾਲੀ ਦੇ ਖਿਲਾਫ ਨਾ ਸਾਡੇ ਡਾਂਗਾਂ ਚੁੱਕ ਕੇ ਮਿਸ਼ਨਰੀ ਵਾਲੇ ਨਵੇਂ ਵਿਦਵਾਨ ਜਿਹੜੇ ਆ ਉਹ ਪਏ ਹੋਏ ਨੇ, ਤੇ ਮੈਂ ਵੀ ਇਹਨਾਂ ਤੋਂ ਪ੍ਰਭਾਵਿਤ ਹੋ ਰਿਹਾ ਸੀ। ਹੁਣ ਦੇਖੋ ਅੱਜ ਵੀ ਸਾਡਾ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਗੁਰੂ ਨਾਨਕ ਸਾਹਿਬ ਦੇ ਸੰਸਾਰ ਵਿੱਚ ਪ੍ਰਗਟ ਹੋਣ ਤੋਂ ਪਹਿਲਾਂ ਤੱਕ ਵੀ ਦੀਵਾਲੀ ਦਾ ਤਿਉਹਾਰ ਚੱਲਿਆ ਆ ਰਿਹਾ। ਬਚਪਨ ਵਿੱਚ ਨਿੱਕੇ ਹੁੰਦੇ ਕਈ ਕਈ ਦਿਨ ਪਹਿਲਾਂ ਹੀ ਦੀਵਾਲੀ ਆਉਣੀ ਹੈ, ਦੀਵਾਲੀ ਆਉਣੀ ਇੱਕ ਗੋਲਕ ਲਾਉਂਦੇ ਹੁੰਦੇ ਸੀਗੇ, ਉਹ 'ਚ ਪੈਸੇ ਇਕੱਠੇ ਕਰੀ ਜਾਣੇ ਵੀ ਇਹਨਾਂ ਆਪਾਂ ਪਟਾਕੇ ਖਰੀਦ ਕੇ ਚਲਾਵਾਂਗੇ ਦੀਵਾਲੀ ਵਾਲੀ ਰਾਤ ਨੂੰ। ਤੋ ਫਿਰ ਦੀਵਾਲੀ ਅੰਮ੍ਰਿਤਸਰ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਸਾਡਾ ਜਿਹੜਾ ਨਾ ਅੰਮ੍ਰਿਤਸਰ ਤੋਂ ਮਹਿਤਾ ਚੌਂਕ ਤੇ ਹਰਗੋਬਿੰਦਪੁਰ ਨੂੰ ਜਾਣ ਵਾਲੀ ਜਿਹੜੀ ਅੱਜ ਬਿਆਸ ਦਰਿਆ ਤੇ ਪੁਲ ਬਣ ਕੇ ਹੁਸ਼ਿਆਰਪੁਰ ਤੱਕ ਗਾਂਹ ਚਲੀ ਜਾਂਦੀ ਹੈ, ਇਹ ਸੜਕ ਦੇ 22ਵੇਂ ਮੀਲ ਤੇ ਸਾਡਾ ਪਿੰਡ ਆ ਤੇ ਸਾਡਾ ਜਿਹੜਾ ਖੂਹ ਹੈ ਉਹ ਐਨ ਸੜਕ ਦੇ ਉੱਤੇ ਹੁੰਦਾ ਸੀਗਾ। ਤੇ ਦੀਵਾਲੀ ਤੇ ਵਿਸਾਖੀ ਤੇ ਕਈ ਕਈ ਦਿਨ ਪਹਿਲਾਂ ਹੀ ਲੋਕਾਂ ਨੇ ਘੋੜੇ ਘੋੜੀਆਂ ਮੱਝਾਂ ਗਾਈਆਂ ਡੰਗਰ ਲੈ ਕੇ ਅੰਮ੍ਰਿਤਸਰ ਨੂੰ ਦੀਵਾਲੀ ਦੇ ਮੌਕੇ ਤੇ ਲੱਗਣ ਵਾਲੀ ਮਾਲ ਮੰਡੀ ਵਿੱਚ ਲਿਜਾਂਦੇ ਹੁੰਦੇ ਸੀ ਲੋਕੀ, ਤੇ ਫਿਰ ਦੀਵਾਲੀ ਵਿਸਾਖੀ ਤੋਂ ਬਾਅਦ ਵਾਪਸ ਆਉਂਦੇ ਹੁੰਦੇ ਸੀ, ਖਰੀਦਣ ਵਾਲੇ ਨਵੇਂ ਖਰੀਦ ਕੇ ਜਾਂ ਜਿਹੜਾ ਨਹੀਂ ਵਿਕਿਆ ਉਹਨੂੰ ਵਾਪਸ ਲੈ ਕੇ ਆਉਣਾ। ਤੋ ਇਹ ਇੱਕ ਚੱਲਿਆ ਆ ਰਿਹਾ ਸੀ ਗੁਰੂ ਸਾਹਿਬਾਨ ਨੇ। ਤੇ ਫਿਰ ਸਾਜਣ ਦਾ ਭਾ ਖਾਲਸਾ ਸਾਜਣ ਦਾ ਵਿਸਾਖੀ ਵਾਲਾ ਦਿਨ ਚੁਣਿਆ। ਤੇ ਇੱਥੋਂ ਤੱਕ ਕਿ 1983 ਦੇ ਵਿੱਚ ਮਾਰਚ ਦੇ ਵਿੱਚ 14ਵੀਂ ਵਾਰੀ ਸਿੱਖਾਂ ਨੇ ਦਿੱਲੀ ਜਦੋਂ ਫਤਿਹ ਕੀਤੀ ਆ ਤੇ ਉਦੋਂ ਵੀ ਕਹਿੰਦੇ ਅਕਤੂਬਰ ਦਾ ਮਹੀਨਾ ਆਇਆ ਦੀਵਾਲੀ ਆ ਰਹੀ ਆ, ਚਲੋ ਖਾਲਸਾ ਜੀ ਦੀਵਾਲੀ ਤੇ ਅੰਮ੍ਰਿਤਸਰ ਚੱਲੀ ਗਏ, ਦਿੱਲੀ ਬਿੱਲੀ ਦਾ ਕੀ ਆ, ਫਿਰ ਫਿਰ ਮਾਰ ਲਵਾਂਗੇ। ਸੋ ਇਹਦੇ ਵਿੱਚ ਕੋਈ ਦੀਵਾਲੀ ਦਾ ਸਾਡੇ ਨਾਲ ਸੰਬੰਧ ਹੋਊਗਾ ਹੀ ਨਾ। ਤੇ ਫਿਰ 18ਵੀਂ ਸਦੀ ਦੇ ਸ਼ੁਰੂ ਦੇ ਸਾਲਾਂ ਦੇ ਵਿੱਚ ਆਪਣਾ 33-34 ਸਾਲ ਦੇ ਜੀ 1700 ਤੇ ਉਹਦੇ 'ਚ ਭਾਈ ਮਨੀ ਸਿੰਘ ਜੀ ਨੇ ਜਦੋਂ ਕਿ ਅੰਮ੍ਰਿਤਸਰ ਦੇ ਵਿੱਚ ਕੀ ਪਿੰਡਾਂ ਦੇ ਵਿੱਚ ਸਿੱਖਾਂ ਦਾ ਰਹਿਣਾ ਬੜਾ ਮੁਸ਼ਕਲ ਸੀ, ਭਾਈ ਮਨੀ ਸਿੰਘ ਜੀ ਕੁਝ ਸੇਵਕਾਂ ਸਿੱਖਾਂ ਦੇ ਨਾਲ ਦਿੱਲੀ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਸੇਵਾ ਦੇ ਵਿੱਚ ਮੌਜੂਦ ਸਨ। ਤੇ ਉਹਨਾਂ ਨੇ ਸੋਚਿਆ ਵੀ ਕਈ ਸਾਲ ਹੋ ਗਏ ਆ ਜੰਗਲਾਂ ਬੀਆਬਾਨਾਂ ਦੇ ਵਿੱਚ, ਰਾਜਸਥਾਨ ਦੇ ਰੇਗਿਸਤਾਨਾਂ ਦੇ ਵਿੱਚ, ਹਿਮਾਚਲ ਦੀਆਂ ਪਹਾੜੀਆਂ ਦੇ ਵਿੱਚ, ਜੰਮੂ ਦੀਆਂ 'ਚ ਸਿੱਖ ਬਿਖਰੇ ਆ ਝੱਲਾਂ ਦਰਿਆਵਾਂ ਦੇ ਝੱਲਾਂ 'ਚ, ਤੇ ਇਹਨਾਂ ਨੂੰ ਇਕੱਠਾ ਕਰੀਏ ਆਪਸ ਵਿੱਚ ਦੀ ਵਿਚਾਰ ਹੋਵੇ। ਤੇ ਉਹ ਇਤਿਹਾਸ ਦੱਸਦਾ ਆ ਕਿ ਉਸ ਵੇਲੇ ਜ਼ਕਰੀਆ ਖਾਨ ਲਾਹੌਰ ਦੇ ਸੂਬੇਦਾਰ ਵੱਲੋਂ ਕਾਜ਼ੀ ਅਬਦੁਲ ਰਜ਼ਾਕ ਅੰਮ੍ਰਿਤਸਰ ਦਾ ਐਡਮਿਨਿਸਟ੍ਰੇਟਰ ਸੀ, ਫੌਜੀ ਆਗੂ ਸੀਗਾ, ਉਹਦੇ ਰਾਹੀਂ ਜ਼ਕਰੀਆ ਖਾਨ ਤੱਕ ਅਪਰੋਚ ਕੀਤੀ ਕਿ ਭਾਈ ਸਾਨੂੰ ਦੀਵਾਲੀ ਦਾ ਇਕੱਠ ਕਰ ਲੈਣ ਦਿਓ, ਦੀਵਾਲੀ ਮਨਾ ਲੈਣ ਦਿਓ, ਮੈਂ ਮਨਾਉਣ ਨੂੰ। ਕਹਿੰਦੇ ਦੀਵਾਲੀ ਨਹੀਂ ਮਨਾਉਣੀ, ਹਿੰਦੂਆਂ ਦਾ ਤਿਉਹਾਰ। ਮੈਂ ਕਹਿੰਦਾ ਦੀਵਾਲੀ ਸਾਡੇ ਨਾਲ, ਸਾਡੀ ਕੋਈ ਦਾਦੀ ਆ ਵੀ ਸਾਡੇ ਨਾਲ ਰੁੱਸੀ ਸੀ ਉਹਨੂੰ ਮਨਾਉਣਾ, ਇਹ ਤਾਂ ਸਾਡੇ ਨਾਲ ਰੁੱਸੀ ਨਹੀਂ ਹੈਗੀ। ਤੇ ਚਲੋ ਐਨੀ ਹਾਊ 5000 ਮੇਲਾ ਲੱਗੂਗਾ ਦੀਵਾਲੀ ਦਾ, ਸੰਗਤਾਂ ਆਉਣਗੀਆਂ ਚੜਾਵਾ ਚੜਾਉਣਗੀਆਂ, ਚੜਾਵੇ ਦੇ ਵਿੱਚ 5000 ਸਰਕਾਰ ਨੂੰ ਟੈਕਸ ਦਿੱਤਾ ਜਾਊਗਾ। ਕਈ ਇਤਿਹਾਸਕਾਰਾਂ ਨੇ ਵੀ ਲਿਖਿਆ ਕਿ ਉਹ ਤਾਂ ਸੀ ਨਾ ਓਵਰ ਦੀ ਟੇਬਲ ਤੇ ਅੰਡਰ ਦੀ ਟੇਬਲ 3000 ਕਾਜ਼ੀ ਅਬਦੁਲ ਰਜ਼ਾਕ ਨੂੰ ਵੀ ਦੇਣਾ ਕੀਤਾ ਸੀਗਾ ਬਿਨਾਂ
ਲਿਖੇ। ਤੂੰ ਕੰਮ ਕਰਾ ਦੇ,
ਚਲੋ ਐਨੀ ਕੇ ਉਹ ਜ਼ਕਰੀਆ ਖਾਨ ਦੇ ਅੰਦਰ ਦਿਲ ਚ ਬੇਈਮਾਨੀ ਸੀ ਵੀ ਸਿੱਖ ਸਾਨੂੰ ਲੱਭਦੇ ਨੀ ਗੇ, ਤੇ ਇਹ ਤਾਂ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋਣਗੇ ਤੇ ਫੌਜਾਂ ਨਾਲ ਘੇਰਾ ਪਾ ਕੇ ਤੇ ਤੋਪਾਂ ਬੀੜ ਕੇ ਸਾਰੇ ਉੱਥੇ ਇਹਨਾਂ ਦਾ ਜੱਬ ਮੁਕਾ ਦਿਆਂਗੇ। ਉਹਨੇ ਅੰਮ੍ਰਿਤਸਰ ਦੇ ਆਲੇ ਦੁਆਲੇ ਰਾਮ ਤੀਰ ਤੇ ਲੱਖੂ ਦੀ ਅਗਵਾਈ ਹੇਠਾਂ, ਲਖਪਤ ਰਾਏ ਜਿਹੜਾ ਲੱਖੂ ਦੀ ਅਗਵਾਈ ਹੇਠਾਂ ਫੌਜ ਭੇਜਤੀ ਭਾਈ ਸਿੱਖਾਂ ਨੂੰ ਘੇਰਾ। ਭਾਈ ਮਨੀ ਸਿੰਘ ਨੂੰ ਪਤਾ ਲੱਗ ਗਿਆ, ਉਹਨੇ ਫਟਾਫਟ ਦੌੜਾ ਦਿੱਤੇ ਹਰਕਾਰੇ ਕੇ ਭਾਈ ਨਾ ਆਇਓ, ਹਕੂਮਤ ਬੇਈਮਾਨ ਆ, ਕੋਈ ਮੁੜ ਗਿਆ ਜਿਹੜਾ ਕੋਈ ਇੱਕਾ ਦੁੱਕਾ ਆਇਆ ਸਰੋਵਰ ਇਸ਼ਨਾਨ ਕਰਦਾ ਜਾਂ ਭੱਜ ਗਿਆ ਜਾਂ ਫੌਜ ਨੇ ਫੜ ਕੇ ਮਾਰਤਾ। ਤੇ ਫਿਰ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ 5 ਸਿੰਘਾਂ ਸਮੇਤ, 5 ਸਿੰਘਾਂ ਦੇ ਵਿੱਚ 2 ਪੁੱਤਰ ਸੀ ਭਾਈ ਸਾਹਿਬ ਦੇ, ਭਾਈ ਸਾਹਿਬ ਦੇ 6 ਪੀੜ੍ਹੀਆਂ ਦੇ ਖਾਨਦਾਨ 'ਚ ਅੰਮ੍ਰਿਤਸਰ ਦੀ ਲੜਾਈ ਤੋਂ ਬਾਬੇ ਬੱਲੂ ਤੋਂ ਲੈ ਕੇ ਤੇ ਮੀਰ ਮਨੂ ਦੀ ਕੈਦ ਵਿੱਚ ਪੜਪੋਤਾ ਹਰਕੀਰਤ ਸਿੰਘ ਬੱਚੇ, ਚਲੋ ਉਹ ਵੱਖਰਾ ਗੱਲ ਹੈ, ਬਹੁਤ ਇਤਿਹਾਸ ਜਿਹੜੀ ਵੀ ਗੱਲ ਛੇੜੀ ਹੈ ਉੱਥੇ ਇਤਿਹਾਸ ਹੀ ਤੁਰ ਪੈਂਦਾ, ਤੇ 60 ਤੋਂ ਵੱਧ 63 ਸ਼ਹੀਦੀਆਂ 6 ਪੀੜ੍ਹੀਆਂ ਦੇ ਵਿੱਚ ਹੋਈਆਂ ਸੀ। ਇਹ 2 ਭਾਈ ਮਨੀ ਸਿੰਘ ਦੇ ਪੁੱਤਰ ਨਾਲ ਸੀਗੇ, ਇੱਕ ਸਕਾ ਭਰਾ, ਇੱਕ ਉਹਨਾਂ ਦਾ ਚਚੇਰਾ ਭਰਾ, ਤੇ 5 ਸਿੰਘ ਇਹ ਗ੍ਰਿਫ਼ਤਾਰ ਕਰਕੇ ਲਾਹੌਰ ਪਹੁੰਚਾਏ ਗਏ। ਤੇ ਉਹਨਾਂ ਸਰਕਾਰ ਨੇ ਕਿਹਾ ਵੀ ਉਹ ਟੈਕਸ ਦਿਓ ਉਤਾਰੋ, ਤੇ ਮਹਾਰਾਜ ਭਾਈ ਸਾਹਿਬ ਨੇ ਕਿਹਾ ਕਿ ਭਾਈ ਤੁਸੀਂ ਆਪਣੇ ਬਚਨ ਤੋਂ ਮੁਕਰੇ ਹੋ, ਇਸ ਲਈ ਟੈਕਸ ਕੋਈ ਨਹੀਂ ਦਿੱਤਾ ਜਾ ਸਕਦਾ, ਨਾ ਆਇਆ ਨਾ ਸਾਡੇ ਕੋਲ ਹੈਗਾ। ਤੇ ਉਹ ਸਾਡਾ ਆਪਾਂ ਇਤਿਹਾਸ ਪੜ੍ਹਿਆ, ਤੇ ਉਹਨਾਂ ਵਿੱਚ ਗੁਲਜ਼ਾਰਾ ਸਿੰਘ ਨਾਂ ਦੇ ਸਿੱਖ ਦੀ ਜਿਉਂਦੇ ਦੀ ਖੱਲ ਉਤਾਰੀ ਗਈ ਸੀ, ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਗਿਆ ਸੀ। ਇੱਕ ਇਹ ਵੀ ਗੱਲ ਆ ਕਿ ਭਾਈ ਜੇ ਇਸਲਾਮ ਕਬੂਲ ਕਰ ਲਓ, ਮੁਸਲਮਾਨ ਬਣ ਜਾਓ, ਫਿਰ ਸਾਰੇ ਤੁਹਾਡੇ ਗੁਨਾਹ ਮੁਆਫ, ਤੇ ਨਹੀਂ ਤੇ ਜਿੰਨੇ ਵੱਧ ਤੋਂ ਵੱਧ ਤਸੀਹੇ ਦੇ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ, ਉਹ 18ਵੀਂ ਸਦੀ ਦੇ ਪਹਿਲੇ ਅੱਧ ਵਿੱਚ ਹੁੰਦਾ ਰਿਹਾ ਵਾ। ਅੱਗੇ ਚੱਲੀਏ, ਆਪਾਂ ਗੱਲ ਚੱਲੀ ਸੀ ਦੀਵਾਲੀ ਦੀ, ਤੇ ਅੱਜ ਵੀ ਸਿੱਖਾਂ ਦਾ ਸਭ ਤੋਂ ਵੱਡਾ ਜੋ ਧਾਰਮਿਕ, ਸਮਾਜਿਕ, ਭਾਈਚਾਰਕ, ਵਿੱਦਿਅਕ, ਵਪਾਰਕ, ਰਾਜਨੀਤਿਕ ਜੋ ਵੀ ਇਕੱਠ ਸਭ ਤੋਂ ਵੱਡਾ ਹੁੰਦਾ ਆ, ਉਹ ਦੀਵਾਲੀ ਦੇ ਮੌਕੇ 'ਤੇ ਅੰਮ੍ਰਿਤਸਰ ਦੇ ਵਿੱਚ ਹੁੰਦਾ ਹੈ। ਅਤੇ ਸਿੱਖ ਆਗੂ ਮੋਸਟਲੀ ਅੱਜ ਕੱਲ੍ਹ ਦੇ ਤੌਰ 'ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਦੇ ਰਾਹੀਂ ਜਾਂ ਜਿਹੜਾ ਵੀ ਉਸ ਵੇਲੇ ਕੋਈ ਬਹੁਤਾ ਫਰਕ ਨਹੀਂ ਸੀ ਹੁੰਦਾ, ਚਾਹੇ ਨਵਾਬ ਦਰਬਾਰਾ ਸਿੰਘ, ਬਾਬੇ ਬੰਦੇ ਬਹਾਦਰ ਸਿੰਘ ਤੋਂ ਬਾਅਦ ਦਰਬਾਰਾ ਸਿੰਘ, ਦਰਬਾਰਾ ਸਿੰਘ ਤੋਂ ਬਾਅਦ ਕਪੂਰ ਸਿੰਘ, ਕਪੂਰ ਸਿੰਘ ਤੋਂ ਜੱਸਾ ਸਿੰਘ, ਇਸ ਤਰ੍ਹਾਂ ਆਲੂਵਾਲੀਆ, ਇਸ ਤਰ੍ਹਾਂ ਕੌਮ ਦੇ ਲੀਡਰ ਰਹੇ ਨੇ। ਅਤੇ ਉਹ ਕੌਮ ਦੇ ਨਾਂ ਸੰਦੇਸ਼ ਹਰ ਸਾਲ ਅਕਾਲ ਤਖਤ ਸਾਹਿਬ ਤੋਂ ਦਿਆ ਕਰਦੇ ਸਨ, ਅੱਜ ਵੀ ਉਹ ਰਵਾਇਤ ਚੱਲੀ ਆ ਰਹੀ ਹੈ। ਅਤੇ ਜਦੋਂ ਕਿਤੇ ਸਰਬੱਤ ਖਾਲਸਾ ਹੁੰਦਾ ਸੀ, ਉਹ ਵੀ ਦੀਵਾਲੀ ਦੇ ਮੌਕੇ 'ਤੇ ਅੰਮ੍ਰਿਤਸਰ ਦੇ ਵਿੱਚ ਹੁੰਦਾ ਸੀ। ਅਤੇ ਮੈਂ ਇਹਨਾਂ ਨੂੰ ਕਹਿੰਦਾ ਹਾਂ ਕਿ ਭਾਈ ਤੁਸੀਂ ਮੰਨ ਲਿਆ, ਔਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੇ ਉੱਪਰ ਵੀ ਅਸਰ ਪੈ ਗਿਆ ਵੀ ਉਹਨਾਂ ਨੇ ਦੀਵਾਲੀ ਨਹੀਂ ਮਨਾਉਣੀ ਜੀ, ਅਸੀਂ ਤਾਂ ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਅਤੇ ਉਹ ਬੰਦੀ ਛੋੜ ਦਿਵਸ ਦੇ ਵੀ ਫਿਰ ਉਹਨਾਂ ਨੇ ਤਰੀਕਾਂ ਕੱਢ ਲਈਆਂ ਕਿ ਭਾਈ ਇੰਨੀ ਤਰੀਕ ਨੂੰ ਮਹਾਰਾਜ ਗਿੱਲੇ ਤੋਂ ਰਿਹਾ ਹੋਏ ਆ, ਅਤੇ ਉਹ ਦਰੋਗੇ ਦੇ, ਹਰੀ ਰਾਮ ਦਰੋਗੇ ਦੇ ਘਰ ਪਹੁੰਚੇ ਆ, ਉੱਥੋਂ ਦਿੱਲੀ ਗਏ ਆ, ਫਲਾਣੇ ਥਾਂ ਗਏ ਆ, ਫਲਾਣੇ ਥਾਂ ਗਏ ਆ, ਉਹਦੇ ਤਰੀਕਾਂ ਮੈਚ ਹੀ ਨਹੀਂ ਕਰਦੀਆਂ
ਆਪਣਾ ਕੀ। ਬਿਲਕੁਲ ਬਿਲਕੁਲ ਨਹੀਂ ਮੈਚ। ਤਾਂ ਜੀ ਇੱਕ ਮਿੰਟ ਥੋੜ੍ਹਾ ਮੈਂ ਵੀ ਵਿੱਚ ਕਰਦਾ, ਮੈਂ ਕੱਲ੍ਹ ਵੀ ਗੁਰਦੁਆਰਾ ਸਾਹਿਬ ਵੀ ਇਹ ਲੈਕਚਰ ਦਿੱਤਾ ਸੀਗਾ, ਸੰਗਤਾਂ ਨੂੰ ਦਿੱਤਾ ਸੀ, ਮੈਂ ਵੀ ਇਹ ਇਤਿਹਾਸ ਪੜ੍ਹਿਆ ਕਿ ਜਿਹੜਾ ਨਾ, ਜੇ ਆਪਾਂ ਪਿੱਛੇ ਰਮਾਇਣ ਦੀ ਵੀ ਗੱਲ ਕਰੀਏ ਤਾਂ ਦੀਵਾਲੀ ਤਾਂ ਲੋਕ ਰਾਮਚੰਦ ਜਿਹੜੇ ਹੋਏ ਨੇ, ਰਾਜਾ ਰਾਮਚੰਦ, ਉਹਨਾਂ ਤੋਂ ਪਹਿਲਾਂ ਦੀ ਦੀਵਾਲੀ, ਕਿਉਂਕਿ ਇਹ ਮੌਸਮੀ ਤਿਉਹਾਰ ਹੈ, ਮੌਸਮ ਦੇ ਨਾਲ ਸੰਬੰਧ ਹੈ, ਕਿਉਂਕਿ ਸਾਰਾ ਅੰਨ ਦਾਣਾ ਘਰੇ ਆ ਜਾਂਦਾ, ਲੋਕਾਂ ਕੋਲ ਦਾਣੇ ਹੁੰਦੇ, ਉਹ ਰੈਸਟ ਕਰਨੀ ਹੁੰਦੀ ਉਹਨਾਂ ਨੇ। ਅਤੇ ਇੱਕ ਸਾਰਿਆਂ ਨੌਰਦਰਨ ਹੈਮੀਸਫੀਅਰ ਜਿਹੜੀ ਨਾ, ਇਹ ਪੁੰਨਿਆ ਮੱਸਿਆ ਹੁੰਦੀ ਹੈ, ਇਹ ਸਾਰਿਆਂ ਨਾਲੋਂ ਕਾਲੀ ਮੱਸਿਆ, ਯਾਨੀ ਕਿ ਡਾਰਕੈਸਟ ਨਾਈਟ ਇਨ ਨੌਰਦਰਨ ਹੈਮੀਸਫੀਅਰ ਹੁੰਦੀ ਹੈ, ਕਿਉਂਕਿ ਇਹ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਉਹ ਆਕਾਸ਼ ਗੰਗਾ ਹੈ ਨਾ, ਗਲੈਕਸੀ, ਉਹ ਵੀ ਹਜੇ ਚੜ੍ਹਦੀ ਨਹੀਂ, ਲੇਟ ਚੜ੍ਹਦੀ ਹੈ। ਅਤੇ ਇਸ ਕਰਕੇ ਲੋਕੀ ਨਾ ਫਿਰ ਉਹਨੂੰ ਦੀਵਾਲੀ ਖੁਸ਼ੀ ਮਨਾਉਂਦੇ ਆ ਰੋਸ਼ਨੀ ਨਾਲ, ਇੱਕ ਤਰੀਕਾ ਹੈ ਰੋਸ਼ਨੀ ਨਾਲ, ਹੈ ਨਾ। ਤੇ ਇੱਕ ਮਿੰਟ ਮੈਨੂੰ ਇਹ ਗੱਲ, ਉਹ ਜਿਹੜੇ ਰਾਮਚੰਦਰ ਵੀ ਦੁਸਹਿਰੇ ਤੋਂ ਬਾਅਦ ਦੀਵਾਲੀ ਵਾਲੇ ਦਿਨ ਨਹੀਂ ਸੀ ਪਹੁੰਚੇ, ਉਹ ਵੀ ਕੁਛ ਦਿਨ ਪਹਿਲਾਂ ਪਹੁੰਚ ਚੁੱਕੇ ਸੀ, ਫਿਰ ਲੋਕਾਂ ਨੇ ਉਹਨਾਂ ਦੇ ਪਹੁੰਚਣ 'ਤੇ ਦੀਵਾਲੀ ਬੜੀ ਧੂਮਧਾਮ ਨਾਲ ਮਨਾਈ, ਹੈ ਨਾ।
ਗੁਰੂ ਹਰਗੋਬਿੰਦ ਸਾਹਿਬ ਦਾ, ਚਲੋ ਇੱਕ ਗੱਲ ਤੇ ਚੰਗੀ ਆ, ਉਹ ਭਗਵਾਨ ਰਾਮ ਜੀ ਦੇ ਚੰਗੇ ਕਰਮਾਂ ਨੂੰ ਯਾਦ ਕਰ ਲੈਂਦੇ ਨੇ, ਉਤਸ਼ਾਹ ਮਨਾ ਲੈਂਦੇ ਨੇ, ਅਸੀਂ ਸਿੱਖ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਸੰਗ ਜਿਹੜਾ ਉਹਨੂੰ ਯਾਦ ਕਰ ਲੈਂਦੇ ਹਾਂ ਗੁਰੂ ਘਰਾਂ ਦੇ ਵਿੱਚ, ਇਹ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਆ। ਪਰ ਕਹਿਣ ਤੋਂ ਭਾਵ ਇਹ ਆ ਕਿ ਦੀਵਾਲੀ ਦੇ ਵਿਰੋਧੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਤਰੀਕਾਂ ਨੂੰ ਵੀ ਗਲਤ ਸਾਬਤ ਕਰਤਾ, ਹੁਣ ਆਪਾਂ ਕੀ ਕਰਾਂਗੇ। ਯਾਨੀ ਇਹਨਾਂ ਦਾ ਕਲਮਾਂ ਦਾ ਇੰਨਾ ਅਸਰ ਹੋਇਆ ਕਿ ਸ਼੍ਰੋਮਣੀ ਕਮੇਟੀ ਨੇ ਵੀ ਦੀਵਾਲੀ ਦਾ ਨਾਂ ਜਿਹੜਾ ਆ ਉਹ ਬੰਦੀ ਛੋੜ ਦਿਵਸ ਉਹਨਾਂ ਨੂੰ ਰੱਖਣਾ ਪੈ ਗਿਆ। ਤੇ ਮੈਂ ਕਹਿੰਦਾ ਵੀ ਬੰਦੀ ਛੋੜ ਦਿਵਸ ਤੁਸੀਂ ਠੀਕ ਹੈ ਮਨਾ ਲਿਆ, ਕੋਈ ਹਰਜ ਨਹੀਂ, ਭਾਏ ਕੁਰਬਾਣੀ ਤਿੰਨਾਂ ਗੁਰਸਿੱਖਾਂ, ਭਾਈ ਗੁਰਦਾਸ ਜੀ ਨੇ ਕਿਹਾ ਭਾਏ ਭਗਤ ਗੁਰਪੁਰਬ ਕਰਨ ਦੇ, ਗੁਰ ਮਨਾ ਲੈਣਾ ਉਸ ਦਿਨ ਤੇ ਜਾਂ ਅੱਗੋਂ ਪਿੱਛੋਂ, ਕੋਈ ਏਡੀ ਗਲਤ ਗੱਲ ਨਹੀਂ ਹੈਗੀ। ਤੇ ਉਹ ਗੱਲ ਤੇ ਹੈ ਵੀ ਦੀਵਾਲੀ ਦੇ ਵਿਰੋਧੀਆਂ ਨੇ ਇੰਨਾ ਪ੍ਰਾਪੇਗੰਡਾ ਕਰਤਾ, ਤੇ ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਕਿ ਭਾਈ ਤੁਸੀਂ ਆਪਣੀ ਵਿਦਵਤਾ, ਗਿਆਨ, ਖੋਜ, ਕਲਮਾਂ ਘਸਾ ਲਈਆਂ ਦੱਸ ਦੱਸ ਕੇ, ਲੈਕਚਰ ਕਰ ਕਰਕੇ ਰੌਲਾ ਪਾ ਦਿੱਤਾ, ਉਹ ਇਹ ਹਿੰਦੂਆਂ ਦਾ ਤਿਉਹਾਰ ਆ, ਉਹ ਹਿੰਦੂਆਂ ਦਾ ਤਿਉਹਾਰ ਹੈ, ਮੰਨ ਲਿਆ। 1984 ਦੇ ਵਿੱਚ ਜੋ ਕੁਝ ਜੱਗੋਂ ਤੇਰਵੀਂ ਹਿੰਦੂਆਂ ਦੀ ਸਰਕਾਰ ਨੇ ਸਾਡੇ ਨਾਲ ਕੀਤਾ, ਮੈਂ ਹਿੰਦੂਆਂ ਨਹੀਂ ਕਹਿੰਦਾ, ਹਿੰਦੂਆਂ ਦੀ ਸਰਕਾਰ ਨੇ ਜੋ ਸਾਡੇ ਨਾਲ ਕੀਤਾ, ਉਹ ਜੱਗੋਂ ਤੇਰਵੀਂ ਉਹ ਨਾ ਭੁੱਲਣ ਯੋਗ ਆ, ਔਰ ਅਸੀਂ ਭੁੱਲ ਵੀ ਨਹੀਂ ਰਹੇ, ਭਾਵੇਂ ਸਾਨੂੰ ਉਪਦੇਸ਼ ਦਿੱਤਾ ਜਾਂਦਾ ਹਜ਼ਾਰਾਂ ਸਾਲਾਂ ਤੋਂ। ਰਾਵਣ ਨੂੰ ਸਾੜਨ ਵਾਲੇ ਕਹਿੰਦੇ ਆ ਵੀ ਆਹ 40 ਸਾਲ ਪਹਿਲਾਂ ਦੀਆਂ ਜਿਹੜੇ ਵਾਕਿਆ ਨੇ ਇਹਨਾਂ ਨੂੰ ਭੁੱਲ ਜਾਓ, ਤੇ ਪਰ ਉਹਦੇ ਨਾਲੋਂ ਤੋੜਨ ਵਾਸਤੇ ਸਾਨੂੰ ਵੀ ਇਹ ਦੀਵਾਲੀ ਹਿੰਦੂ ਮਨਾਉਂਦੇ ਆ, ਇਸ ਲਈ ਸਿੱਖਾਂ ਨੂੰ ਨਹੀਂ ਮਨਾਉਣੀ ਚਾਹੀਦੀ। ਇਹਦਾ ਮਤਲਬ ਵੀ ਹਿੰਦੂ ਸੱਜੇ ਹੱਥ ਨਾਲ ਰੋਟੀ ਖਾਂਦੇ ਆ ਤੇ ਸਿੱਖਾਂ ਨੂੰ ਖੱਬੇ ਹੱਥ ਨਾਲ ਖਾਣੀ ਚਾਹੀਦੀ ਆ। ਸਿੱਖ ਸਰਾਣੇ ਵੱਲ ਸਿਰ ਕਰਕੇ ਸੌਂਦੇ ਆ ਤੇ ਉਹਨੂੰ ਪੈਂਦ ਵੱਲ ਸਿਰ ਕਰਕੇ ਸੌਣਾ ਚਾਹੀਦਾ। ਇਹ ਤੇ ਉਹੀ ਗੱਲ ਹੋਈ ਕਿ ਕੋਈ ਟੀਨੇਜਰ ਮੁੰਡਾ ਨਾ ਪਾਥੀਆਂ ਢਾਈ ਜਾਂਦਾ ਸੀ ਪਥਕਣ ਦੇ ਵਿੱਚ, ਇਹ ਤੁਹਾਡੇ ਵਰਗੇ ਨੇ ਕਿਹਾ ਉਹ ਕਾਕਾ ਪਾਥੀਆਂ ਕਿਹਾ, ਉਹਨੂੰ ਕਹਿੰਦਾ ਇਹਨਾਂ ਨੇ ਪਿਛਲੇ ਸਾਲ ਮੇਰਾ ਪਿਓ ਮਾਰਤਾ ਸੀ। ਸੋ ਇਹ ਤਾਂ ਮੇਲੇ ਬੱਚਿਆਂ ਤੋੜਨ ਵਾਲੀ ਗੱਲ ਤਾਂ ਇਉਂ ਹੈ ਕਿ ਅਸੀਂ ਰੋਸ ਪ੍ਰਗਟ ਕਰਦੇ ਹਾਂ। ਰੋਸ ਪ੍ਰਗਟ ਕਰਨ ਦੇ ਹੋਰ ਕਈ ਤਰੀਕੇ ਹੋ ਸਕਦੇ ਆ। ਤੇ ਉਹ ਦੀਵਾਲੀ ਦਾ ਤੁਸੀਂ ਸਾਰੀ ਵਿਧਵਤਾ ਦਾ ਵਰਤ ਕੇ ਇੱਕ ਅਵਲ ਤਾਂ ਇੱਕ ਤੁਸੀਂ ਕਾਮਯਾਬ ਹੋਣਾ ਹੀ ਨੀਗਾ, ਜੇ ਰੱਬ ਨਾ ਕਰੇ ਗੁਰੂ ਨਾ ਕਰੇ ਤੁਸੀਂ ਕਾਮਯਾਬ ਹੋ ਜਾਓ। ਤੇ ਇੱਕ ਸਭ ਤੋਂ ਵੱਡਾ ਸਰਬਪੱਖੀ ਸਿੱਖ ਕੌਮ ਦਾ ਇਕੱਠ ਜਿੱਥੇ ਸਾਨੂੰ ਏਕਤਾ ਦਾ ਅਹਿਸਾਸ ਹੁੰਦਾ ਹੈ, ਉਹਨੂੰ ਜੇ ਤੁਸੀਂ ਬੰਦ ਵੀ ਕਰ ਲਿਆ ਤੇ ਕੀ ਕੱਦੂਆਂ ਚ ਤੀਰ ਕੱਦੂ ਚ ਤੀਰ ਮਾਰ ਲਿਆ ਤੁਸੀਂ, ਕੀ ਤੁਹਾਡੀ ਪ੍ਰਾਪਤੀ ਹੋ
ਪ੍ਰਾਪਤੀ ਕੀ ਹੋਈ?
ਸੋ ਇਹ ਪ੍ਰਾਪਤੀ ਕੀ ਹੋਈ? ਸੋ ਇਸ ਲਈ ਇਹ ਦੀਵਾਲੀ ਜਿਹੜੀ ਹੈ ਸਾਨੂੰ ਧੂਮ ਧਾਮ ਨਾਲ ਮਨਾਉਣੀ ਚਾਹੀਦੀ ਹੈ। ਸਾਡਾ ਕੌਮੀ ਤਿਉਹਾਰ ਆ, ਜਿਹਦੇ ਚ ਕੋਈ ਮੁਸਲਮਾਨ ਵੀ ਸ਼ਾਮਿਲ ਹੁੰਦਾ ਆ, ਜੇ ਹਿੰਦੂ ਵੀ ਮਨਾਉਂਦਾ ਆ, ਜਾਂ ਬੋਧੀ ਵੀ ਮਨਾਉਂਦਾ ਆ, ਜਾਂ ਨਾਸਤਕ ਵੀ ਮਨਾਉਂਦਾ, ਤੇ ਫਿਰ ਸਾਡੇ ਕੀ ਕੰਡੇ ਲੜਦੇ ਆ? ਫਿਰ ਸਾਡਾ ਕੀ ਵਿਗੜਦਾ? ਤੇ ਇਸ ਲਈ ਭਾਈ ਜੇ ਸਾਡਾ ਖੁਸ਼ੀ ਦਾ ਦਿਨ ਉਸ ਖੁਸ਼ੀ ਦੇ ਦਿਨ ਹੀ ਆ ਜਾਂਦਾ ਆ ਜਿੱਦਾਂ ਕਿ ਪਹਿਲਾਂ ਹਜ਼ਾਰਾਂ ਸਾਲਾਂ ਤੋਂ ਲੋਕੀ ਖੁਸ਼ੀ ਮਨਾਉਂਦੇ ਆ ਰਹੇ ਆ, ਤੇ ਸਾਡਾ ਕੋਈ ਇਹਦੇ ਚ ਨੁਕਸਾਨ ਨਹੀਂ। ਇਸ ਲਈ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ, ਸਿੱਖ ਵਿਦਵਾਨਾਂ ਨੂੰ ਇਹੋ ਜਿਹੇ ਭੰਬਲ ਭੂਸੇ ਵਿੱਚ ਪੈ ਕੇ ਮਿਸ ਗਾਈਡ ਹੋਣ ਦੀ ਕੋਈ ਲੋੜ ਨਹੀਂ। ਗੁਰੂ ਹਰਗੋਬਿੰਦ ਸਾਹਿਬ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਆਏ ਸੀ, ਜਾਂ ਦੀਵਾਲੀ ਤੋਂ ਕੁਝ ਮਹੀਨਾ ਪਹਿਲਾਂ ਆਏ ਸੀ, ਜਾਂ ਬਾਅਦ ਵਿੱਚ ਆਏ ਸੀ, ਇਹਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ। ਅਸੀਂ ਤੇ ਦੀਵਾਲੀ ਤੇ ਸ੍ਰੀ ਅੰਮ੍ਰਿਤਸਰ, ਕਿਉਂਕਿ ਦੂਰ ਦੁਰਾਡੇ ਬੈਠੀਆਂ ਵੀ ਸੰਗਤਾਂ ਦੀ ਸ਼ਰਧਾ ਤੇ ਇੱਛਾ ਹੁੰਦੀ ਆ ਕਿ ਅਸੀਂ ਜਾ ਕੇ ਦੀਵਾਲੀ ਤੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰੀਏ।
ਤਾਂ ਜੀ ਗੱਲ ਆਉਂਦੀ ਹੈ ਮਨੌਤ ਦੀ ਕਿ ਮਨ ਦਾ ਕੋਈ ਜਿਹੜਾ ਕੋਈ ਵੀ ਤਿਉਹਾਰ ਹੈ ਉਹਦੀ ਮਨੌਤ ਕਿੱਦਾਂ ਹੁੰਦੀ ਹੈ? ਹੁਣ ਰਾਤੀ ਗੁਰਦੁਆਰਾ ਸਾਹਿਬ ਸਾਰੀ ਸੰਗਤ ਇਕੱਠੀ ਹੋਈ, ਮਤਲਬ ਬਹੁਤ ਸੰਗਤ ਸੀਗੀ, ਦੋਨੋਂ ਗੁਰਦੁਆਰੇ ਪੂਰੇ ਭਰੇ ਹੋਏ ਸੀ, ਹਰ ਘਰ ਪਰਤੀ ਉੱਥੇ ਪਹੁੰਚੇ ਹੋਏ ਸੀ, ਨੌਜਵਾਨ ਪਰਿਵਾਰ ਸਾਰਾ ਕੁਛ, ਪਕਵਾਨ ਵੀ ਬਣੇ ਹੋਏ ਸੀ, ਰੋਸ਼ਨੀ ਵੀ ਕੀਤੀ ਹੋਈ ਸੀ, ਗੁਰਬਾਣੀ ਕੀਰਤਨ ਦਰਬਾਰ ਸਾਰਾ ਚੱਲਿਆ। ਉਹਦੇ ਵਿੱਚ ਚਲੋ ਮੈਂ ਵਿਚਾਰ ਵੀ ਇਹ ਪ੍ਰਗਟ ਕੀਤੇ ਕਿ ਇਹ ਇੱਕ ਸਾਡੇ ਨੌਰਦਰਨ ਇੰਡੀਆ ਦਾ ਜਾਂ ਇੰਡੀਆ ਦਾ ਸਾਰੇ ਦਾ ਪੂਰੇ ਵਿੱਚ ਮਿਡਲ ਈਸਟ ਵੀ ਆਉਂਦਾ ਵੀ ਇਹ ਇੱਕ ਮੌਸਮੀ ਤਿਉਹਾਰ ਹੈ, ਇਹ ਸ਼੍ਰੀ ਰਾਮ ਚੰਦਰ ਜੀ ਨਾਲ ਜੁੜ ਗਿਆ, ਵਧੀਆ ਗੱਲ ਹੈ। ਜੇ ਆਪਾਂ ਬੰਦੀ ਛੋੜ ਦੀ ਗੱਲ ਕਰੀਏ ਤਾਂ ਉਹ ਵੀ ਤਾਂ ਸੀਤਾ ਨੂੰ ਬੰਧਨਾਂ ਤੋਂ ਛਡਵਾ ਕੇ ਲਿਆਏ ਸੀ ਨਾ ਰਾਵਣ ਦੇ, ਅਤੇ ਉਹ ਉਹਨਾਂ ਨੇ ਵੀ ਮਨਾ ਲਿਆ, ਵਧੀਆ ਗੱਲ ਹੈ। ਸਾਡੇ ਜਿਹੜੇ ਗੁਰੂ ਸਾਹਿਬ ਸੀ ਉਹਨਾਂ ਨੇ ਵੀ ਜਿਹੜੇ ਰਾਜੇ ਛਡਵਾਏ ਸੀਗੇ ਸਾਰੇ ਬੰਦੀ, ਉਹਨਾਂ ਦਾ ਮਨਾ ਲਿਆ। ਅਤੇ ਉਹ ਚਲੋ ਲੈਕਚਰ ਹੋਇਆ ਅਤੇ ਲੰਗਰ ਹਾਲ ਦੇ ਵਿੱਚ ਮੈਨੂੰ ਇੱਕ ਸਿੰਘ ਸਾਹਿਬ ਮਿਲੇ ਜਿਹੜੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੇਵਾ ਕਰ ਰਹੇ ਸੀ। ਮੈਂ ਉਹਨਾਂ ਨੂੰ ਦੂਜੀ ਤੀਜੀ ਇੱਕ ਵਾਰੀ ਮਿਲਿਆ ਸੀ, ਅਤੇ ਉਹਨਾਂ ਨੇ ਕਹਿੰਦਾ, ਉਹਨਾਂ ਨੇ ਮੈਨੂੰ ਨਾ ਲੰਗਰ ਪਾਉਂਦੇ ਹੋਇਆ ਕਹਿੰਦੇ, ਭਾਈ ਸਾਹਿਬ ਬਹੁਤ ਵਧੀਆ, ਕਹਿੰਦੇ ਚਲੋ ਵਿਚਾਰ ਸਾਨੂੰ ਨਵੀਆਂ ਗੱਲਾਂ ਕਈ ਪਤਾ ਲੱਗੀਆਂ, ਪਰ ਕਹਿੰਦਾ ਮੈਂ ਤਾਂ ਇਹ ਸੋਚਦਾ ਵੀ ਦੀਵਾਲੀ ਉਸੇ ਦੀ ਹੈ ਜਿਨ ਮਨਾ ਲਈ। ਇੱਕ ਗੱਲ ਕਹੀ ਮੇਰੇ ਦਿਲ 'ਚ ਨਾ ਉਹ ਏਦਾਂ ਵੱਜੀ, ਕਹਿੰਦੇ ਦੀਵਾਲੀ ਉਹਦੀ ਹੈ ਜਿਨ ਮਨਾ ਲਈ। ਕਹਿੰਦਾ ਹੁਣ ਅਸੀਂ ਸਾਰੀ ਸੰਗਤ ਗੁਰੂ ਘਰ ਬੈਠੇ ਹਾਂ, ਕਈ ਕਹਿੰਦਾ ਆਏ ਹੀ ਨਹੀਂ, ਹਨਾ, ਉਹ ਕਹਿੰਦਾ ਉਹਨਾਂ ਨੂੰ ਪਤਾ ਹੀ ਨਹੀਂ ਹੋਣੀ ਉਹਨੇ, ਕਹਿੰਦੇ ਉਹ ਦੀਵਾਲੀ ਤਾਂ ਅਸੀਂ ਗੁਰੂ ਘਰ ਮਨਾ ਲਈ, ਕਿਸੇ ਨੇ ਮੰਦਰ ਜਾ ਕੇ ਮਨਾ ਲਈ, ਕਿਸੇ ਨੇ ਪੂਜਾ ਕਰਕੇ ਮਨਾ ਲਈ, ਜਿਨ ਮਨਾ ਲਈ ਉਹਦੀ ਹੈ, ਜਿਨ ਨਹੀਂ ਮਨਾਉਣੀ ਉਹਦਾ ਕੁਛ ਵੀ ਨਹੀਂ ਹੈਗਾ। ਗੱਲ ਮੁੱਕ ਗਈ, ਉਹਨੇ ਸਾਰੀ ਸਮਰੀ ਕਰਤੀ। ਸੋ ਕੋਈ ਵੀ ਤਿਉਹਾਰ ਹੈ, ਕੋਈ ਵੀ ਹੈਗਾ ਆ, ਜੇ ਅਸੀਂ ਇਕੱਠੇ ਹੁੰਦੇ ਹਾਂ, ਦੇਖੋ ਰਾਤੀ ਵਿਚਾਰਾਂ ਹੋਈਆਂ, ਕੀਰਤਨ ਭਾਈ ਸਾਹਿਬ ਨੇ ਵੀ ਬੜਾ ਸੁੰਦਰ ਮਨੋਹਰ ਕੀਤਾ, ਸਾਰੇ ਗੁਰੂ ਘਰਾਂ 'ਚ ਹੋਣਾ। ਅਤੇ ਤਾਂ ਜੀ ਇੱਥੋਂ ਹੀ ਗੱਲ ਇੱਕ ਹੋਰ ਗਾਂਹ ਚੱਲਦੀ ਹੈ ਕਿ ਕੱਲ੍ਹ ਗੁਰੂ ਘਰ ਦੇ ਵਿੱਚ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਕਈ ਮਿਨਿਸਟਰ ਪਹੁੰਚੇ, ਅਤੇ ਤੁਸੀਂ ਕਿੱਥੇ ਸੀਗੇ? ਮੈਂ ਤੁਹਾਡੀ ਫੋਟੋ ਨਹੀਂ
ਉੱਥੇ ਹੀ ਸੀਗਾ,
ਲੈ
ਮੈਂ ਉੱਥੇ ਹੀ ਸੀਗਾ।
ਉਹਨੀ ਤੁਹਾਡੇ ਨਾਲ ਫੋਟੋ ਨਹੀਂ ਖਿਚਾਈ? ਉਹਨੀ ਤੁਹਾਡੇ ਨਾਲ ਫੋਟੋ ਨਹੀਂ ਖਿਚਾਈ?
ਨਹੀਂ ਮੈਂ ਨੇੜੇ ਨਹੀਂ ਗਿਆ, ਮੈਂ ਤੇ ਬੈਠਾ ਦੀਵਾਨ ਸੁਣ ਰਿਹਾ ਸੀਗਾ
ਅੱਛਾ
ਤੇ ਉਹ ਜਿੱਥੇ ਮੈਂ ਬੈਠਾ ਸੀ ਉੱਥੇ ਅੱਗੇ ਆ ਕੇ ਪ੍ਰਧਾਨ ਮੰਤਰੀ ਜੀ ਬਹਿ ਗਏ ਥੋੜਾ ਜਿਹਾ ਵਿੱਚ ਬਕਵਾ ਰੱਖ ਕੇ
ਅੱਛਾ
ਤੇ ਉਹ ਫਿਰ ਜਿਹੜੇ ਫੋਟੋ ਖਿਚਾਉਣ ਦੇ ਸ਼ੌਕੀਨ ਸੀਗੇ ਉਹ ਪ੍ਰਧਾਨ ਮੰਤਰੀ ਦੇ ਮੇਰੇ ਵਿੱਚ ਕਾਹੇ ਆ ਗਏ ਸੋ ਇਸ ਲਈ ਮੇਰੀ ਫੋਟੋ ਨਹੀਂ ਆਈ
ਤਾਂ ਜੀ ਮੈਂ ਸੁਣਿਆ ਕੱਲ ਫੋਟੋ ਦੇ ਲਈ ਕਾਫੀ ਜੱਦੋਜਹਿਦ ਹੋਈ ਬਹੁਤ ਜੱਦੋਜਹਿਦ ਹੁੰਦੀ ਰਹੀ ਕੱਲ ਫੋਟੋਆਂ ਦੇ ਲਈ
ਕਿਉਂਕਿ ਉਹ ਫੋਟੋ ਖਿਚਾਉਣ ਵਾਲਿਆਂ ਦੇ ਵਿੱਚ ਮੈਂ ਸ਼ਾਮਿਲ ਨਹੀਂ ਹੋਇਆ ਇਸ ਲਈ ਮੈਂ ਜਦੋਂ ਜਦ ਵੇਖੀ ਨਹੀਂ ਗਈ
ਨਹੀਂ ਕਿਸੇ ਨੇ ਫੇਸਬੁੱਕ ਤੇ ਪਾਇਆ ਸੀਗਾ ਕਹਿੰਦੇ ਭਈ ਇਹ ਤਾਂ
ਪਰ ਇਹਨਾਂ ਮੈਨੂੰ ਮੇਰੇ ਬਾਰੇ ਇਹਨਾਂ ਮੈਨੂੰ ਪਤਾ ਹੈ ਵੀ ਕੁਝ ਸੱਜਣ ਵਾਵਾ ਨਵੇਂ ਨਵੇਂ ਕੋਟ ਪੈਂਟ ਸੂਟ ਪਾ ਕੇ ਤੇ ਆਪਣਾ ਛਾਤੀ ਤੇ ਬਿੱਲੇ ਕੋਈ ਨਾਂ ਨੂੰ ਪਤਾ ਨੀ ਕੀ ਮੈਂ ਪੜ੍ਹਿਆ ਤੇ ਨਹੀਂ ਸੀਗਾ ਕੋਈ ਬਿੱਲੇ ਬੁੱਲੇ ਲਾ ਕੇ ਜਿੱਥੋਂ ਪਤਾ ਲੱਗੇ ਵੀ ਇਹ ਵੀ ਆਈ ਪੀ ਨੇ ਤੇ ਉਹ ਉਹਨਾਂ ਦੇ ਘੇਰੇ ਚ ਫਿਰ ਪ੍ਰਧਾਨ ਮੰਤਰੀ ਆਏ ਤੇ ਉਹ ਫਿਰ ਜਿੱਥੇ ਪ੍ਰਧਾਨ ਮੰਤਰੀ ਜੀ ਬੈਠੇ ਤੇ ਪਿੱਛੇ ਮੈਂ ਬੈਠਾ ਸੀ ਤੇ ਉਹਨਾਂ ਦੇ ਵਿਚਕਾਏ ਫਿਰ ਉਹਨਾਂ ਦੀ ਫੋਟੋ ਖਿਚਾਉਣ ਜਾਂ ਪ੍ਰਬੰਧਕਾਂ ਦੀ ਕਹਿ ਲਓ ਪ੍ਰਬੰਧਕਾਂ ਦੀ ਲਾਈਨ ਦੋਹਰੀ ਲਾਈਨ ਲੱਗ ਗਈ ਤੇ ਮੈਂ ਪਿੱਛੇ ਰਹਿ ਗਿਆ ਤੇ ਉਹ ਤੇ ਮੈਨੂੰ ਕੋਈ ਖਿੱਚ ਵੀ ਨਹੀਂ ਸੀਗੀ ਆਪਾਂ ਤੇ ਹਿੰਦੁਸਤਾਨ ਦੇ ਏਡੇ ਵੱਡੇ ਪ੍ਰਧਾਨ ਮੰਤਰੀ ਨੂੰ ਜਾ ਕੇ ਸਾਹਮਣੇ ਮਿਲਦੇ ਰਹੇ ਹਾਂ
ਨਹੀਂ ਨਹੀਂ ਉਹ ਮੈਨੂੰ ਨਾ ਦੇਖੋ ਆਉਂਦੇ ਆ ਪ੍ਰਧਾਨ ਮੰਤਰੀ ਆਇਆ ਮਿਨਿਸਟਰ ਆਏ ਐਮ ਪੀ ਆਏ ਤੇ ਵਧੀਆ ਲੱਗਦਾ ਤੇ ਜੀ ਸਦ ਕੇ ਆਉਣ ਉਹਨਾਂ ਨੇ ਮਨਾਇਆ ਪਰ ਮੇਰਾ ਖਿਆਲ ਇਹ ਤੀਜੀ ਵਾਰੀ ਸਾਲ ਦੇ ਆਏ ਨੇ ਤਿੰਨ ਵਾਰੀ ਆ ਚੁੱਕੇ ਨੇ ਪ੍ਰਧਾਨ ਮੰਤਰੀ ਤੇ ਕਾਫੀ
ਗਲੈਨਵੁੱਡ ਆਏ ਸੀਗੇ 1:30 ਵਜੇ
ਹਾਂਜੀ
ਤੇ ਆਪਣਾ ਬਹੁਤ ਨਾਲ ਸੀਗੇ ਇੱਕ ਐਮ ਪੀ ਵੀ ਸੀ ਫਿਰ ਬਾਅਦ ਚ ਤਾਈ ਤੁਹਾਡੀ ਮੇਰੇ ਤੋਂ ਬਾਅਦ ਆਈ ਆ ਗੁਰਦੁਆਰੇ ਮੈਂ ਪਹਿਲਾਂ ਆ ਗਿਆ ਸੀਗਾ ਤੇ ਉਹ ਕਹਿੰਦੇ ਵੀ ਫਿਰ ਇੱਕ ਹੋਰ ਮਿਨਿਸਟਰ ਵੀ ਕੋਈ ਆਇਆ ਸੀ ਪਤਾ ਨੀ
ਕੀ
ਕਰਕੇ ਬਹੁਤ
ਸੋਹਣੀ ਕਮਿਊਨੀਕੇਸ਼ਨ ਮਿਨਿਸਟਰ ਸੀ ਸਾਨੂੰ ਜੀ ਐਸ ਚਾਹਲ ਉਹਨਾਂ ਨੇ ਤਸਵੀਰਾਂ ਵੀ ਭੇਜੀਆਂ ਤੇ ਬਹੁਤ ਵਧੀਆ ਲੱਗਦਾ ਮੈਂ ਸ਼ੇਅਰ ਵੀ ਕਰਾਂਗਾ ਗੁਰਪ੍ਰੀਤ ਗਿੱਲ ਹੁਣੀ ਆਉਂਦੇ ਨੇ ਤੇ ਉਹਨਾਂ ਨਾਲ ਸ਼ੇਅਰ ਕਰਦੇ ਆ ਪਰ
ਜੀ ਐਸ ਚਾਹਲ ਕੀ
ਮੇਰਾ ਖਿਆਲ ਗੁਰਸ਼ਰਨ ਸਿੰਘ ਚਾਹਲ ਆ ਹਾਂਜੀ ਇਹ ਸਿਡਨੀ ਤੋਂ ਹੈ ਨੌਜਵਾਨ ਤੁਹਾਡੇ ਮੂਹਰੇ ਤਾਂ ਸਾਰੇ ਨੌਜਵਾਨ ਅਸੀਂ ਵੀ ਨੌਜਵਾਨ
ਚਾਲ ਸਾਹਿਬ ਬਾਬਾ ਉੱਚੇ ਲੰਮੇ ਕੱਦ ਵਾਲੇ ਗੁਰਦੁਆਰਾ ਕਮੇਟੀ ਚ ਵੀ ਰਹੇ
ਉਹ ਬਲਵਿੰਦਰ ਸਿੰਘ ਚਾਹਲ ਨੇ ਭਾਜੀ
ਹਾਂ ਬਲਵਿੰਦਰ ਸਿੰਘ ਚਾਹਲ
ਹਾਂਜੀ ਹਾਂਜੀ
ਇਹ ਮੈਨੂੰ ਉੱਥੇ ਅੰਮ੍ਰਿਤਸਰ ਵੀ ਇੱਕ ਵਾਰੀ ਮਿਲੇ ਸੀ ਗੁਰੂ ਰਾਮਦਾਸ ਰਾਂ ਦੇ ਸਾਹਮਣੇ
ਅਸੀਂ ਜਾਣਾ ਹੁਣ ਕੈਨਬਰੇ ਅਗਲੇ ਹਫਤੇ ਅਸੀਂ ਉੱਥੇ ਮਿਲਣਾ ਹੈ ਚਾਹਲ ਸਾਹਿਬ ਵੀ ਹੋਣੇ ਉੱਥੇ ਤੇ ਆਪਾਂ ਸਾਰਿਆਂ ਨੇ ਉੱਥੇ ਮਿਲਣਾ ਹੈ ਤੇ ਤੁਸੀਂ ਜਾ ਰਹੇ ਹੋ ਨਾ
ਮੈਂ ਜਾ ਰਿਹਾ ਵਾਂ ਤੇ 7 ਤਰੀਕ ਨੂੰ ਹੈ ਨਾ
ਹਾਂਜੀ 7 ਨਵੰਬਰ
ਨੂੰ
ਬੱਸ ਜਾਣੀ ਆ ਉੱਥੋਂ ਖਿਆਲ ਰੱਖਿਓ ਤੁਸੀਂ ਪ੍ਰਬੰਧ ਕਰ ਲਿਓ
ਪਰ ਬੱਸ ਦਾ ਮੈਨੂੰ ਦੱਸਿਆ ਗਿਆ ਕਿ 6:30 ਵਜੇ ਤੁਰਨੀ ਆ ਤੇ ਇੰਨੀ ਛੇਤੀ ਮੈਂ ਫਿਰ ਗੁਰਦੁਆਰੇ ਕਿਵੇਂ ਪਹੁੰਚੂਗਾ ਤੁਸੀਂ ਕਿਵੇਂ ਜਾਣਾ
ਅਸੀਂ ਹਜੇ ਕੋਈ ਸ਼ੋਰ ਨਹੀਂ ਹੈਗਾ ਪਤਾ ਨਹੀਂ ਅਸੀਂ ਇੱਕ ਦਿਨ ਪਹਿਲਾਂ ਚਲ ਜਾਈਏ ਜਾਂ ਕਿਸ ਤਰ੍ਹਾਂ ਆ ਤੇ ਤਾਇਆ ਜੀ ਤੁਸੀਂ ਜਿਹੜਾ ਕਰ ਲਿਓ ਪ੍ਰਬੰਧ ਬੱਸ ਦਾ ਉੱਥੇ ਜਾਂ ਉੱਥੇ ਰਾਹ 'ਚ ਕਿਤੇ
ਜਾਂ ਮੈਂ ਗੁਰਦੁਆਰੇ ਜਾ ਸਕੂੰਗਾ ਰਾਤ ਨੂੰ
ਹਾਂਜੀ ਹਾਂਜੀ ਇੱਦਾਂ ਇੱਦਾਂ ਹੋ ਸਕਦੇ
ਤੇ ਜੇ ਜੇ ਤੁਹਾਡੇ ਤੁਹਾਡੇ ਕੋਲ ਜਗ੍ਹਾ ਹੋਈ ਤੁਸੀਂ ਮੈਨੂੰ ਲੱਦ ਲਿਓ ਆਪਣੀ ਕਾਰ ਤੇ
ਹਾਂਜੀ ਉਹ ਅਸੀਂ ਪ੍ਰਬੰਧ ਦੇਖ ਲੈਂਦੇ ਕਿਸ ਤਰ੍ਹਾਂ ਕਰਦੇ ਹਾਂ ਸੋ ਤਾਇਆ ਜੀ ਕਹਿਣ ਦਾ ਮਤਲਬ ਇਹ ਹੈ ਕਿ ਕੱਲ
ਅੱਛਾ ਇੱਕ ਮਿੰਟ ਮੈਨੂੰ ਪਤਾ ਹੀ ਨਹੀਂ ਆਪਾਂ ਜਾ ਕਾਹਦੇ ਲੈ ਰਹੀ ਹਾਂ ਕੈਨਬਰੇ
ਤੁਹਾਨੂੰ ਉੱਥੇ ਦੱਸਾਂਗੇ ਤੁਹਾਨੂੰ ਹੁਣ ਫਿਰ ਚੇਤਾ ਭੁੱਲ ਜਾਣਾ ਕੱਲ੍ਹ ਹੀ ਜਾ ਰਹੇ ਹਾਂ ਅਸਲ ਅਸਲ ਦੇ ਵਿੱਚ ਜਿਹੜੀ ਇੱਕ ਹੋਰ ਵੀ ਗੱਲ ਕਰਨੀ ਹੈ ਜਿਹਦੇ ਕਰਕੇ ਅਸੀਂ ਜਾ ਰਹੇ ਹਾਂ ਸਾਰੇ ਗੁਰਦੁਆਰਿਆਂ ਦੇ ਨੁਮਾਇੰਦੇ ਵੀ ਜਾ ਰਹੇ ਨੇ ਕਾਫੀ ਉੱਥੇ ਇਕੱਠ ਉੱਥੇ ਪਾਰਲੀਮੈਂਟ ਹਾਊਸ ਦੇ ਗ੍ਰੇਟ ਹਾਲ ਦੇ ਵਿੱਚ ਨਾ ਇੱਕ ਇਕੱਠ ਹੋਣ ਜਾ ਰਿਹਾ ਆ ਨਸਲਕੁਸ਼ੀ ਜਿਹੜੀ ਹੋਈ ਆ ਜੈਨੋਸਾਈਡ ਹੋਇਆ ਦਿੱਲੀ ਦੇ ਵਿੱਚ ਉਹਦੀ ਯਾਦ ਦੇ ਵਿੱਚ ਉਹਨੂੰ ਚੇਤੇ ਰੱਖਣ ਦੇ ਵਾਸਤੇ ਬਹੁਤ ਵਧੀਆ ਉੱਦਮ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਗਲੈਨਵੁੱਡ ਗੁਰੂ ਘਰ ਨੇ ਕੀਤਾ
ਪਿੱਛੇ ਜੇ 2008 ਦੀ ਸ਼ਾਇਦ ਗੱਲ ਆ ਅਸੀਂ UN ਦੇ ਹੈੱਡਕੁਆਟਰ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੈ ਯੂਰਪ ਦੇ ਸਾਰੇ ਸਿੱਖ ਕੁਦਰਤੀ ਮੈਂ ਵੀ ਗਿਆ ਸੀਗਾ ਤੇ ਉੱਥੋਂ ਫਿਰ UN ਨੂੰ ਮੈਮੋਰੈਂਡਮ ਦਿੱਤਾ ਸੀਗਾ ਵੀ ਇਹਨੂੰ ਦਿੱਲੀ ਦੰਗੇ ਕਹਿ ਕੇ ਨਾ ਛੁਟਿਆ ਜਾਵੇ ਇਹ ਸਿੱਖ ਕੌਮ ਦਾ ਜੈਨੋਸਾਈਡ ਡਿਕਲੇਅਰ ਕੀਤਾ ਜਾਵੇ
ਜੀ ਜੀ ਬਿਲਕੁਲ ਇਹ
ਅਮਰੀਕਾ ਦੇ ਵਿੱਚ ਕੁਝ ਥਾਵਾਂ ਤੇ ਹੋਇਆ ਵੀ ਆ ਡਿਕਲੇਅਰ ਤੇ ਆਪਾਂ ਨੂੰ ਇਹ ਵੀ ਯਤਨ ਕਰਨਾ ਚਾਹੀਦਾ ਵੀ ਆਸਟ੍ਰੇਲੀਆ ਦੀ ਸਰਕਾਰ ਵੀ ਇਹ ਸਿੱਖਾਂ ਦਾ ਜੈਨੋਸਾਈਡ ਜਿਹੜਾ ਇਹਨੂੰ ਡਿਕਲੇਅਰ ਕੀਤਾ ਜਾਵੇ,
ਕੀਤਾ ਹੋਇਆ ਕਰਨੀ ਚਾਹੀਦੀ। ਇਹ ਕੀਤਾ ਹੋਇਆ, ਕੈਨੇਡਾ ਨੇ ਵੀ ਕੀਤਾ ਹੋਇਆ, ਆਸਟ੍ਰੇਲੀਆ ਨੇ ਵੀ ਇਹ ਹੋਇਆ ਸੀ ਮਤਾ। ਦੇਖੋ ਤਾਇਆ ਜੀ, ਹੁਣ ਕਹਾਣੀ ਇੱਧਰ ਨੂੰ ਚੱਲਦੀ ਹੈ, ਜਿਹੜੀ ਜੀਓ ਪੋਲੀਟਿਕਸ ਹੈ ਜਾਂ ਦੁਨੀਆ ਦੀ ਪੋਲੀਟਿਕਸ ਇਹ ਚੱਲ ਰਹੀ ਹੈ ਕਿ ਭਾਰਤ ਨੂੰ ਖੂੰਜੇ ਲਾਉਣ ਦੇ ਵਾਸਤੇ ਪੱਛਮ ਜਿਹੜਾ ਆ ਉਹ ਸਿੱਖਾਂ ਦੇ ਨਾਲ ਨੇੜਤਾ ਵਧਾ ਰਿਹਾ ਆ। ਹੁਣ ਪ੍ਰਧਾਨ ਮੰਤਰੀ ਇੱਧਰ ਆ ਰਹੇ ਨੇ, ਕੈਨੇਡਾ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ, ਅਮਰੀਕਾ ਦੇ ਵਿੱਚ ਟਰੰਪ ਨੂੰ ਹਿੰਦੂ ਵੋਟਰਾਂ ਦੀ ਲੋੜ ਹੈ ਕਿਉਂਕਿ ਮਾਰਜਿਨ ਬਹੁਤ ਘੱਟ ਹੈ, ਇਹਦੇ ਬਾਰੇ ਆਪਾਂ ਡਿਟੇਲ 'ਚ ਗੱਲ। ਅਤੇ ਉਹ ਦੀਵਾਲੀ ਦੀਆਂ ਮੁਬਾਰਕਾਂ ਦੇ ਰਹੇ ਨੇ ਉਹਨਾਂ ਨੂੰ, ਟਰੰਪ ਹੁਣੀ ਦੀਵਾਲੀ ਦੀਆਂ ਮੁਬਾਰਕਾਂ ਦੇ ਰਹੇ ਨੇ, ਐਲਬਨੀਜ਼ੀ ਹੁਣੀ ਬੰਦੀ ਛੋੜ ਦੀਆਂ ਮੁਬਾਰਕਾਂ ਦੇ ਰਹੇ। ਦੇਖੋ ਇਹ ਵੀ ਮਨਾ ਰਹੇ ਨੇ, ਹੈ ਨਾ, ਅਸੀਂ ਕਹਿੰਦੇ ਕਿਉਂ ਨਹੀਂ ਮਨਾਉਣਾ, ਇਹ ਵੀ ਮਨਾ ਰਹੇ ਨੇ, ਇਹਨਾਂ ਨੂੰ ਆਪਣੇ ਆਪਣੇ 'ਚ ਮਕਸਦ ਮਫਾਦ ਦਿਖਾਈ ਦੇ ਰਹੇ ਨੇ, ਹੈ ਨਾ। ਸੋ ਉਹ ਸਿੱਖਾਂ ਦੇ ਨਾਲ ਨੇੜਤਾ ਜਿਹੜੀ ਆ ਉਹ ਵਧਾਈ ਜਾ ਰਹੀ ਆ, ਵਧੀਆ ਗੱਲ ਹੈ। ਅਤੇ ਮੈਸੇਜ ਵੀ ਆਉਂਦੇ ਨੇ ਬਹੁਤ ਸਾਰੇ MPਆਂ ਦੇ, ਇਕੱਲੇ ਇਹ ਨਹੀਂ, ਉਹ ਹਿੰਦੂ ਭਾਈਚਾਰੇ ਨੂੰ ਵੀ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਨੇ, ਸਾਰਾ ਕੁਛ ਕਰਦੇ ਨੇ, ਪਰ ਉਹ ਸਪੈਸ਼ਲੀ ਕੱਲ੍ਹ ਜਿਹੜਾ ਪ੍ਰਧਾਨ ਮੰਤਰੀ ਦਾ ਆਉਣਾ ਇਸ ਗੱਲ ਦਾ ਸੰਕੇਤ ਦਿੰਦਾ ਆ ਕਿ ਜਿਹੜੀ ਉਹ ਸਿੱਖਾਂ ਦੇ ਨਾਲ ਜ਼ਿਆਦਾ ਨੇੜਤਾ ਕਰਨਾ ਚਾਹੁੰਦੇ ਨੇ, ਕਿਉਂਕਿ ਪਿੱਛੇ ਜਿਹੇ ਕੁਛ ਜਸੂਸ ਫੜੇ ਗਏ ਨੇ, ਭਾਰਤੀ ਜਸੂਸ, ਉਹਨਾਂ ਨੂੰ ਮਤਲਬ ਡਿਪੋਰਟ ਕੀਤਾ ਗਿਆ, ਤੇ ਵਧੀਆ ਰਿਲੇਸ਼ਨ ਜਿਹੜੇ ਆ ਉਹ ਨਹੀਂ ਮੇਨਟੇਨ ਹੋ ਰਹੇ। ਹਾਂਜੀ, ਅੱਜ ਤੋਂ 2 ਸਾਲ ਪਹਿਲਾਂ ਖਬਰ ਤਾਂ ਹੁਣ ਆਈ ਹੈ, ਪਰ 2 ਸਾਲ ਪਹਿਲਾਂ 2 ਭਾਰਤੀ ਜਸੂਸ ਜਿਹੜੇ ਸਫਾਰਤਖਾਨੇ ਦੇ ਵਿੱਚ ਕੰਮ ਕਰ ਰਹੇ ਸੀ, ਅਫੀਸ਼ੀਅਲ ਡਿਪਲੋਮੈਟ, ਉਹਨਾਂ ਨੂੰ ਜਸੂਸੀ ਦੇ ਦੋਸ਼ਾਂ ਦੇ ਵਿੱਚ ਡਿਪੋਰਟ ਕੀਤਾ ਗਿਆ, ਕੱਢਿਆ ਗਿਆ ਇੱਥੋਂ। ਤੇ
ਉਹ ਤੇ ਹਰ ਐਮਬੈਸੀ ਦੇ ਵਿੱਚ, ਹਰ ਦੂਤਾਵਾਸ ਦੇ ਵਿੱਚ ਹੁੰਦੇ ਆ, ਸਾਰੀਆਂ ਸਰਕਾਰਾਂ ਦੇ ਹੀ ਹੁੰਦੇ ਆ, ਤੇ ਹੁੰਦੇ ਆ ਜਿਹੜਾ ਪ੍ਰਗਟ ਹੋ ਜਾਏ, ਜਿਹਦਾ ਕੋਈ ਗੁਨਾਹ ਫੜਿਆ ਜਾਵੇ ਉਹਨੂੰ ਡਿਪੋਰਟ
ਕਰ ਦਿੰਦੇ ਨੇ। ਹਾਂਜੀ, ਸੋ ਤਾਇਆ ਜੀ, ਇਹ ਆਪਣੀ ਜਿਹੜੀ ਗੱਲਬਾਤ ਹੋਈ ਹੈ। ਦੂਜੀ ਹੁਣ ਇੱਕ ਥੋੜ੍ਹੀ ਜਿਹੀ ਗੱਲਬਾਤ ਹੋਰ ਕਰਨੀ, ਕੱਲ੍ਹ ਗੁਰੂ ਘਰ ਦੇ ਵਿੱਚ ਗੱਲ ਕਰ ਰਹੇ ਸੀ ਕਿ ਇੱਕ ਸੱਜਣ ਪੁੱਛ ਵੀ ਰਹੇ, ਕਹਿੰਦੇ ਤਾਇਆ ਜੀ ਨੂੰ ਪੁੱਛਿਓ, ਵਿਰਸਾ ਸਿੰਘ ਬਲਟੋ ਅਰਦਾਸ ਕਰ ਰਿਹਾ ਆ, ਬਲਟੋਆ ਸੁਖਬੀਰ ਬਾਦਲ ਦੇ ਵਾਸਤੇ, ਮਾਫ਼ੀ ਵਾਸਤੇ। ਅਤੇ ਉਹ ਮੈਨੂੰ ਕਹਿੰਦੇ, ਅੰਕਲ ਕਹਿੰਦੇ, ਅਮਨ ਹੁਣ ਫਿਰ ਸੁਖਬੀਰ ਬਾਦਲ ਨੂੰ ਛੇਕ 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 ਦਿੱਤਾ ਜਾਊਗਾ ਪੰਥ 'ਚੋਂ। ਅਤੇ ਮੈਂ ਕਿਹਾ ਚਲੋ ਮੈਂ ਤਾਇਆ ਜੀ ਨੂੰ ਪੁੱਛ ਲਊਂਗਾ ਵੀ ਜਿੰਨੀ ਕੁ ਮੇਰੀ ਸਮਝ ਗੱਲ ਕਰਦੀ ਹੈ, ਛੇਕਿਆ ਉਹਨੂੰ ਜਾਂਦਾ ਹੈ ਜਿਹੜਾ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਨਾ ਹੋਵੇ, ਜਿਹੜਾ ਪੇਸ਼ ਹੋ ਕੇ ਮਾਫ਼ੀ ਮੰਗਿਆ ਉਹਨੂੰ ਥੋੜ੍ਹਾ ਛੇਕਿਆ ਜਾਂਦਾ, ਉਹਨੂੰ ਤਨਖਾਹ ਲਾਈ ਜਾਂਦੀ। ਤਾਇਆ ਜੀ ਤੁਸੀਂ ਦੱਸੋ, ਇੱਦਾਂ ਹੀ ਹੁੰਦੀ ਹੈ ਜਾਂ ਮੈਂ?
ਹਾਂਜੀ ਬਿਲਕੁਲ ਤੇ ਮਤਲਬ ਅਕਾਲ ਤਖ਼ਤ ਜੋੜਨ ਵਾਸਤੇ ਬਣਿਆ ਆ, ਸਿੱਖਾਂ ਨੂੰ ਤੋੜਨ ਵਾਸਤੇ ਥੋੜਾ ਬਣਿਆ। ਉਹ ਤੇ ਉਹਨਾਂ ਉੱਤੇ ਅਕਾਲ ਤਖ਼ਤ ਸਾਹਿਬ ਵੱਲੋਂ ਤਾਂ ਹਰੇਕ ਯਤਨ ਹੋਣਾ ਚਾਹੀਦਾ ਆ, ਤੇ ਹੁੰਦਾ ਆ, ਹੁੰਦਾ ਆਇਆ ਵਾ ਇਤਿਹਾਸ ਵਿੱਚ ਵੀ ਜੋ ਕੋਈ ਗੁਨਾਹ, ਕੋਈ ਧਾਰਮਿਕ ਗੁਨਾਹ ਸਿੱਖ ਵੱਲੋਂ ਹੋ ਗਿਆ ਆ, ਜੋ ਕੌਮ ਦੇ ਖਿਲਾਫ਼ ਜਾਂਦਾ ਆ ਜਾਂ ਉਹਦੀ ਨਿੱਜੀ ਰਹਿਤ ਬਾਅਦ ਦੇ ਜਾਂਦਾ ਆ, ਵੀ ਉਹਦੇ 'ਤੇ ਉਹਨੂੰ ਆਪਣਾ ਤਨਖਾਹ ਲਾ ਕੇ, ਤਨਖਾਹ ਦਾ ਮਤਲਬ ਹੈ ਸਜ਼ਾ, ਤੇ ਉਹ ਸਜ਼ਾ ਜਿਹੜੀ ਹੈ ਉਹ ਲਾ ਕੇ ਤੇ ਉਹਨੂੰ ਮੁੜ ਪੰਥ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਤੇ ਹੁਣ ਜਿਹੜਾ ਵੀ ਕੁਝ ਸਾਲ ਪਹਿਲਾਂ ਮੈਂ ਵੀ ਆਪਣਾ ਆਪਣੀ ਮਰਜ਼ੀ ਨਾਲ ਪੇਸ਼ ਹੋਇਆ, ਹੁਣ ਕਿਸੇ ਨੂੰ ਕਿਉਂਕਿ ਮੇਰਾ ਓਪਰੇਸ਼ਨ ਹੋਇਆ ਸੀ ਤੇ ਛਾਤੀ ਤੋਂ ਜਿਹੜੇ ਸੀ ਉਹਨਾਂ ਨੇ ਵਾਲ ਮੁੰਨੇ ਜੋ, ਤੇ ਨਾਲੇ 1961 ਦਾ ਅੰਮ੍ਰਿਤ ਛਕਿਆ ਸੀ, ਕਈ ਗਲਤੀਆਂ ਕਈ ਹੋਈਆਂ, ਤੇ ਮੈਂ ਸੋਚਿਆ ਵੀ ਮੈਨੂੰ ਉਹ ਕਹਿਣਗੇ, ਕੋਈ ਤਨਖਾਹ ਲਾ ਕੇ ਕਹਿਣਗੇ ਕਿ ਭਾਈ ਆ ਕਰ, ਤੇ ਉਹਨਾਂ ਨੇ ਮੈਨੂੰ ਦੁਬਾਰਾ ਅੰਮ੍ਰਿਤ ਛਕਣ ਲਈ ਹੁਕਮ ਦਿੱਤਾ ਪੰਜਾਂ ਪਿਆਰਿਆਂ ਨੇ, ਤੇ ਮੈਂ ਵੀ ਮੈਂ ਉਹ ਸਾਰੀ ਗੱਲ ਲਿਖੀ ਹੈ ਲੇਖ ਦੇ ਵਿੱਚ। ਤੇ ਮੈਨੂੰ ਕਹਿੰਦੇ ਵੀ ਤੂੰ ਕੀ ਸੀ, ਮੈਂ ਕਿਹਾ ਜੀ ਆਹ ਗੱਲ ਆ, ਤੇ ਕਹਿੰਦੇ ਅੰਮ੍ਰਿਤ ਛਕਣਾ ਪਊਗਾ, ਤੇ ਨਾਲੇ ਤੂੰ ਕੀ ਕਰਦਾ ਹੁੰਦਾ ਆ, ਮੈਂ ਕਿਹਾ ਜੀ ਮੈਂ ਲੰਮਾ ਚੌੜਾ ਦੱਸਣ ਦੀ ਵਜ੍ਹਾ ਸਿੱਧਾ ਕਿਹਾ ਜੀ ਮੈਂ ਲੇਖਕ ਹੁੰਦਾ। ਕਹਿੰਦਾ ਦਸਮ ਗ੍ਰੰਥ ਦੇ ਖਿਲਾਫ਼ ਤਾਂ ਨਹੀਂ ਲਿਖਦਾ ਤੂੰ? ਮੈਂ ਕਿਹਾ ਨਹੀਂ ਜੀ, ਤੇ ਲਿਖਣਾ ਵੀ ਨਹੀਂ, ਕੌਮ 'ਚ ਦੁਬਧਾ ਪੈਦਾ ਕਰਨ ਵਾਲੀ ਕੋਈ ਲਿਖਤ ਨਹੀਂ ਲਿਖਣੀ। ਮੈਂ ਕਿਹਾ ਸਤਿ ਬਚਨ ਜੀ। ਤੇ ਬਾਕੀ ਤੇ ਲੋਕਾਂ ਨੂੰ ਸਜ਼ਾ ਲਾਈ ਵੀ ਤੂੰ 1 ਹਫ਼ਤਾ ਜੋੜੇ ਝਾੜਨੇ ਆ, ਤੇ ਆਪਣਾ 1 ਹਫ਼ਤਾ ਜਪਜੀ ਸਾਹਿਬ ਨਿਤਨੇਮ ਤੋਂ ਇਲਾਵਾ ਪਾਠ ਕਰਨਾ ਆ, ਤੇ 50 ਰੁਪਈਏ ਗੁਰੂ ਦੀ ਗੋਲਕ 'ਚ ਪਾਉਣੇ ਆ। ਤੇ ਮੈਨੂੰ ਕਹਿੰਦੇ ਤੂੰ 2 ਹਫ਼ਤੇ ਜੋੜੇ ਝਾੜਨੇ ਆ, 2 ਹਫ਼ਤੇ ਜਪਜੀ ਸਾਹਿਬ ਦਾ ਪਾਠ ਕਰਨਾ, ਤੇ 100 ਰੁਪਇਆ ਗੋਲਕ ਵਿੱਚ ਪਾਉਣਾ,
ਤੁਹਾਨੂੰ ਦੁੱਗਣੀ ਸਜ਼ਾ ਹੋਈ। ਤੁਹਾਨੂੰ ਉਹ ਪਤਾ ਕਿ ਮੈਂ ਤੁਹਾਨੂੰ ਦੱਸਦਾ ਕਿਉਂ ਹੋਈ, ਤੁਸੀਂ ਜਿਹੜਾ ਲੇਖਕ ਨਾਲ ਦੱਸਿਆ ਨਾ, ਲੇਖਕ ਕਰਕੇ
ਹੋਏ, ਤੂੰ ਸਿਆਣਾ ਹੋ ਕੇ ਗੁਨਾਹ ਕੀਤਾ, ਹਾਲਾਂਕਿ ਮੇਰਾ ਕੋਈ ਗੁਨਾਹ ਨਹੀਂ ਸੀ ਹੈਗਾ ਖਾਸ। ਤੇ ਚਲੋ ਮੇਰਾ ਮਤਲਬ ਹੈ ਵੀ ਮੈਂ ਆਪ ਪੇਸ਼ ਹੋਇਆ ਵਾਂ, ਇਸ ਤਰ੍ਹਾਂ ਕੋਈ ਵੀ ਸਿੱਖ ਆਪਣਾ ਗੁਨਾਹ ਜਿਹੜਾ ਉਹਨੇ ਆਪਣਾ, ਅਸੀਂ ਤੇ ਜਾਣਦੇ ਹਾਂ ਨਾ ਵੀ ਸਾਡਾ ਗੁਨਾਹ ਆ, ਦੁਨੀਆਂ ਨੂੰ ਭਾਵੇਂ ਨਹੀਂ ਪਤਾ, ਸਾਡੀ ਆਤਮਾ ਜਾਣਦੀ ਹੁੰਦੀ ਆ ਤੇ ਆਤਮਾ ਚ ਪਰਮਾਤਮਾ ਦਾ ਵਾਸਤਾ ਹੁੰਦਾ, ਉਹ ਵੀ ਜਾਣਦਾ। ਤੋ ਆਪਣੇ ਨੂੰ ਗੁਨਾਹ ਨੂੰ ਸਾਫ਼ ਕਰਨ ਵਾਸਤੇ, ਜਿਵੇਂ ਦੇਖੋ ਨਾ ਪਾਦਰੀ ਕੋਲ ਜਾ ਕੇ, ਕ੍ਰਿਸਚੀਅਨ ਵੀ ਕਹਿੰਦੇ ਨੇ ਪਾਦਰੀ ਕੋਲ ਜਾ ਕੇ, ਤੇ ਉਹਨਾਂ ਨੇ ਕੋਈ ਜਗ੍ਹਾ ਬਣਾਈ ਹੁੰਦੀ ਹੈ ਵੀ ਪਾਦਰੀ ਉਹਦਾ ਚਿਹਰਾ ਨਹੀਂ ਵੇਖ ਸਕਦਾ
ਕੌਣ
ਕੌਣ ਹੈ। ਤੇ ਈਵਨ ਉਹਨਾਂ ਦੇ ਇਹ ਵੀ ਹੈ ਵੀ ਭਾਵੇਂ ਕੋਈ ਕਤਲ ਕਰਕੇ ਜਾ ਕੇ ਉਹਨੇ ਗੁਨਾਹ ਕਨਫੈਸ ਕਰ ਲਿਆ ਵੀ ਕਤਲ ਮੇਰੇ ਕੋਲੋਂ ਹੋ ਗਿਆ, ਤੇ ਉਹ ਪਾਦਰੀ ਨੇ ਜੋ ਕਹਿਣਾ, ਤੇ ਪਾਦਰੀ ਨੂੰ ਤੁਸੀਂ ਕੋਰਟ ਵਿੱਚ ਸੱਦਿਆ ਨਹੀਂ ਜਾ ਸਕਦਾ ਗਵਾਹੀ ਦੇਣ ਵਾਸਤੇ ਵੀ ਉਹਨੇ ਤੇਰੇ ਕੋਲ ਮੰਨਿਆ ਸੀ ਵੀ ਮੈਂ ਕਤਲ ਕੀਤਾ। ਸੋ ਇਸ ਲਈ ਵੀ ਜੇ ਹੁਣ ਉਹਨੇ ਆਪਣਾ ਗਲਤੀਆਂ ਮੰਨ ਲਈਆਂ ਜਾਣੇ ਹੋਈਆਂ ਜਾਂ ਅਣਜਾਣੇ ਹੋਈਆਂ, ਤੇ ਹੁਣ ਪੰਜਾਂ ਪਿਆਰ, ਕਿਉਂਕਿ ਸ਼ਾਇਦ ਗਲਤੀ ਕੋਈ ਜ਼ਿਆਦਾ ਸੀਰੀਅਸ ਸਮਝੀ ਗਈ ਹੋਊਗੀ, ਜਿਹਦੇ ਵਾਸਤੇ ਵਿਚਾਰ ਵਟਾਂਦਰਾ ਕਰਨ ਲਈ, ਵਿਦਵਾਨਾਂ ਤੋਂ ਸਲਾਹ ਲੈਣ ਲਈ ਜਹੇਦਾਰ ਸਾਹਿਬ ਨੇ ਇਹ ਦਿਲੇਖ ਕੀਤਾ ਸਜ਼ਾ ਦੇਣ ਤੋਂ, ਕੋਈ ਹੋਏਗੀ ਉਹ ਜਾਣਦੇ ਨੇ। ਤੇ ਸਾਨੂੰ ਤੇ ਇਹ ਆ ਵੀ ਗੁਰੂ ਦੇ ਸਿੱਖ ਨੇ ਆਪਣੀ ਗਲਤੀ ਮੰਨੀ ਆ, ਤੇ ਸਾਡੇ ਤਖ਼ਤ ਨੇ ਆਪਣਾ ਉਹਨੂੰ ਕੀ ਸਜ਼ਾ ਦੇਣੀ ਆ। ਤੇ ਆਪਾਂ ਇੱਥੇ ਵੀ ਹੁੰਦਾ ਨਾ ਵੀ ਗੁਨਾਹ ਦੁਨਿਆਵੀ ਅਦਾਲਤ ਦੇ ਵਿੱਚ ਵੀ ਗੁਨਾਹ ਤੇ ਤੇਰਾ ਹੈਗਾ ਆ, ਪਰ ਤੈਨੂੰ ਸਜ਼ਾ ਜਿਹੜੀ ਆ ਉਹ ਬਾਅਦ ਚ ਦੱਸੀ ਜਾਊਗੀ। ਸੋ ਇਸ ਲਈ ਉਹਨੇ ਗੁਨਾਹ ਆਪਣਾ ਮੰਨ ਲਿਆ ਤੇ ਸਜ਼ਾ ਨੂੰ ਦੇਰੀ ਹੋ ਰਹੀ ਆ, ਕਿਉਂਕਿ ਇਹਦੇ ਬਾਰੇ
ਕਿਉਂਕਿ ਜਿਹੜਾ ਪ੍ਰਸ਼ਨ ਸੀਗਾ, ਪ੍ਰਸ਼ਨ ਇਹ ਸੀਗਾ ਵੀ ਛੇਕ ਦਿੱਤਾ ਜਾਊਗਾ ਜਾਂ ਨਹੀਂ ਦਿੱਤਾ ਜਾਊਗਾ, ਤੇ ਉਹ ਮੇਰੀ ਤਾਂ ਉਹਨਾਂ ਨੂੰ ਤੁਸੀਂ ਚਲੋ ਹਾਮੀ ਭਰੀ ਹੈ ਇਸ ਗੱਲ ਦੀ, ਇਹੀ ਸੀਗਾ ਵੀ ਛੇਕਿਆ ਉਸ ਇਨਸਾਨ ਨੂੰ ਜਾਂਦਾ ਆ ਜਿਹੜਾ ਪੇਸ਼ ਨਾ ਹੋਵੇ ਅਕਾਲ ਤਖ਼ਤ ਸਾਹਿਬ ਤੇ ਔਰ ਆਪਣੀ ਗਲਤੀ ਨਾ ਮੰਨੇ, ਤੇ ਉਸ ਨੂੰ ਛੇਕਿਆ ਜਾਂਦਾ ਬਾਰ ਬਾਰ ਜਿਹੜਾ ਕਰਦਾ ਆ। ਸੋ ਇੱਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਆਪਾਂ ਤਾਜ਼ੀਆਂ ਐਗਜ਼ਾਮਪਲਾਂ ਦੇ ਵਿੱਚੋਂ, ਜਿੱਥੇ ਤੱਕ ਮੈਨੂੰ ਯਾਦ ਹੈ ਕਿ ਪਹਿਲਾਂ ਜਿਹੜੇ ਫਾਰਮਰ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਵੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣ ਦਾ ਹੁਕਮ ਲੱਗਿਆ ਸੀ ਵਿਚਾਰ ਵਟਾਂਦਰਾ ਕਰਨ, ਅਤੇ ਔਰ ਪਹੁੰਚੇ ਨਹੀਂ, ਔਰ 3 ਵਾਰੀ ਪਟਿਆਲੇ ਸਾਰੇ ਸਿੱਖ ਵਿਦਵਾਨ ਉਹਨਾਂ ਦਾ ਇੰਤਜ਼ਾਰ ਕਰਦੇ ਰਹੇ, ਅਤੇ ਉਸ ਤੋਂ ਬਾਅਦ ਉੱਥੋਂ ਫਰਮਾਨ ਜਾਰੀ ਹੋਇਆ ਕਿ ਜਦੋਂ ਤੱਕ ਇਹ ਪੇਸ਼ ਨਹੀਂ ਹੁੰਦੇ ਆ ਕੇ, ਇਹ ਆਪਣੀ ਗੱਲਬਾਤ ਸਾਡੇ ਨਾਲ ਨਹੀਂ ਕਰਦੇ, ਤਾਂ ਇਹਨਾਂ ਨੂੰ ਕਿਸੇ ਵੀ ਦੁਨੀਆ ਦੇ ਗੁਰੂ ਘਰ ਦੇ ਵਿੱਚ ਥਾਂ ਨਾ ਦਿੱਤਾ ਜਾਵੇ ਬੋਲਣ ਦਾ, ਇਹ ਉਹਨਾਂ 'ਤੇ ਫਰਮਾਨ ਹੋਇਆ ਪਿਆ। ਸੋ ਹਜੇ ਅਫੀਸ਼ਲੀ ਉਹ ਛੇਕੇ ਨਹੀਂ ਗਏ, ਕਿਉਂਕਿ ਉਹ ਅਕਾਲ ਤਖ਼ਤ ਸਾਹਿਬ ਤੋਂ ਮੁਨਕਰ ਹੋਏ ਹੋਏ ਨੇ ਹਜੇ ਵੀ, ਅਤੇ ਉਹ ਤਾਂ ਚਲੋ ਉਹਨਾਂ ਨੂੰ ਮਸੰਦ ਸਾਧੇ ਆ, ਜੋ ਵੀ ਸਾਦਾ ਪੂਰਾ ਮਤਲਬ ਬੇਇੱਜ਼ਤੀ ਕਰਦੇ ਨੇ ਰੱਜ ਕੇ। ਸੋ ਇਸ ਕਰਕੇ ਮਤਲਬ ਜਿਹੜਾ ਬੰਦਾ ਪੇਸ਼ ਹੀ ਹੋ ਗਿਆ ਗੁਰੂ ਦੇ ਸਾਹਮਣੇ ਅਕਾਲ ਤਖ਼ਤ ਸਾਹਿਬ,
ਦੇਖੋ
ਜੀ
ਇਹ ਤੇ ਸਾਡਾ ਇਹ ਬਿਰਧ ਸਵਾਮੀ ਸੰਧਾ ਜੋ ਆਵੇ ਤੇ ਗੱਲ ਆਵੇ, ਇਹ ਦੇਖੋ ਨਾ ਪਿਛਲੇ, ਪਰ ਸੱਚੇ ਸੱਚੇ ਦਿਲੋਂ ਆਪਣੀ ਗਲਤੀ ਨੂੰ ਗਲਤੀ ਮੰਨ ਕੇ ਪਸ਼ਚਾਤਾਪ ਕਰਨਾ ਤੇ ਅੱਗੇ ਤੋਂ ਇਕਰਾਰ ਕਰਨਾ ਕਿ ਮੈਂ ਪੂਰਾ ਯਤਨ ਕਰੂੰਗਾ ਵੀ ਮੇਰੀ ਗਲਤੀ ਹੋਵੇ, ਉਹਦੇ ਵਾਸਤੇ ਹੁਕਮ ਆ ਕਿ ਸਤਿਗੁਰ ਕੀ ਜਿਹੜਾ ਫਿਰ ਸ਼ਰਨ ਵਿੱਚ ਆਉਂਦਾ ਹੈ, ਤੇ ਸਤਿਗੁਰੂ ਜਿਹੜਾ ਆ ਉਹ ਪਿਛਲੇ ਔਗਣ ਬਖਸ਼ ਲਏ ਪ੍ਰਭ
ਆਗੇ ਮਾਰਗ,
ਇਹ ਪ੍ਰਭੂ ਦੇ ਗੁਣ ਆ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ, ਅੱਗੇ ਉਹਨੂੰ ਸਹੀ ਰਾਹ ਦੇ ਵਿੱਚ ਪਾਉਂਦਾ ਹੈ। ਤੇ ਉਹ ਅਕਾਲ ਤਖ਼ਤ ਸਾਹਿਬ ਸਾਡਾ ਜਿਹੜਾ ਆ ਉਹ ਮਾਰਗ ਦਰਸ਼ਕ ਆ, ਇਹ ਕੰਪੇਅਰ ਨਹੀਂ ਕੀਤਾ ਜਾ ਸਕਦਾ, ਪਰ ਮਿਸਾਲ ਵਜੋਂ ਸਮਝਣ ਲਈ ਆਪਾਂ ਉਦਾਹਰਣ ਦੇ ਸਕਦੇ ਹਾਂ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਾਡਾ ਸਮਝ ਲਓ ਵੀ ਪਾਰਲੀਮੈਂਟ ਹੈ, ਤੇ ਜਿਹੜਾ ਆਪਣਾ ਹੈਗਾ ਆ ਕੀ ਉਹਨੂੰ ਕਹਿੰਦੇ ਨੇ ਅਕਾਲ ਤਖ਼ਤ, ਇਹ ਸਾਡਾ ਸੁਪਰੀਮ ਕੋਰਟ ਆ।
ਸੋ ਤਾਇਆ ਜੀ ਹੁਣ ਤੁਹਾਡੇ ਫੋਨ ਵੀ ਵੱਜਣ ਲੱਗ ਪਿਆ ਮੈਨੂੰ ਲੱਗਦਾ,
ਨਹੀਂ ਮੈਂ ਬੰਦ ਕਰਤਾ।
ਹਾਂਜੀ ਹੁਣ ਸਮਾਂ ਵੀ ਹੋ ਗਿਆ, ਤੇ ਮੈਂ ਕਿਹਾ ਟਾਈਮ ਸਿਰ ਪਤਾ ਨਹੀਂ ਅਲਾਰਮ ਲਾਇਆ ਤਾਇਆ ਜੀ ਨੇ ਵੀ ਮੈਂ ਹੁਣ 9 ਵਜੇ ਬੰਦ ਕਰਨਾ, ਤੇ ਸੋ ਤਾਇਆ ਜੀ
ਉਹ ਨਹੀਂ ਵਿੱਚੋਂ ਆਪਣੇ ਪ੍ਰੋਗਰਾਮ ਚੱਲਦੇ ਆ ਤੇ ਕਈ ਆ ਜਾਂਦੇ, ਉਹ ਕੋਈ ਗੱਲ ਉਹ ਮੇਰੇ ਵਾਂਗੂ ਤੁਹਾਡੇ 'ਚ ਤੇ ਖੁੱਭ ਨਹੀਂ ਸਕਦੇ, ਉਹ ਮੇਰੇ ਟੈਲੀਫੋਨ ਤੇ ਕੋਈ ਅਲਾਮਾ ਦੇਣਾ ਹੁੰਦਾ, ਕੋਈ ਮੇਰੀ ਗਲਤ ਗੱਲ ਨੂੰ ਦੁਰੁਸਤ ਕਰਨਾ ਹੁੰਦਾ।
ਤਾਇਆ ਜੀ ਵਧੀਆ ਗੱਲ,
ਜਿਵੇਂ ਉਹ ਇਹੋ ਜਿਹੇ ਬੰਦੇ ਬਹੁਤ ਕਰਮਾਂ ਵਾਲੇ ਨੂੰ ਮਿਲਦੇ ਆ ਜਿਹੜਾ ਉਹ ਤੁਹਾਨੂੰ ਦੀਵਾਲੀ ਦੇ ਭਾਸ਼ਣ ਤੋਂ ਬਾਅਦ ਲੰਗਰ ਵਰਤਾਉਂਦਿਆਂ ਮਿਲਿਆ ਸੀ ਸੱਜਣ, ਜਿਹਨੇ ਕਿਹਾ ਸੀ ਹੈ ਵੀ ਇਸ ਤਰ੍ਹਾਂ ਦੇ ਜਿਹੜੇ ਹੁੰਦੇ ਆ ਤੁਹਾਡਾ ਉਤਸ਼ਾਹ ਵਧਾਉਣ ਵਾਲੇ। ਐਕਚੁਲੀ ਉਹਨੇ ਬੜੀ ਲੰਮੀ ਚੌੜੀ ਗੱਲ ਤੋਂ ਬਿਨਾਂ ਤੁਹਾਡਾ ਉਹਨੇ ਪ੍ਰਸ਼ੰਸਾ ਕੀਤੀ ਆ ਕਿ ਤੁਸੀਂ ਸਹੀ ਗੱਲ,
ਨਹੀਂ ਨਹੀਂ ਬਹੁਤ ਮੈਨੂੰ ਬਹੁਤ ਵਧੀਆ ਲੱਗੀ ਉਹਨਾਂ ਦੀ ਗੱਲ, ਥੋੜੇ ਲੱਭ ਜਾਂਦੇ।
ਦੂਜਾ ਜਿਹੜਾ ਬੰਬੇ ਵਾਲਾ ਸੀ ਭਾਈ, ਤੇ ਮੈਂ ਜਿਵੇਂ ਉਹਨੇ ਸ਼ੁਰੂ ਕੀਤੀ ਸੀ ਗੱਲ, ਮੈਂ ਕਿਹਾ ਵੀ ਇਹ ਤੇ ਬਹਿਸ ਕਰਨ ਲਈ ਤੇ ਸਿਰ ਰੋਣ ਵਾਲਾ ਕੋਈ ਬੰਦਾ ਆ, ਤੁਹਾਨੂੰ ਗਲਤ ਤੇ ਆਪਣੇ ਆਪ ਨੂੰ ਸਹੀ ਤੇ ਵੱਡਾ ਵਿਦਵਾਨ ਦੱਸਣ ਵਾਲਾ। ਪਰ ਮੈਂ ਬੜਾ ਖੁਸ਼ ਹੋਇਆ ਵੀ ਜਦੋਂ ਅਖੀਰ ਦੇ ਵਿੱਚ ਉਹਨੇ ਆਪਣੀ ਗਲਤੀ ਮੰਨ ਲਈ। ਆਪਣੀ ਗਲਤੀ ਨੀ ਕੋਈ ਮੰਨਦਾ, ਗਲਤੀ ਮੰਨਣੀ ਵੀ ਬੜੀ ਬਹਾਦਰੀ ਹੈ।
ਨਹੀਂ ਨਹੀਂ ਉਹ ਬਹੁਤ ਵਧੀਆ ਵਿਚਾਰਾਂ ਹੋਈਆਂ ਤੇ ਚਲੋ ਕਈ ਵਾਰੀ ਮਿਸਅੰਡਰਸਟੈਂਡਿੰਗ ਹੁੰਦੀ ਆ ਉਹ ਕਲੀਅਰ ਹੋ ਜਾਂਦੀ ਆ। ਗੋਸ਼ਟ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਤਾਂ ਜੀ ਆਪਾਂ ਨੂੰ ਜਾਣਾ ਪੈਣਾ ਤੇ ਗੁਰਪ੍ਰੀਤ ਗਿੱਲ ਹੁਣੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਵਾਲੇ ਨੇ ਤੇ ਅਗਲੇ ਹਫ਼ਤੇ ਫਿਰ ਮਿਲਾਂਗੇ। ਪਰ ਅਗਲੇ ਹਫ਼ਤੇ ਕਾਹਨੂੰ ਮਿਲਾਂਗੇ, ਅਸੀਂ ਕੈਨਬਰਾ ਮਿਲਾਂਗੇ 7 ਤਰੀਕ ਨੂੰ। ਠੀਕ ਹੈ ਤਾਂ
ਸੱਤ ਓਕੇ ਜੀ, ਚੰਗਾ ਜੀ, ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਡੇ ਸਤਿਕਾਰਤ ਤਾਇਆ ਜੀ ਜੁੜਦੇ ਨੇ ਸਿਡਨੀ ਤੋਂ ਸਾਡੇ ਨਾਲ, ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਿ ਸਮਾਂ ਕੱਢਦੇ ਨੇ, ਇੰਨੀ ਜਾਣਕਾਰੀਆਂ ਉਹ ਸਾਡੇ ਨਾਲ ਸਾਂਝੀਆਂ ਕਰਦੇ ਨੇ। ਅਤੇ ਸਾਡੇ ਨਾਲ ਬਹੁਤ ਸਾਰੇ ਸੱਜਣ ਮਿੱਤਰ ਜੁੜਦੇ ਨੇ, ਜਗਦੀਪ ਸਿੰਘ ਸਿੱਧੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ। ਅਤੇ ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਤਾਇਆ ਜੀ, ਸੁਨੇਹਾ ਭੇਜ ਰਹੇ ਨੇ। ਅਤੇ ਵਰੈਚ ਸਾਹਿਬ ਵੀ ਸਾਡੇ ਨਾਲ ਜੁੜੇ ਨੇ, ਆਰ ਐੱਸ ਵਰੈਚ ਮੈਲਬਨ ਤੋਂ, ਅਤੇ ਇਹ ਵੀ ਫਤਿਹ ਬੁਲਾ ਰਹੇ ਨੇ। ਅਤੇ ਸੁਖਵੀਰ ਧਾਲੀਵਾਲ ਸਾਡੇ ਬੜੇ ਸਤਿਕਾਰਤ, ਸਾਡੇ ਗਰਾਈ, ਸਾਡੇ ਪੇਂਡੂ ਕਨੇਡਾ ਤੋਂ ਸਾਡੇ ਨਾਲ ਸ਼ਾਮਿਲ ਹੋਏ ਜੇ ਨੇ। ਅਤੇ ਬਹੁਤ ਨਾਈਸ ਪ੍ਰੋਗਰਾਮ ਕਹਿੰਦੇ, ਸਤਿ ਸ਼੍ਰੀ ਅਕਾਲ ਜੀ, ਅਤੇ ਕਹਿੰਦੇ ਵਧੀਆ ਚੱਲ ਰਿਹਾ ਜੀ। ਜੀ ਪਿਆਰਿਓ, ਕੀ ਹਾਲ ਹੈ ਕਨੇਡਾ? ਠੀਕ ਕੁੱਗ ਵੱਸ ਰਹੇ ਹੋ, ਵਧੀਆ ਹੋ? ਅਤੇ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਅਤੇ ਚਾਹਲ ਸਾਹਿਬ ਨੇ ਕੁਛ ਖਬਰਾਂ ਭੇਜੀਆਂ, ਆਪਾਂ ਇਹ ਵੀ ਸਾਂਝੀ ਕਰਾਂਗੇ। ਅਤੇ ਦਲਜੀਤ ਸਿੰਘ ਮਹਿਤਾ ਚੌਂਕ ਹੋਣਾ ਨੇ ਸੁਨੇਹਾ ਭੇਜਿਆ ਸੀ ਚੱਲਦੇ ਪ੍ਰੋਗਰਾਮ ਦੇ ਵਿੱਚ, ਅਤੇ ਕਹਿੰਦੇ ਨੇ ਕਿ ਮੇਰੀ ਜਾਚੇ ਇਹ ਦਿਵਾਲੀ ਅਤੇ ਵਿਸਾਖੀ ਦੋਵੇਂ ਸਾਡੇ ਮੌਸਮੀ ਤਿਉਹਾਰ ਹਨ, ਅਤੇ ਗੁਰੂ ਸਾਹਿਬ ਹਰੇਕ ਮੌਸਮੀ ਤਿਉਹਾਰ 'ਤੇ ਸੰਗਤਾਂ ਦੇ ਇਕੱਠ ਨੂੰ ਗੁਰਮਤਿ ਦੀ ਸੋਝੀ ਦੇਣ ਵਾਸਤੇ ਵਰਤਦੇ ਸਨ। ਬਿਲਕੁਲ 100% ਸਹੀ ਗੱਲ ਹੈ। ਇਹ ਜਿਹੜੇ ਤਿਉਹਾਰ ਨੇ ਇਹ ਮੌਸਮੀ ਤਿਉਹਾਰ ਨੇ, ਇਹ ਹਿੰਦੂ ਧਰਮ ਸ਼੍ਰੀ ਰਾਮ ਜੀ ਨਾਲ ਜੋੜਦਾ, ਉਹ ਵੀ ਬੰਦੀ ਛੋੜ ਸਨ, ਅਤੇ ਅਸੀਂ ਸਿੱਖ ਜਿਹੜੇ ਨੇ ਉਹ ਅਸੀਂ ਸ਼੍ਰੀ ਰਾਮ ਜੀ ਦੀ ਵੀ ਮਨੌਤ ਕਰਦੇ ਹਾਂ, ਅਤੇ ਅਸੀਂ ਛੇਵੇਂ ਪਾਤਸ਼ਾਹ ਜੀ ਦੇ ਜਿਹੜੇ ਬੰਦੀ ਛੋੜ ਉਹਨਾਂ ਦੇ ਕਾਰਜ ਸੀ ਉਹਨਾਂ ਨੂੰ ਵੀ ਅਸੀਂ ਕਰਦੇ ਹਾਂ, ਅਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਸਾਡੇ ਵੀ ਬੰਧਨ ਅਸੀਂ ਛੁਡਵਾਈਏ। ਅਤੇ ਸਾਡੇ ਨਾਲ ਹਰਕੀਰਤ ਸਿੰਘ ਜੁੜੇ ਨੇ ਡਾਰਵਿਨ ਵਾਲੇ, ਇਹ ਅੱਜ ਕੱਲ੍ਹ ਬ੍ਰਿਸਬਨ ਰਹਿ ਰਹੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਲਾਲੀ ਸੰਧੂ ਜੀ ਵੀ ਜੁੜ ਚੁੱਕੇ ਨੇ ਪ੍ਰੋਗਰਾਮ ਵਿੱਚ, ਕੀ ਹਾਲ ਹੈ ਪਿਆਰੇ ਹੋ, ਠੀਕ ਠਾਕ ਹੋ? ਅਤੇ ਬਾਕੀ ਸੁਖਵੀਰ ਧਾਲੀਵਾਲ ਕਹਿੰਦੇ ਨੇ ਕਿ ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਜੀ ਜੀ, ਬਹੁਤ ਬਹੁਤ ਧੰਨਵਾਦ। ਅਤੇ ਇੰਸਟਾਰਮਿੱਟ ਤੋਂ ਗੁਰਮਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਪਿਛਲੇ ਹਫ਼ਤੇ ਉਹਨਾਂ ਨਾਲ ਗੱਲਬਾਤ ਵੀ ਕਰਾਈ ਸੀ। ਅਤੇ ਅੱਜ ਦਾ ਜਿਹੜਾ ਡਾਲਰ ਦਾ ਰੇਟ ਹੈ ਆਸਟ੍ਰੇਲੀਅਨ ਡਾਲਰ ਦਾ, ਰੁਪਈਆਂ ਦੇ ਵਿੱਚ 55 ਰੁਪਏ 75 ਪੈਸੇ ਆ, ਅਤੇ ਇਹ ਰੇਟ ਜਿਹੜੇ ਨੇ ਇਹ ਸਭ ਤੋਂ ਜ਼ਿਆਦਾ ਰੇਟ ਦਿੰਦੇ ਨੇ। ਬਹੁਤ ਵਧੀਆ ਫੈਸਿਲਿਟੀ ਆ, ਬਹੁਤ ਸਾਰੇ ਸੱਜਣ ਮਿੱਤਰ ਇਸ ਨੂੰ ਵਰਤ ਰਹੇ ਨੇ, ਯੂਜ਼ ਕਰ ਰਹੇ ਨੇ, ਧੰਨਵਾਦ। ਅਤੇ ਗੁਰਪ੍ਰੀਤ ਗਿੱਲ ਹੁਣੀ ਬੜੀ ਛੇਤੀ ਹੀ ਪ੍ਰੋਗਰਾਮ ਦੇ ਵਿੱਚ ਆਉਣਗੇ, ਅਤੇ ਉਹਨਾਂ ਨੂੰ ਮੈਂ ਉਹਨਾਂ ਦਾ ਇੰਤਜ਼ਾਰ ਕਰ ਰਿਹਾ, ਅਤੇ ਮੈਸੇਜ ਵੀ ਪਾ ਦਿੱਤਾ ਕਿ ਤਾਇਆ ਜੀ ਨੇ ਹੁਣ ਰਾਹ ਖਾਲੀ ਕਰਤਾ ਅਤੇ ਆਓ ਹੁਣ ਪਿਆਰਿਓ। ਅਤੇ ਚਾਹਲ ਸਾਹਿਬ ਨੇ ਜਿਹੜੀਆਂ ਖਬਰਾਂ ਭੇਜੀਆਂ ਨੇ ਉਹਦੇ ਵਿੱਚ ਇੱਕ ਜ਼ਰੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦਾ ਕਿ ਕੈਲੀਫੋਰਨੀਆ ਦੇ ਵਿੱਚ ਨਗਰ ਕੀਰਤਨ ਹੋਣਾ ਆ, ਅਤੇ ਇਹ ਜਿਹੜਾ ਨਗਰ ਕੀਰਤਨ ਹੈ ਉਹ ਅੱਜ ਕੱਲ੍ਹ ਅਤੇ ਪਰਸੋਂ ਨੂੰ ਇਹਨਾਂ ਡੇਟਾਂ ਦੇ ਵਿੱਚ ਹੋਣਾ। ਅਤੇ FBI ਨੇ ਇੱਕ ਨੋਟਿਸ ਜਾਰੀ ਕੀਤਾ ਆ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਮੈਰੀਕਾ ਨੇ, ਕਿ ਇਸ ਨਗਰ ਕੀਰਤਨ ਦੌਰਾਨ ਕੁਝ ਅਣਸੁਖਾਵੀਆਂ ਘਟਨਾਵਾਂ ਵਾਪਰ ਸਕਦੀਆਂ ਨੇ, ਔਰ ਇਸ ਦੇ ਲਈ ਸਾਰੀ ਸਿੱਖ ਸੰਗਤ ਜਾਂ ਜਿਹੜੇ ਉਸ ਨਗਰ ਕੀਰਤਨ ਦੇ ਵਿੱਚ ਜਾਣ ਵਾਲੇ ਨੇ ਅਮੈਰੀਕਨ ਪਬਲਿਕ ਤੋਂ ਮਦਦ ਮੰਗੀ ਹੈ ਕਿ ਅਗਰ ਕੋਈ ਵੀ ਉਹਨਾਂ ਨੂੰ ਸ਼ੱਕੀ ਵਿਅਕਤੀ ਜਾਂ ਸ਼ੱਕੀ ਘਟਨਾ ਵਾਪਰਦੀ ਦਿਖਾਈ ਦਿੰਦੀ ਹੈ ਤਾਂ ਉਹ FBI ਦੇ ਨਾਲ ਸੰਪਰਕ ਕਰਨ। ਜੋ ਪਿਛਲੇ 6 ਮਹੀਨਿਆਂ ਜੋ 8 ਮਹੀਨਿਆਂ ਦੇ ਵਿੱਚ ਘਟਨਾਕ੍ਰਮ ਚੱਲ ਰਿਹਾ ਹੈ ਅੰਤਰਰਾਸ਼ਟਰੀ ਪੱਧਰ 'ਤੇ ਸਿੱਖਾਂ ਦੇ ਨਾਲ, ਅਤੇ ਉਸ ਸੰਬੰਧ ਦੇ ਵਿੱਚ ਜਿਹੜੇ ਹਿੱਟ ਸਕੁਆਡ ਫੜੇ ਜਾ ਰਹੇ ਨੇ, ਕਤਲ ਹੋ ਰਹੇ ਨੇ ਸਿੱਖਾਂ ਦੇ ਵਿਦੇਸ਼ਾਂ ਦੇ ਵਿੱਚ, ਉਸ ਨੂੰ ਮੱਦੇਨਜ਼ਰ ਰੱਖਦੇ ਇਹ ਸਿਕਿਉਰਿਟੀ ਵਾਰਨਿੰਗ ਦਿੱਤੀ ਗਈ ਆ। ਔਰ ਬੜੀ ਮਤਲਬ ਵਧੀਆ ਗੱਲ ਹੈ ਕਿ ਇਹ ਸਰਕਾਰਾਂ ਜਿਹੜੀਆਂ ਆ ਉਹ ਆਪਣੇ ਸਿਟੀਜ਼ਨ ਨੂੰ ਪ੍ਰੋਟੈਕਟ ਕਰਨ ਦੇ ਲਈ ਪੂਰੀਆਂ ਤੱਤਪਰ ਨੇ। ਰਵਿੰਦਰ ਸਿੰਘ ਮੈਲਬਨ ਸਾਡੇ ਨਾਲ ਜੁੜੇ ਨੇ, ਮੈਲਬਨ ਸਿਡਨੀ, ਮੈਲਬਨ ਨਹੀਂ ਇਹ ਸਿਡਨੀ ਵਾਲੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਦਿਵਾਲੀ ਦੀਆਂ ਮੁਬਾਰਕਾਂ, ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ, ਸਤਿ ਸ਼੍ਰੀ ਅਕਾਲ ਪਿਆਰਿਓ। ਹਰਪਾਲ ਸੰਧੂ ਸਾਡੇ ਨਾਲ ਜੁੜੇ ਨੇ, ਹਾਲ ਚਾਲ ਪੁੱਛ ਰਹੇ ਨੇ, ਕਹਿੰਦੇ ਪਰਮਾਤਮਾ ਦੀ ਕਿਰਪਾ ਨਾਲ ਸਭ ਵਧੀਆ ਹੋਣਗੇ, ਪ੍ਰੋਗਰਾਮ ਵਧੀਆ ਚੱਲ ਰਿਹਾ ਜੀ। ਬਿਲਕੁਲ ਧੰਨਵਾਦ ਤੁਹਾਡਾ ਬਹੁਤ ਬਹੁਤ ਅਤੇ ਜੀ ਆਇਆਂ ਨੂੰ ਸਭ ਸਰੋਤਿਆਂ ਦਾ। ਅਤੇ ਸਾਡੇ ਨਾਲ ਕਰਨਵੀਰ ਸਿੰਘ ਐਡਵਾਂਸ 'ਚ ਹੀ ਗਿੱਲ ਸਾਹਿਬ ਨੂੰ ਫਤਿਹ ਬੁਲਾ ਰਹੇ ਨੇ। ਗਿੱਲ ਸਾਹਿਬ ਹਜੇ ਬੈਠਕਾਂ ਮਾਰ ਰਹੇ ਨੇ ਲੱਗਦਾ ਮੈਨੂੰ, ਅਤੇ ਹਜੇ ਆਏ ਨਹੀਂ, ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋਏ, ਪਰ ਬੜੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਾਂ। ਜਿਹੜੀ ਖਬਰ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਅਤੇ ਉਹ ਆਪਾਂ ਸ਼ੇਅਰ ਕਰਦੇ ਹਾਂ। ਸਾਡੇ ਨਾਲ ਸਾਂਝ ਪਾਈ ਸੀ ਭਾਅ ਜੀ ਹੁਣਾਂ ਨੇ, ਉਹਨਾਂ ਨੇ ਇਹ ਰਿਪੋਰਟ ਦਿੱਤੀ ਸੀ ਕਿ ਦਿਵਾਲੀ ਦੇ ਬੰਦੀ ਛੋੜ ਦਿਵਸ ਦੇ ਮੌਕੇ 'ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਾ ਵਫਦ ਗੁਰਦੁਆਰਾ ਗਲੈਨਵੁੱਡ ਸਾਹਿਬ ਦੇ ਵਿੱਚ ਉਹਨਾਂ ਨੇ ਮੱਥਾ ਟੇਕਿਆ, ਅਤੇ ਐਂਥਨੀ ਐਲਬਨੀਜ਼ੀ ਆਏ ਸਨ ਜਿਹੜੇ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ। ਸੰਚਾਰ ਮੰਤਰੀ ਜਾਣੀ ਕਿ ਕਮਿਊਨੀਕੇਸ਼ਨ ਮਿਨਿਸਟਰ ਮਿਸ਼ੈਲ ਰੋਲੈਂਡ, ਸੈਨੇਟਰ ਵਾਰਨ ਕਿਰਬੀ ਅਤੇ ਡੇਵਿਡ ਸ਼ੂਬ੍ਰਿਜ ਇਸ ਪਵਿੱਤਰ ਦਿਹਾੜੇ 'ਤੇ ਉਹਨਾਂ ਨੇ ਸਿੱਖਾਂ ਨੂੰ ਸੰਬੋਧਨ ਕੀਤਾ, ਅਤੇ ਸਾਰੇ ਜਿਹੜੇ ਮਿਨਿਸਟਰ ਆਏ, ਲੀਡਰ ਆਏ, ਉਹਨਾਂ ਨੂੰ ਕੇਸਰੀ ਪੱਗਾਂ ਬਣਾਈਆਂ ਗਈਆਂ। ਅਤੇ ਇਹ ਵੀ ਦੱਸਿਆ ਗਿਆ ਕਿ ਸ਼ੁਰੂਆਤ ਦੇ ਵਿੱਚ ਥੋੜ੍ਹਾ ਜਿਹਾ ਹੌਲੀ ਸੀ, ਪਰ ਵਲੰਟੀਅਰ ਜਿਹੜੇ ਨੇ ਉਹ ਸਵੇਰੇ 10 ਵਜੇ ਤੋਂ ਤਿਆਰੀ ਕਰ ਰਹੇ ਸਨ, ਸੇਵਾ ਕਰ ਰਹੇ ਸਨ। ਅਤੇ ਇਸ ਮੌਕੇ 'ਤੇ ਸਾਰੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਪ੍ਰਬੰਧਕਾਂ ਨੇ, ਅਤੇ ਇਸ ਨੂੰ ਬਹੁਤ ਹੀ ਸਫਲ ਬਣਾਉਣ ਦੇ ਵਿੱਚ ਧੰਨਵਾਦ। ਅਤੇ ਇੱਕ ਵਧੀਆ ਗੱਲ ਹੈ ਕਿ ਕੋਈ ਇਸ ਹਾਈ ਲੈਵਲ ਦੀ, ਵੈਰੀ ਹਾਈ ਲੈਵਲ ਦੀ ਡੈਲੀਗੇਸ਼ਨ ਜਿਹੜੀ ਆ ਉਹ ਇਸ ਮੌਕੇ 'ਤੇ ਗੁਰੂ ਘਰ ਪਹੁੰਚੀ। ਸੋ ਇਹ ਸੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਸੀ। ਸੋ ਪਿਆਰਿਓ, ਉਸ ਤੋਂ ਬਾਅਦ ਹੁਣ ਇੱਕ ਹੋਰ ਮੈਸੇਜ ਸਾਡੇ ਨਾਲ ਅਸੀਂ ਸਾਂਝਾ ਕਰਦੇ ਹਾਂ। ਦਰਸ਼ਨ ਸਿੰਘ ਬਿੱਟੂ ਗ੍ਰਿਫਿਥ ਵਾਲੇ, ਅਤੇ ਉਹ ਵੀ ਧੰਨਵਾਦ ਕਰ ਰਹੇ ਨੇ, ਕਹਿੰਦੇ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ, ਵੈਰੀ ਇੰਟਰਸਟਿੰਗ ਟੋਪਿਕਸ, ਅਤੇ ਥੈਂਕ ਯੂ ਅਲੋਟ ਦਰਸ਼ਨ ਸਿੰਘ ਬਿੱਟੂ ਜੀ। ਹਾਂ ਨੂੰ ਪਿਆਰਿਓ, ਥੈਂਕ ਯੂ ਬਹੁਤ ਬਹੁਤ। ਅਤੇ ਪੈਂਥਰ ਭੰਗੜਾ ਵਾਲੇ ਸਾਡੇ ਨਾਲ ਜੁੜਦੇ ਨੇ, ਅਤੇ ਆਪ ਜੀ ਨੂੰ ਦਿਵਾਲੀ 'ਤੇ ਬੰਦੀ ਛੋੜ ਦੀਆਂ ਮੁਬਾਰਕਾਂ। ਪਰਮਾਤਮਾ ਤੁਹਾਡੇ ਜੀਵਨ ਜ਼ਿੰਦਗੀ 'ਚ ਗਿਆਨ, ਖੁਸ਼ੀਆਂ, ਤਰੱਕੀਆਂ ਅਤੇ ਸੁੱਖ ਦੇ ਦੀਵੇ ਹਮੇਸ਼ਾ ਜਗਦੇ ਰੱਖੇ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਬਹੁਤ ਬਹੁਤ ਧੰਨਵਾਦ ਜੀ ਸਭ ਨੂੰ ਅਸੀਸਾਂ ਦੇਣ ਦੇ ਲਈ। ਅਤੇ ਇੱਕ ਗੁੱਡ ਫੀਲਿੰਗ ਹੈ, ਇੱਕ ਜਦ ਅਸੀਂ ਵਧਾਈ ਦਿੰਦੇ ਹਾਂ, ਸੰਦੇਸ਼ ਦਿੰਦੇ ਹਾਂ, ਤਾਂ ਇੱਕ ਪੋਜ਼ਿਟਿਵ ਫੀਲਿੰਗ ਲੈ ਕੇ ਆਉਂਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਗੁਰਪ੍ਰੀਤ ਗਿੱਲ ਸਾਡੇ ਨਾਲ ਸ਼ਾਮਲ ਹੋ ਰਹੇ ਨੇ ਕੈਨਬਰਾ ਤੋਂ। ਕਿਆ ਬਾਤ ਹੈ ਜੀ, ਅੱਜ ਬੜੀ ਚੜ੍ਹਾਈ ਹੈ ਮੇਰੇ ਵੀਰ ਦੀ। ਅਤੇ ਜੀ ਆਇਆਂ ਨੂੰ ਪਿਆਰਿਓ, ਕੀ ਹਾਲ ਚਾਲ ਹੈ, ਠੀਕ ਠਾਕ ਹੋ? ਸਤਿ ਸ਼੍ਰੀ ਅਕਾਲ। ਅਤੇ ਆਹ ਹੁਣ ਪਿੱਛੇ ਨਹਿਰ ਕਿਹੜੀ ਲਾ ਲਈ?
ਇਹ ਇੱਥੋਂ ਦੀ ਨਹਿਰ ਹੈ ਜੀ, ਤੁਹਾਨੂੰ ਦਿਖਾਵਾਂਗੇ ਜਦੋਂ ਤੁਸੀਂ ਆਉਣਾ ਨਾ।
ਹਾਂ, ਅਸੀਂ ਆ ਰਹੇ ਹਾਂ ਤੁਹਾਡੇ ਕੈਨਵਰਾ 'ਤੇ। ਚਾਹ ਪਾਣੀ ਦਾ ਰੱਖਿਓ ਖਿਆਲ ਜ਼ਰਾ। ਤਾਇਆ ਜੀ ਵੀ ਆ ਰਹੇ ਨੇ, ਜਲੇਬੀਆਂ ਦੇ ਸ਼ੌਕੀਨ ਹੈ, ਜਲੇਬੀਆਂ ਦਾ ਹੋ ਸਕਦਾ ਪ੍ਰਬੰਧ?
ਜਲੇਬੀਆਂ ਛੱਡ ਕੇ ਬਾਲੂ ਸ਼ਾਹੀਆਂ ਖਵਾ ਲਾਂਗੇ।
ਠੀਕ ਹੈ, ਠੀਕ ਹੈ ਪਿਆਰੂ। ਅਤੇ
ਕੌਫੀ ਬਣਾ ਲਈ ਅੱਜ,
ਕੌਫੀ, ਠੀਕ ਹੈ ਠੀਕ। ਇੱਥੇ ਲੋਗੋ ਲੋਗੋ ਲਾਓ ਆਪਣਾ।
ਲਾਉਂਦਾ ਲਾਉਂਦਾ, ਮੈਂ ਸੋਚ ਨਹੀਂ ਦਿਆ ਸੀ।
ਆਹੋ, ਲੋਗੋ ਲਾਓ। ਉਹ ਤਾਇਆ ਜੀ ਪਤਾ ਕੀ ਆ, ਤਾਇਆ ਜੀ ਵਾਪਸ ਆ ਰਹੇ। ਤਾਇਆ ਜੀ ਤੁਹਾਨੂੰ ਕੱਟਣਾ ਪੈਣਾ, ਮੇਰੀ ਇੱਧਰ ਰੇਂਜ ਬੜੀ ਘੱਟ ਹੈ। ਤਾਇਆ ਜੀ ਉੱਧਰ ਸਟੂਡੀਓ 'ਚ ਮੈਨੂੰ ਸੁਣ ਰਹੇ। ਤਾਇਆ ਜੀ ਇਹਨੂੰ ਬੰਦ ਕਰਨਾ ਪੈਣਾ ਆ, ਅਤੇ ਤੁਸੀਂ ਉੱਦਾਂ ਸੁਣ ਲਓ। ਅਤੇ ਕਿਉਂਕਿ ਮੇਰੇ ਨਾ ਇੱਧਰ ਬੈਂਡਵਿਡਥ ਦੀ ਤੈਨੂੰ ਪਤਾ ਹੀ ਹੈ ਪ੍ਰੋਬਲਮ ਹੈ, ਅਤੇ ਇਸ ਕਰਕੇ ਅਸੀਂ ਫਿਰ ਸਲੋ ਮੋਸ਼ਨ 'ਚ ਹੋ ਜਾਈਦਾ ਦੋਨੋਂ ਜਣੇ, ਹੋਣ ਲੱਗ ਪੈਂਦੀ ਹੈ ਸ਼ਟਰਿੰਗ। ਅਤੇ ਗੁਰਪ੍ਰੀਤ, ਗੱਲਬਾਤ ਆਪਾਂ ਕਰ ਰਹੇ ਸੀ ਕਿ ਐਫ ਬੀ ਆਈ ਨੇ ਵਾਰਨਿੰਗ ਦਿੱਤੀ ਹੈ, ਨਗਰ ਕੀਰਤਨ ਹੋ ਰਿਹਾ ਜਿਹੜਾ ਅਮਰੀਕਾ ਦੇ ਵਿੱਚ ਫਰੈਜ਼ਨੋ 'ਚ, ਅਤੇ ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਕੀ ਖਿਆਲ ਹੈ ਇਹਦੇ ਬਾਰੇ?
ਉਹ ਤਾਂ ਜੀ ਹੁਣ ਉਹ ਤਾਂ ਕੀ ਕਹਿੰਦੇ ਹੁੰਦੇ ਆ, ਇਹ ਜਿਹੜਾ ਗਿੱਧਾ ਪੈ ਰਿਹਾ ਪਿਛਲੇ 6-7 ਮਹੀਨਿਆਂ ਤੋਂ, ਤੇ ਉਹਦੇ ਵਿੱਚ ਹੁਣ ਅਮਿਤ ਸ਼ਾਹ ਵੀ ਸ਼ਾਮਿਲ ਹੋ ਗਏ ਨੇ।
ਉਹ ਤਾਂ
ਹੁਣ ਕਹਿੰਦੇ ਮੈਂ
ਐਂਟਰੀ ਮਾਰੀ, ਗ੍ਰੈਂਡ ਐਂਟਰੀ।
ਉਹਨਾਂ ਨੇ ਉਹ ਚੁੰਨੀ ਤੇ ਲੈ ਕੇ ਬੀਬੀਆਂ ਕਰਦੀਆਂ ਨੀ ਹੁੰਦੀਆਂ, ਉਹ ਥੂ ਥੂ ਪਤਾ ਨੀ ਕੀ ਕਿੱਦਾਂ ਕਰਦੀਆਂ ਹੁੰਦੀਆਂ। ਕਹਿੰਦੇ ਹੁਣ ਮੈਂ ਆਉਂਦਾ ਇਸ ਕੰਮ 'ਚ ਨਾ।
ਠੀਕ ਹੈ,
ਤੇ ਇਹ ਦੇਖੋ ਇਹ ਤਾਂ ਸੀਰੀਅਸ ਹੈ ਹੀ ਆ, ਇਹ ਤਾਂ ਬਹੁਤ ਜ਼ਿਆਦਾ ਸੀਰੀਅਸ ਹੈ। ਅਤੇ ਸੀਰੀਅਸ ਇੱਕ ਗੱਲ ਹੋਰ ਮੈਂ ਸੁਣੀ ਆ ਵੀ ਰਸ਼ੀਆ ਦੀ ਜਿਹੜੀ ਫੋਰਨ ਮਿਨਿਸਟਰ ਹੈ ਨਾ, ਉਹਨੇ ਕਿਹਾ ਕਹਿੰਦੀ ਵੀ ਅਮਰੀਕਾ ਤਾਂ ਭਾਰਤ ਨੂੰ ਦੇਸ਼ ਹੀ ਨਹੀਂ ਮੰਨਦਾ।
ਅੱਛਾ, ਕਿਉਂ?
ਹਾਂਜੀ, ਇਹ ਹੁਣ ਤੁਸੀਂ ਆਪ ਦੱਸੋ ਵੀ ਉਹਦਾ ਹੁਣ ਬੀਬੀ ਨੂੰ ਜਾਂ ਰਸ਼ੀਅਨ ਸਿੱਖ ਕੇ ਉਹਨੂੰ ਪੁੱਛੀਏ ਵੀ ਕਿਉਂ ਨਹੀਂ ਮੰਨਦਾ, ਪਰ ਉਹਦੀ ਆਪਣੇ ਅਨੈਲਿਸਿਸ ਦੇ ਤੌਰ ਤੇ ਕਿਹਾ, ਜੇ ਫੋਰਨ ਮਿਨਿਸਟਰ ਇਦਾਂ ਦੀ ਕੋਈ ਗੱਲ ਕਹੇ ਨਾ, ਫੋਰਨ ਮਿਨਿਸਟਰ ਜਾਂ ਉਹਨਾਂ ਦੀ
ਨਹੀਂ, ਫੋਰਨ ਮਿਨਿਸਟਰ ਦਾ ਲੈਵਰੋਵ ਹੈ, ਉਹ ਉਹਨਾਂ ਦੀ ਸਪੋਕਸਮੈਨ ਹੈ ਮੇਰਾ ਖਿਆਲ, ਉਹ ਜਿਹੜੀ ਬੀਬੀ ਹੈ। ਹਾਂ ਕਰਨਵੀਰ ਦਾ ਪਹਿਲੇ ਔਖਾ ਹੋਇਆ ਬੈਠਾ ਬੇਚਾਰਾ ਸ਼ੈਪਟਨ, ਹੁਣ ਕਾਫੀ ਪੀ ਪੀ ਕੇ ਤੁਸੀਂ ਉਹਨਾਂ ਦਾ ਕੰਮ ਖਰਾਬ ਕਰਦੇ ਹੋ।
ਉਹਨੂੰ ਉਹਨੂੰ ਕੀ ਹੋ ਗਿਆ?
ਉਹ ਸਤਿ ਸ੍ਰੀ ਅਕਾਲ ਪਹਿਲੇ ਹੀ ਬੁਲਾਤੀ, ਉਹਨੀ ਫਤਿਹ ਤੁਹਾਡੇ ਆਉਣ ਤੋਂ ਤੇ ਰੇਤੀ ਲਾ ਕੇ ਬੈਠਿਆ ਕਹਿੰਦੇ ਜੀ।
ਉਹ ਜਿਹੜੀ ਉਹ ਚਲਾਵੀ ਨਹੀਂ ਮਾਰਦੇ ਹੁੰਦੇ, ਇਹ ਉਹ ਵਾਲੀ ਮਾਰਦੇ,
ਇਹ ਉਹ ਵਾਲੀ ਫਤਿਹ ਆ। ਅੱਛਾ
ਫਿਰ ਸ਼ੈਪਟਨ ਤੋਂ ਮਾਰਦੇ ਮੈਲਬਰਨ ਪਹੁੰਚ ਜਾਂਦੀ ਹੋਰ
ਉਹ
100 ਕਿਲੋਮੀਟਰ ਤੇ।
ਉਹ ਆਪਣੇ ਗੁਰਪ੍ਰੀਤ, ਗੱਲ ਇਹ ਚੱਲ ਰਹੀ ਆ ਜਿਹੜੇ ਬਿਆਨਬਾਜ਼ੀ ਚੱਲ ਰਹੀ ਹੈ, ਜੀਓ ਪੋਲੀਟਿਕਸ ਚੱਲ ਰਹੀ ਆ, ਇਹ ਖੈਰ ਮੇਰੀ ਆਪਣੀ ਇਹ ਅੰਡਰਸਟੈਂਡਿੰਗ ਹੈ ਜੇ ਮੈਂ ਸੋਚਿਆ ਵੀ ਆਪਾਂ ਸ਼ੇਅਰ ਕਰੀਏ ਅੱਜ ਪ੍ਰੋਗਰਾਮ ਦੇ ਵਿੱਚ, ਜਿਹੜਾ ਸੀਨ ਬਣ ਰਿਹਾ ਹੈ ਰਸ਼ੀਆ ਬਲੋਕ ਜਾਂ ਬ੍ਰਿਕਸ ਬਲੋਕ, ਅਮੈਰੀਕਾ ਜਾਂ ਵੈਸਟ ਬਲੋਕ, ਅਤੇ ਇੱਧਰ ਜੋ ਸਿੱਖ ਨੇ, ਤੁਸੀਂ ਦੇਖਿਆ ਹੋਣਾ, ਨੋਟ ਕੀਤਾ ਹੋਣਾ, ਮੈਂ ਵੀ ਨੋਟ ਕੀਤਾ ਕਿ ਵੈਸਟ ਅਤੇ ਬ੍ਰਿਕਸ ਦੀ ਲੜਾਈ ਚੱਲ ਰਹੀ ਹੈ, ਉਹਦੇ ਵਿੱਚ ਰਸ਼ੀਆ ਅਤੇ ਅਮੈਰੀਕਾ ਦੀ ਬੇਸਿਕਲੀ ਲੜਾਈ ਚੱਲ ਰਹੀ ਹੈ, ਅਤੇ ਦੋ ਧੜੇ ਬਣ ਗਏ ਨੇ ਇਕਨੋਮਿਕ ਤੌਰ 'ਤੇ ਵੀ, ਪੈਸੇ ਪੱਧਰ 'ਤੇ, ਵਪਾਰ ਪੱਧਰ 'ਤੇ ਵੀ, ਅਤੇ ਹਥਿਆਰ ਪੱਧਰ 'ਤੇ ਵੀ। ਹੁਣ ਉਹਦੇ ਵਿੱਚ ਦੇਖਿਓ, ਤੁਸੀਂ ਨੋਟ ਕਰਿਓ ਕਿ ਜਿਹੜੇ ਸਿੱਖ ਨੇ ਉਹ ਮਿਡਲ 'ਚ ਆ ਗਏ ਨੇ, ਫੋਕਸ 'ਚ ਆ ਰਹੇ ਨੇ ਇਸ ਵੇਲੇ ਸਿੱਖ।
ਤੁਸੀਂ ਇਹ ਦੇਖੋ ਭਾਜੀ ਵੀ ਇਹ ਇਹ ਸਿੱਖਾਂ ਵਾਸਤੇ ਕਿੱਡੀ ਵੱਡੀ ਗੱਲ ਆ ਵੀ ਦੋ ਜਹਾਜ਼ਾਂ ਦੀ ਲੜਾਈ ਹੋ ਰਹੀ ਹੈ ਅਤੇ ਕਿਸ਼ਤੀ ਛੋਟਾ ਬੰਦਾ ਲੈ ਕੇ ਜਾ ਰਿਹਾ ਵਿੱਚੋਂ, ਹੈ ਨਾ, ਅਤੇ ਉਹ ਦੋਨੇ ਜਣੇ ਉਹਨੂੰ ਆਵਾਜ਼ਾਂ ਮਾਰਦੇ, ਉਹ ਇੱਧਰ ਆ ਜਾ ਅਤੇ ਉਹ ਉਹਨੂੰ ਕਹਿ ਰਹੇ ਤੂੰ ਇੱਧਰ ਆ ਜਾ, ਤੂੰ ਕਿਸ਼ਤੀ ਵਾਲਾ ਸੋਚਦਾ ਵੀ ਮੈਂ ਤਾਂ ਬਹੁਤ ਚਿਰ ਦਾ ਇੱਥੇ ਫਸਿਆ
ਇੱਥੇ ਫਸਿਆ
ਵੀ ਮੈਨੂੰ, ਮੈਂ ਤਾਂ 47 ਤੋਂ ਬਾਅਦ ਇੱਥੇ ਮੈਂ ਫਸਿਆ ਹੋਇਆ, ਇਹ ਤਾਂ ਜਹਾਜ਼ ਹਮੇਸ਼ਾ ਮੇਰੇ ਆਲੇ ਦੁਆਲੇ ਲੰਘਦੇ ਨੇ, ਮੈਨੂੰ ਕਿਸੇ ਨੇ ਆਵਾਜ਼ ਹੀ ਨਹੀਂ ਮਾਰੀ, ਅੱਜ ਕੀ ਹੋ ਗਿਆ ਇਹਨਾਂ ਨੂੰ? ਅੱਜ ਇਹ ਹੋ ਗਿਆ ਵੀ ਉਹ ਕਿਸ਼ਤੀ ਹੈ ਨਾ ਜਿਹੜੀ, ਇਟਸ ਹੋਲਡਿੰਗ ਦਾ ਪਾਵਰ, ਉਹ ਦੋਨਾਂ ਦੇ ਡਿਸਪਿਊਟ ਨੂੰ ਰਿਜ਼ੋਲਵ ਕਰਨ ਦੀ ਪਾਵਰ ਰੱਖਦੀ ਹੈ। ਜੇ ਤੁਸੀਂ ਇਹ ਸਾਰੀ ਚੀਜ਼ ਨੂੰ ਅਨੈਲਿਸਿਸ ਕਰੋ ਨਾ, ਮੇਰੀ ਥਿਊਰੀ ਕੀ ਨਿਕਲਦੀ ਹੈ ਵੀ ਅਮਰੀਕਾ ਨੇ ਹਮੇਸ਼ਾ ਹੀ ਰਸ਼ੀਆ ਨੂੰ ਡਿਪਲੋਮੈਟਿਕ ਤੌਰ 'ਤੇ ਹਮੇਸ਼ਾ ਹੀ ਠਿੱਬੀ ਦਿੱਤੀ ਹੈ, ਆਲਵੇਜ਼, ਈਵਨ ਕਿ ਜਦੋਂ 1945 ਦੇ ਵਿੱਚ ਰੈੱਡ ਆਰਮੀ ਨੇ ਐਂਟਰ ਹੋਈ ਜਦੋਂ ਬਰਲਿਨ ਦੇ ਵਿੱਚ, ਉਹ ਤੋਂ ਡਰਦੇ ਨੇ ਹਿਟਲਰ ਨੇ ਸੁਸਾਈਡ ਕਰ ਲਿਆ। ਹੋਣਾ ਕੀ ਚਾਹੀਦਾ ਸੀ, ਕ੍ਰੈਡਿਟ ਰੈੱਡ ਆਰਮੀ ਨੂੰ ਮਿਲਣਾ ਚਾਹੀਦਾ ਸੀ,
ਰਸ਼ੀਆ ਪਹਿਲਾਂ ਉੱਥੇ ਪਹੁੰਚਿਆ ਨਾ।
ਹਾਂਜੀ, ਪਰ ਅਮਰੀਕਾ ਦੀ ਜਿਹੜੀ ਇੱਕ ਪ੍ਰੋਪੇਗੰਡਾ ਮਸ਼ੀਨ ਕਹਿ ਲਈਏ, ਉਹਨਾਂ ਦੀ ਨਿਊਜ਼ ਕਹਿ ਲਈਏ, ਉਹਨਾਂ ਨੇ ਐਂ ਕਰਤਾ ਵੀ ਹਿਟਲਰ ਤਾਂ ਮਰ ਗਿਆ ਅਤੇ ਆਪਣੀ ਫੌਜਾਂ ਜਿੱਤ ਗਈਆਂ। ਉਹ ਨਿਊਯਾਰਕ ਵਾਲੀ ਫੋਟੋ ਤੁਹਾਨੂੰ ਯਾਦ ਹੋਣੀ ਹੈ, ਜਿਹੜੀ ਨਿਊਯਾਰਕ ਟਾਈਮਸ ਕੋਰ ਦੇ ਵਿੱਚ ਵੀ ਫੌਜੀ ਇੱਕ ਵੀ ਆਪਣੀ ਘਰ ਵਾਲੀਆਂ ਨੂੰ ਜਾਂ ਆਪਣੀ ਗਰਲਫ੍ਰੈਂਡ ਨੂੰ ਜੱਫੀ ਪਾ ਰਹੇ ਨੇ, ਅਤੇ ਉਹ ਨਿਊਜ਼ ਆ ਗਈ ਹੈ ਵੀ ਵਰਲਡ ਵਾਰ ਇਜ਼ ਓਵਰ, ਹੈ ਨਾ। ਉਹਨੂੰ ਬੜੀ ਸ਼ੈਤਾਨੀ ਨਾਲ ਇਹਨਾਂ ਨੇ ਕ੍ਰੈਡਿਟ ਵਿੱਚ ਚੇਂਜ ਕਰਤਾ, ਅਤੇ ਰਸ਼ੀਆ ਕਿੱਥੇ ਮਾਰ ਖਾ ਗਿਆ, ਰਸ਼ੀਆ ਨੇ ਬਣਨਾ ਹੀ ਸੁਪਰ ਹੀਰੋ ਤੋਂ ਬਾਅਦ, ਵੀ ਸਾਰਾ ਕ੍ਰੈਡਿਟ ਉਹਨੇ ਲੈਣਾ ਸੀ ਵੀ ਨਾਜ਼ੀ ਨੂੰ ਡਿਫੀਟ ਕਰਤਾ, ਪਰ ਅਮਰੀਕਾ ਕ੍ਰੈਡਿਟ ਲੈ ਗਿਆ ਉਸ ਚੀਜ਼ ਦਾ। ਉਸ ਤੋਂ ਬਾਅਦ ਫਿਰ ਉਹ ਈਸਟ ਜਰਮਨੀ ਬਣੇ, ਕਿੰਨਾ ਕੁਛ ਚੱਲਦਾ ਰਿਹਾ, ਪਰ ਅਮਰੀਕਾ ਨੇ ਇਸ ਚੀਜ਼ ਨੂੰ, ਸਾਰੀ ਜਿਹੜਾ USSR ਬਣਿਆ ਜਾਂ ਨੌਰਥ ਕੋਰੀਆ ਸਾਊਥ ਕੋਰੀਆ ਬਣਿਆ, ਈਵਨ ਕਿ ਚਾਈਨਾ ਦੇ ਵਿੱਚ ਵੀ, ਜਿਹੜੀ ਸਾਈਡ 'ਤੇ ਅਮਰੀਕਾ ਗਿਆ ਆ ਉਹ ਸਾਈਡ ਨੂੰ ਉਹ ਉੱਤੇ ਹੀ ਲੈ ਕੇ ਗਏ ਨੇ, ਅਤੇ ਨੌਰਥ ਕੋਰੀਆ ਦਾ ਇਸ ਵੇਲੇ ਹਾਲ ਦੇਖ ਲਓ, ਸਾਊਥ ਕੋਰੀਆ ਦਾ ਹਾਲ ਦੇਖ ਲਓ ਵੀ ਇਕੋਨਮੀ ਵਾਈਜ਼, ਹੈ ਨਾ, ਅਤੇ ਰਸ਼ੀਆ ਦੇ ਜਿਹੜੇ ਦੇਸ਼ ਰਸ਼ੀਆ ਦੇ ਟੁੱਟ ਕੇ ਗਏ ਨੇ ਉਹ ਇਸ ਵੇਲੇ ਐਕਚੁਲੀ ਦੇ ਆਰ ਪਰਫੋਰਮਿੰਗ ਵੈਲ, ਜੇ ਆਪਾਂ ਕੰਪੇਅਰ ਕਰੀਏ ਰਸ਼ੀਆ ਨੂੰ। ਮੁੱਕਦੀ ਗੱਲ ਇਹ ਹੈ ਵੀ ਅਮਰੀਕਾ ਦੇ ਜਿਹੜੇ ਜਿਹੜੇ ਥਿੰਕ ਟੈਂਕ ਨੇ ਨਾ, ਦੇ ਆਰ ਵੈਰੀ ਵੈਰੀ ਗੁੱਡ, ਇਹਨਾਂ ਨੂੰ ਪਤਾ ਹੁੰਦਾ ਵੀ ਜਿਹੜੇ ਸਾਡੇ ਥਿੰਕ ਟੈਂਕਸ ਨੇ ਉਹਨਾਂ ਤੋਂ ਹੀ ਪੋਲਿਸੀਜ਼ ਬਣਨੀਆਂ ਨੇ, ਅਤੇ ਜੇ ਤੁਸੀਂ ਕਿਤੇ ABC ਜਾਂ NPR ਉਹਨਾਂ ਦੇ ਜਿਹੜੇ ਅਨੈਲਿਸਿਸ ਕਰਨ ਵਾਲੇ ਬੰਦੇ ਆਉਂਦੇ ਨੇ ਉਹਨਾਂ ਕਿਤੇ ਗੱਲਾਂ ਸੁਣੋ ਨਾ, ਉਹ ਸਿੱਧੂ ਮੂਸੇ ਵਾਲੇ ਵਾਂਗੂ ਵੀ ਆਮ ਬੰਦੇ ਦੇ ਸਿਰ ਤੋਂ ਉਹਦਾ ਫਲਾਈ ਕਰਕੇ ਲੱਗ ਜਾਣਗੀਆਂ, ਕਿਉਂਕਿ ਉਹਨਾਂ ਨੂੰ ਦੇ ਐਕਚੁਲੀ ਨੋ ਵਟਸ ਗੋਇੰਗ ਔਨ ਇਨ ਯੋਰ ਕੰਟਰੀ। ਉਹ ਜਿੱਦਾਂ ਮੈਂ ਅਤੇ ਮੇਰਾ ਫਰੈਂਡ ਬੈਠੇ ਸੀ ਅਤੇ ਅਸੀਂ ਪਾਕਿਸਤਾਨ ਦੀਆਂ ਗੱਲਾਂ ਕਰਨ ਦੇ ਸੀ, ਅਤੇ ਗੱਲਾਂ ਕਰੀ ਗਏ, ਉਹ ਮੇਰਾ ਫਰੈਂਡ ਬਹੁਤ ਵੀ ਜਾਣਕਾਰ ਹੈ ਨਾ, ਗੱਲਾਂ ਲਾਹੌਰ ਤੋਂ ਸ਼ੁਰੂ ਹੋਈਆਂ, ਕਰਾਚੀ, ਐਬਟਾਬਾਦ, ਇਸਲਾਮਾਬਾਦ ਤੱਕ ਪਹੁੰਚ ਗਈਆਂ। ਉਹ ਨਾਲ ਇੱਕ ਬੰਦਾ ਬੈਠਾ ਕਹਿੰਦਾ, ਭਾਜੀ ਤੁਸੀਂ ਪਾਕਿਸਤਾਨ ਤੋਂ? ਉਹ ਕਹਿੰਦਾ, ਨਹੀਂ ਭਾਜੀ, ਅਸੀਂ ਤਾਂ ਆਪਣੇ ਪੰਜਾਬ ਤੋਂ। ਕਹਿੰਦਾ, ਬਾਈ ਯਾਰ ਮੈਂ ਪਾਕਿਸਤਾਨ ਤੋਂ, ਮੈਨੂੰ ਪਾਕਿਸਤਾਨ ਬਾਰੇ ਇੰਨਾ ਪਤਾ ਨਹੀਂ,
ਜਿੱਦਾਂ
ਤੁਹਾਨੂੰ ਪਤਾ
ਆਪਣੇ ਟੈਕਨੀਕਲ ਰਾਈਟਰ,
ਦੋ ਮੈਂ ਕਿਹਾ ਤੂੰ 2 ਮਿੰਟ ਰੁਕਦਾ, ਅਸੀਂ ਅਫਗਾਨਿਸਤਾਨ ਚੱਲ ਜਾਣਾ ਸੀ,
ਇੱਥੇ ਗਾਂ ਬਾਰਡਰ ਟੱਪ ਜਾਣਾ ਸੀਗਾ, ਨਾਲੇ ਉੱਤੋਂ ਜਿਹੜੀ ਹੁਣ
ਹਾਂਜੀ
ਗਾਣਿਆਂ 'ਚ ਨਾਗਣੀ ਆਉਂਦੀ ਆ ਉਹਦਾ ਵੀ ਸੌਦਾ ਕਰ ਜਾਣਾ ਸੀ, ਅਤੇ ਉਹ ਇੱਦਾਂ ਹੀ ਗੁਰਪ੍ਰੀਤ, ਆਪਣੇ ਗੁਰਪ੍ਰੀਤ ਸਰਬਜੀਤ ਆਪਣੇ ਟੈਕਨੀਕਲ ਡਾਇਰੈਕਟਰ, ਉਹ ਇੰਡੀਆ ਹੀ ਰਹਿੰਦੇ ਨੇ ਨਾ, ਅਤੇ ਉਹ ਮੈਨੂੰ ਕਈ ਵਾਰੀ ਪੁੱਛਦੇ ਆ ਯਾਰ ਦੇਖੀ ਕਦੇ ਪਟਿਆਲੇ ਕੋਈ ਧਰਨਾ ਧੁਰਨਾ ਤਾਂ ਨਹੀਂ ਲੱਗਾ, ਮੈਂ ਜਾਣਾ ਸੀਗਾ ਉੱਧਰ ਨੂੰ, ਉਹ ਮੈਂ ਕਿਹਾ ਯਾਰ ਮੈਂ ਆਸਟ੍ਰੇਲੀਆ ਦੇ ਜੰਗਲਾਂ 'ਚ ਰਹਿੰਦਾ ਹੈ ਨਾ, ਅਤੇ ਤੂੰ ਪਟਿਆਲੇ ਖੁਦ ਤੂੰ ਪੁੱਛਦਾ ਮੈਨੂੰ, ਕਹਿੰਦਾ ਨਹੀਂ ਤੁਹਾਨੂੰ NRI ਨੂੰ ਜ਼ਿਆਦਾ ਪਤਾ ਹੁੰਦਾ, ਕਹਿੰਦਾ
ਇਹ ਤਾਂ ਬਾਈ ਦੇਖੋ ਜਿਹੜੀ ਇਨਫੋਰਮੇਸ਼ਨ ਫਲੋ ਕਰਦੀ ਆ ਅਤੇ ਇਨਫੋਰਮੇਸ਼ਨ ਜਨਰੇਟ ਕੀਤੀ ਜਾਂਦੀ ਹੈ ਉਹਦੇ 'ਤੇ ਬਹੁਤ ਫਰਕ ਪੈਂਦਾ। ਰਸ਼ੀਆ ਕਿੱਥੇ ਮਾਰ ਖਾ ਰਿਹਾ, ਰਸ਼ੀਆ ਨੂੰ ਇਸ ਵੇਲੇ ਭੁਲੇਖਾ ਵੀ ਬ੍ਰਿਕਸ ਬਣਾ ਕੇ ਨਾ, ਕਿਉਂਕਿ ਇਹਨਾਂ ਨੇ ਜਿਹੜਾ ਡਾਲਰ ਹੈ, ਡਾਲਰ ਇਜ਼ ਨੋਟ ਏ ਕਰੰਸੀ, ਡਾਲਰ ਇਜ਼ ਦਾ ਟ੍ਰੇਡ ਕਰੰਸੀ, ਉਹਦੇ ਵਿੱਚ ਟ੍ਰੇਡ ਹੁੰਦਾ ਸਾਰੇ ਵਰਲਡ।
ਗੁਰਪ੍ਰੀਤ ਗੱਲ ਜਿਹੜੀ ਆਪਾਂ,
ਲੱਗਦਾ
ਹਾਂ ਮਾਫ਼ ਕਰਨਾ, ਗੱਲ ਆਪਾਂ ਇੱਥੇ ਕਰ ਰਹੇ ਹਾਂ ਕਿ ਕੱਲ੍ਹ ਪ੍ਰਧਾਨ ਮੰਤਰੀ ਸਪੈਸ਼ਲ ਪਹੁੰਚੇ ਫਲਾਇੰਗ ਵਿਜ਼ਿਟ 'ਤੇ, ਹੈ ਨਾ, ਚਲੋ ਪਲੈਨਡ ਤਾਂ ਪਹਿਲਾਂ ਹੀ ਹੋਊਗਾ, ਪਰ ਇੱਕ ਵੈਰੀ ਹਾਈ ਲੈਵਲ ਡੈਲੀਗੇਸ਼ਨ ਦਾ ਗੁਰੂ ਘਰ ਪਹੁੰਚਣਾ, ਸਿੱਖਾਂ ਨੂੰ ਚੂਜ਼ ਕਰਨਾ, ਕਿਉਂਕਿ ਉਹ ਕੱਲ੍ਹ ਦੇ ਦਿਨ ਦੇ ਵਿੱਚ ਉਹ ਮੰਦਰ ਨਹੀਂ ਗਏ, ਹਿੰਦੂ ਕੌਂਸਲ ਵੱਲ ਨਹੀਂ ਗਏ, ਉਹ ਇੱਕ ਮੈਂ ਸੋਚਦਾ ਕਿ ਬਹੁਤ ਵੱਡਾ ਸਿਗਨਲ ਦੇ ਰਹੇ ਨੇ ਆਸਟ੍ਰੇਲੀਅਨ ਗਵਰਨਮੈਂਟ ਕਿ ਵੀ ਆਰ ਰਾਈਟ ਬਿਹਾਈਂਡ ਸਿੱਖ ਕਮਿਊਨਿਟੀ। ਔਰ ਇਹ ਜਿਹੜਾ 5 ਆਈਜ਼ ਵੱਲੋਂ ਹੀ ਆ ਰਿਹਾ ਆ, ਉੱਧਰ FBI ਨੇ ਪੂਰਾ ਜ਼ੋਰ ਲਾ ਲਿਆ ਨਗਰ ਕੀਰਤਨ ਨੂੰ ਸਿਕਿਓਰ ਕਰਨ ਦੇ ਲਈ। ਸੋ ਵੱਟ ਦੇ ਆਰ ਟਰਾਇੰਗ ਟੂ ਡੂ, ਜਿੱਥੇ ਤੱਕ ਮੈਨੂੰ ਲੱਗਦਾ ਕਿ ਉਹ ਮੈਸੇਜ ਦੇ ਰਹੇ ਨੇ ਕਿ ਅਸੀਂ ਸਿੱਖ ਭਾਈਚਾਰੇ ਦੇ ਨਾਲ ਖੜ੍ਹੇ ਹਾਂ, ਅਤੇ ਜਿਹੜਾ ਇਹ ਮੈਂ ਸਮਝਾਂਗਾ ਕਿ ਭਾਰਤ ਦੀ ਜਿਹੜੀ ਸਰਕਾਰ ਹੈ ਉਹਨਾਂ ਨੇ ਜਿਹੜਾ ਹਿੰਦੂ ਕਾਰਡ ਸਿੱਖ ਕਾਰਡ ਖੇਲ ਕੇ ਬਹੁਤ ਵੱਡੀ ਬੇਵਕੂਫੀ ਕੀਤੀ ਆ, ਕਿਉਂਕਿ ਸਾਡੇ ਹਿੰਦੂ ਭਾਈਚਾਰਾ ਵੀ ਉਨਾ ਹੀ ਸਤਿਕਾਰਤ ਹੈ ਇੱਥੇ ਜਿੰਨਾ ਸਿੱਖ ਭਾਈਚਾਰਾ, ਪਰ ਇਹਨਾਂ ਨੇ ਇਹ ਹਰਕਤਾਂ ਕਰ ਕਰਕੇ ਪੋਲਰਾਈਜ਼ ਕਰ ਦਿੱਤਾ ਭਾਈਚਾਰੇ ਨੂੰ ਆਪਣੇ ਬੰਦੇ ਵਿੱਚ
ਬਿਠਾ ਕੇ। ਦੇਖੋ ਇਹ ਸਾਰੇ ਬੈਕਡ ਨੇ ਨਾ BJP RSS ਆਈਡੀਓਲੋਜੀ, BJP RSS ਤੋਂ ਮੈਨੂੰ ਕਿਉਂ ਪ੍ਰੋਬਲਮ ਹੈ ਯਾਰ, ਤੁਸੀਂ ਗੇਮ ਖੇਡਣੀ ਖੇਡੋ, ਪਰ ਅਗਲੇ ਦੇ ਹੱਥ ਬੰਨ ਕੇ ਥੋੜ੍ਹੀ ਤੁਸੀਂ ਖੇਡ ਸਕਦੇ ਹੋ। ਹੁਣ BJP ਇਜ਼ ਰਜਿਸਟਰਡ ਐਜ਼ ਅ ਸੈਕੂਲਰ ਪਾਰਟੀ ਇਨ ਇੰਡੀਆ, ਅਤੇ ਉਹ ਗੱਲ ਹਿੰਦੂਤਵ ਦੀ ਕਰਦੇ ਆ, ਕਿਉਂਕਿ ਇੰਡੀਆ 'ਚ ਕੋਈ ਵੀ ਪਾਰਟੀ ਤੁਸੀਂ ਵੀ ਇੱਦਾਂ ਨਹੀਂ ਕਰਾ ਸਕਦੇ ਵੀ ਅਸੀਂ ਹਿੰਦੂ ਪਾਰਟੀ ਰਜਿਸਟਰਡ ਹੋਊਂਗੇ ਐਜ਼ ਅ ਪੋਲੀਟੀਕਲ ਪਾਰਟੀ, ਉਹ ਸ਼ੁਰੂ 'ਚ ਹੀ ਹੁੰਦਾ ਵੀ ਤੁਸੀਂ ਸੈਕੂਲਰ ਪਾਰਟੀ, ਈਵਨ ਕਿ ਅਕਾਲੀ ਦਲ ਦਾ ਵੀ ਪਿੱਛੇ ਜੇ ਰੌਲਾ ਪਿਆ ਸੀ ਨਾ, ਅਤੇ ਉਹ ਅਕਾਲੀ ਦਲ ਦੇ ਵੀ ਸੈਕੂਲਰ ਹੀ ਪਾਰਟੀ ਆ, ਯੈਸ ਦੇ ਟਾਕ ਅਬਾਊਟ ਵੀ ਸਿੱਖ ਮਸਲਿਆਂ 'ਤੇ ਗੱਲ ਕਰ ਸਕਦੇ ਨੇ, ਪਰ ਉਹ ਇਹ ਆਈਸੋਲੇਟ ਨਹੀਂ ਕਰ ਸਕਦੇ ਵੋਟ ਨੂੰ ਵੀ ਅਸੀਂ ਸਿੱਖਿਆਂ 'ਤੇ ਸਾਨੂੰ ਤਾਂ ਕਰਕੇ ਵੋਟ ਪਾਓ, ਵੀ ਕੋਨਸਟੀਟਿਊਸ਼ਨਲੀ ਇਸ ਇਲੀਗਲ ਕਹਿ ਲਈਏ ਜਾਂ ਵੀ ਉਹਦੇ ਪੈਨ ਤੁਹਾਨੂੰ ਪੈਨਲਟੀਜ਼ ਪੈ ਸਕਦੀਆਂ ਨੇ। ਹੁਣ BJP ਨੇ ਉਹੀ ਗੇਮ ਇੱਥੇ ਖੇਡੀ, ਹੁਣ ਇੱਥੇ ਆਪਣੇ ਸਿਡਨੀ ਦੇ ਵਿੱਚ ਪਿੱਛੇ ਜੇ ABC ਵਾਲੇ ਨੇ ਅਨੈਲਿਸਿਸ ਕੀਤਾ ਸੀ, ਨੌਰਥ ਕੈਰਨਵਿਲ ਆ ਮੇਰੇ ਖਿਆਲ ਇਲਾਕਾ ਬੈਲਾਵਿਸਟਾ ਦੇ ਕੋਲ, ਅਤੇ ਉਹਨਾਂ ਨੇ ਬਹੁਤ ਡੀਪਨਿੰਗ ਅਨੈਲਿਸਿਸ ਕੀਤਾ ਸੀ ਵੀ ਇੱਥੇ BJP ਦੀ ਜਿਹੜੇ ਸਪੋਰਟਰ ਨੇ ਉਹਨਾਂ ਦੀ ਵੋਟ ਬਹੁਤ ਆ, ਅਤੇ ਉਹ ਵੋਟ ਕਿੱਧਰ ਨੂੰ ਭੁਗਤੂਗੀ, ਉਹ ਵੋਟ ਉੱਧਰ ਨੂੰ ਭੁਗਤੀ ਵੀ ਜਿਹੜਾ ਪ੍ਰੋ ਪ੍ਰੋ ਹਿੰਦੂ ਜਾਂ ਪ੍ਰੋ BJP ਗੱਲ ਕਰੂਗਾ ਇਨ ਫੇਵਰ ਆਫ
ਰਿਗਿੰਗ ਦੀ ਗੱਲ। ਦੇਖੋ ਨਹੀਂ ਰਿਗ ਕੀਤਾ ਸੀਗਾ ਉਹਨਾਂ ਨੇ, ਮਤਲਬ ਉਹਨਾਂ ਨੇ ਤਰੀਕੇ ਨਾਲ ਉਹ ਰਿਗ ਕਰਨਾ ਸ਼ੁਰੂ ਕਰਤਾ, ਇਨਵੈਸਟੀਗੇਸ਼ਨ ਵੀ ਹੋਈ ਤੇ ਡਿਪੋਰਟੇਸ਼ਨਸ ਵੀ ਹੋਈਆਂ।
ਹਾਂਜੀ,
ਤੇ ਹੁਣ ਮੈਂ ਸਿੱਖਾਂ ਦੀ ਗੱਲ ਕਰ ਰਿਹਾ ਕਿ ਇੱਕ ਜਿਹੜੀਆਂ ਵੱਡੀਆਂ ਸਰਕਾਰਾਂ ਨੇ ਪੱਛਮ ਦੀਆਂ, ਉਹ ਸਿੱਖਾਂ ਨੂੰ ਹੁਣ ਆਪਣੇ ਵੱਲ ਕਰਨ ਦੀਆਂ ਕੋਸ਼ਿਸ਼ ਕਰ ਰਹੇ ਨੇ, ਪੋਲਰਾਈਜ਼ ਹੋ ਰਿਹਾ, ਮਤਲਬ ਦੋ ਫਾੜ ਹੋ ਰਿਹਾ ਜਿਹੜਾ ਡਾਇਸਪੋਰਾ, ਮਤਲਬ ਜੇ ਆਪਾਂ ਇੰਡੀਅਨ ਡਾਇਸਪੋਰਾ ਦੇਖੀਏ ਉਹ 'ਚ ਹਿੰਦੂ ਵੀ ਆ ਜਾਂਦਾ, ਸਿੱਖ ਵੀ ਆ ਜਾਂਦਾ, ਮੁਸਲਮਾਨ ਵੀ ਆ ਜਾਂਦਾ, ਉਹਨਾਂ ਦੇ ਵਿੱਚੋਂ ਮਤਲਬ ਸਿੱਖਾਂ ਨੂੰ ਆਪਣੇ ਨਾਲ ਲਾ ਰਹੇ ਨੇ, ਜਾਂ ਕਹਿ ਲਓ ਕਿ ਉਹ ਜਿਹੜੇ ਨੇ ਭਾਰਤ ਸਰਕਾਰ ਹੈ ਉਹ ਸਿਰਫ ਸਿੱਖਾਂ ਨੂੰ ਆਪਣੇ ਵਿਰੋਧ ਕਰ ਰਹੇ ਨੇ ਖੁਸ਼ ਕਰਨ ਦੇ ਚੱਕਰ ਦੇ ਵਿੱਚ ਕਿ ਸਿੱਖਾਂ ਦਾ ਕਤਲ ਕੀਤੇ ਜਾਂ ਸਿੱਖਾਂ ਦੇ ਕਤਲ ਹੋਏ, ਲੋਰੈਂਸ ਬਜਨੋਈ ਦੇ ਗੈਂਗ ਯੂਜ਼ ਕੀਤਾ, ਰੌ ਵੀ ਵਿੱਚ ਇਨਵੋਲਵ ਹੈ, ਇਹ ਹੁਣ ਕਲੀਅਰਲੀ ਯੂਟਿਊਬ 'ਤੇ ਆ ਰਿਹਾ ਜਾਂ ਮੀਡੀਆ 'ਚ ਆ ਰਿਹਾ ਕਿ ਜਿਹੜਾ ਲੋਰੈਂਸ ਬਿਸ਼ਨੋਈ ਆ ਉਹਨੂੰ ਯੂਜ਼ ਕੀਤਾ ਜਾ ਰਿਹਾ ਰੌ ਵੱਲੋਂ, ਮਤਲਬ ਇੱਕ ਪੱਲਾ ਝਾੜ ਦੇ ਕਤਲ ਕਰ ਦਿਓ ਫਿਰ ਕਹਿ ਦਿਓ ਜੀ ਲੋਰੈਂਸ ਨੇ ਕੀਤਾ ਇਹ ਕੰਮ, ਹੈ ਨਾ।
ਨਹੀਂ ਤੁਸੀਂ ਤੁਸੀਂ ਇਹ ਦੇਖੋ ਨਾ, ਇਹ ਜਦੋਂ ਐਡਮਿਟ ਕਰਦੇ ਨੇ ਵੀ ਲੋਰੈਂਸ ਨੇ ਕੰਮ ਕੀਤੇ, ਸਿੰਗਾਪੁਰ 'ਚ ਜਿਹੜੀ ਮੀਟਿੰਗ ਹੋਈ ਆ ਉਹ 'ਚ ਐਡਮਿਸ਼ਨ ਹੋਈ ਆ NSA ਦੇ ਚੀਫ ਵੱਲੋਂ ਵੀ ਹਾਂ ਇਹ ਲੋਰੈਂਸ ਨੇ ਕੀਤਾ, ਅਤੇ ਉਹ ਕੈਨੇਡਾ ਵਾਲੇ ਕਹਿੰਦੇ ਵੀ ਤੁਹਾਡਾ ਜੇਲ੍ਹ ਪ੍ਰਬੰਧ ਕਿੱਦਾਂ ਦਾ, ਵੀ ਜੇਲ੍ਹ 'ਚ ਵਿੱਚ ਬੈਠਾ ਇੱਕ ਬੰਦਾ ਕੈਨੇਡਾ 'ਚ ਇਹ ਕੰਮ ਕਰ ਰਿਹਾ, ਵੀ ਹਾਓ ਇਟਸ ਪੋਸੀਬਲ, ਕਿਉਂਕਿ ਉਹਨਾਂ ਨੇ ਤਾਂ ਕੰਪੈਰੀਜ਼ਨ ਕਰਨਾ ਨਾ, ਫਿਰ ਜਦੋਂ ਇਹ ਤੁਸੀਂ ਆਪਣੇ ਸਟੇਟ 'ਚ ਦਿਖਾ ਰਹੇ ਹੋ ਨਾ ਚੀਜ਼ਾਂ ਵੀ ਸਾਡੇ ਸਟੇਟ 'ਚ ਆਹ ਚੀਜ਼ਾਂ ਹੋ ਰਹੀਆਂ ਨੇ, ਵੀ ਇੱਕ ਗੈਂਗਸਟਰ ਬਹਿ ਕੇ ਜੇਲ੍ਹ ਦੇ ਵਿੱਚ ਕੈਨੇਡਾ ਦੇ ਵਿੱਚ ਉਹਨਾਂ ਦੀ ਜਿਹੜੀ ਇੰਟਰਨਲ ਸਿਕਿਉਰਿਟੀ ਉਹਨੂੰ ਥ੍ਰੈਟ ਕਰ ਰਿਹਾ, ਉਹ ਫਿਰ ਤੁਹਾਡੇ ਸਟੇਟ ਦੀ ਜਿਹੜੀ ਰਿਲਾਇਬਿਲਟੀ ਕਹਿ ਲਈਏ ਜਾਂ ਤੁਹਾਡੇ ਸਟੇਟ ਦਾ ਜਿਹੜਾ ਸਟੇਟਸ ਆ ਉਹਦੇ 'ਤੇ ਕੁਐਸਚਨ ਕਰਨਗੇ। ਪਾਕਿਸਤਾਨ ਨਾਲ ਵੀ ਇਹੀ ਪ੍ਰੋਬਲਮ ਹੋਈ ਸੀ ਜਦੋਂ ਉਹਨਾਂ ਨੇ ਉਹਨੂੰ ਟੈਰਿਸਟ ਸਟੇਟ ਐਲਾਨਿਆ ਸੀ ਨਾ, ਉਦੋਂ ਉਹ ਸਾਰੀਆਂ ਚੀਜ਼ਾਂ ਦੇਖ ਕੇ ਉਹਨਾਂ ਨੇ ਦੇਖਿਆ ਸੀ ਵੀ ਇਹ ਇੱਥੋਂ ਟੈਰਰਿਸਟ ਪੈਦਾ ਹੋ ਕੇ ਅਫਗਾਨਿਸਤਾਨ ਦੇ ਉਹਨਾਂ ਦੇ ਜਿਹੜੇ ਬੇਸਿਸ ਨੇ ਉੱਥੇ ਜਾ ਕੇ ਹਮਲਾ ਕਰ ਰਹੇ ਨੇ, ਯੂਰਪ ਦੇ ਵਿੱਚ ਹਮਲਾ ਕਰ ਰਹੇ ਨੇ, ਆਈਸਿਸ ਦੇ ਵਿੱਚ ਇਨਵੋਲਵ ਹੋ ਰਹੇ ਨੇ, ਅਤੇ ਇਸ ਤੋਂ ਬਾਅਦ ਉਹਨਾਂ ਨੇ ਟੈਰਰਿਸਟ ਸਟੇਟ ਪਾਕਿਸਤਾਨ ਨੂੰ ਐਲਾਨਿਆ ਸੀ। ਇੰਡੀਆ ਦੇਖੋ ਸਾਰਿਆਂ ਨੂੰ ਵਧੀਆ ਲੱਗਦਾ ਆਪਣਾ ਧਰਮ ਅਤੇ ਆਪਣਾ ਖਿੱਤਾ ਵਧੀਆ ਲੱਗਦਾ, ਪਰ ਜਿਹੜੇ ਬੀਜੇਪੀ ਦੇ ਸਪੋਰਟਰ ਹੈ ਨਾ ਉਹ ਜਾਂ ਇੰਡੀਆ ਵਾਲੇ ਉਹ ਬਹੁਤ ਖਤਰਨਾਕ ਗੇਮ ਖੇਡ ਰਹੇ ਆ। ਉਹਦੇ ਨਾਲ ਕੀ ਹੋ ਰਿਹਾ, ਤੁਹਾਡੇ ਵਰਕ ਪਲੇਸ 'ਚ ਤੁਹਾਨੂੰ ਪ੍ਰੋਬਲਮ ਆਊਗੀ। ਇਫ ਯੂ ਆਰ ਅ ਹਿੰਦੂ, ਪੀਪਲ ਰੀਡਿੰਗ ਨਿਊਜ਼ ਅਬਾਊਟ ਇੰਡੀਆ ਐਂਡ ਪੀਪਲ ਰੀਡਿੰਗ ਨਿਊਜ਼ ਅਬਾਊਟ ਮੋਦੀ,
ਬੋਥ ਵੇਸ
ਤੁਹਾਨੂੰ ਫਿਰ ਉੱਥੇ ਵੀ ਪ੍ਰੋਬਲਮ।
ਹਾਂ, ਜੇ ਇੱਕ ਇੱਕ ਦਾ ਨੁਕਸਾਨ ਹੈ ਤਾਂ ਨਾਲ ਦੂਜੇ ਦਾ ਵੀ ਹੋਣਾ ਹੀ ਹੋਣਾ ਨਾ।
ਅਫਗਾਨਿਸਤਾਨ ਪਾਕਿਸਤਾਨ ਵਾਲਿਆਂ ਨੂੰ ਪੁੱਛ ਕੇ ਦੇਖ ਲਓ ਵੀ ਉਹਨਾਂ ਨੂੰ ਕਿੰਨੀਆਂ ਪ੍ਰੋਬਲਮਸ ਆਈਆਂ ਸੀ। ਸੋ ਉੱਤੇ ਤੁਸੀਂ ਇਹ ਨਹੀਂ ਕਰ ਸਕਦੇ ਵੀ ਹਾਂ ਵਿਕਟਮ ਕਾਰਡ ਵੀ ਮੈਂ ਵੀ ਮੇਰੇ ਨਾਲ ਰੇਸਿਜ਼ਮ ਹੋ ਰਿਹਾ। ਪ੍ਰੋਬਲਮ ਇਹ ਹੈ ਵੀ ਜਦੋਂ ਇੱਕ ਕਮਿਊਨਿਟੀ ਨਾਲ ਧੱਕਾ ਹੋ ਰਿਹਾ ਹੁੰਦਾ, ਤੁਸੀਂ ਤੁਸੀਂ ਕੁਛ ਕਹਿਣਾ ਵੀ ਨਹੀਂ ਹੈਗਾ, ਪਰ ਤੁਸੀਂ ਸੈਲੀਬ੍ਰੇਟ ਵੀ ਕਰਦੇ ਹੋ, ਉਹ ਬਹੁਤ ਹਰਟਫੁਲ ਗੱਲ ਹੁੰਦੀ
ਹੈ। ਬਸ ਤੁਸੀਂ ਚੁੱਪ ਰਹੋ, ਕਮ ਸੇ ਕਮ ਆ ਸੈਲੀਬ੍ਰੇਸ਼ਨ ਨਾ ਕਰੋ, ਜੇ ਅਦਰ ਵੇ ਹੋ ਗਿਆ ਤਾਂ
ਸੈਲੀਬ੍ਰੇਸ਼ਨ ਕਰਦੇ ਨੇ।
ਹੁਣ ਗੁਰਪ੍ਰੀਤ ਜਿਹੜੀ ਗੱਲ ਆਪਾਂ ਕਰ ਰਹੇ, ਮੈਂ ਨਾ ਬਹੁਤ ਪਹਿਲਾਂ ਇੱਕ ਪ੍ਰੋਫੈਸੀ ਪੜ੍ਹੀ ਸੀ ਜਿਹਨੂੰ 100 ਸਾਖੀਆਂ ਵੀ ਕਹਿੰਦੇ ਆ, ਉਹ ਕਹਿੰਦੇ ਆ ਗੁਰੂ ਸਾਹਿਬ ਨੇ ਲਿਖੀਆਂ, ਪਰ ਆਈ ਡੋਂਟ ਬਲੀਵ ਇਟ, ਹੈ ਨਾ, ਵੀ ਉਹ ਲੋਕ ਆਪਣੀ ਆਪਣੀਆਂ ਕਰਦੇ ਨੇ। ਉਹਦੇ ਵਿੱਚ ਨਾ ਇੱਕ ਮਤਲਬ ਪ੍ਰੋਫੈਸੀ ਹੈ ਕਿ ਅਖੀਰ ਨੂੰ ਜਿਹੜੀ ਸਿੱਖਾਂ ਦੀ ਲੜਾਈ ਆ ਉਹ ਰੂਸ ਨਾਲ ਹੋਏਗੀ।
ਮਤਲਬ ਮੈਂ ਵੀ ਸੁਣੀ ਹੈ,
ਮੈਂ ਬਹੁਤ ਦੇਰ ਪਹਿਲਾਂ ਇਹ ਪੜ੍ਹੀ ਸੀ ਕਿ ਲੜਾਈ ਅਖੀਰ ਨੂੰ ਕੀ ਹੋਣਾ ਆ, ਕਿ ਅਖੀਰ ਨੂੰ ਲੜਾਈ ਰੂਸ ਨਾਲ ਹੋਣੀ ਆ, ਅਤੇ ਰੂਸ ਦੇ ਜਿਹੜੇ ਸਮੀਕਰਨ ਇਹ ਬਣਦੇ ਜਾ ਰਹੇ ਨੇ, ਰੂਸ ਦੇ ਸਮੀਕਰਨ ਬਣਦੇ ਜਾ ਰਹੇ ਨੇ। ਕਿਉਂ ਪੱਛਮ ਕਿਉਂ ਪਰੇਸ਼ਾਨ ਹੈ, ਕਿਉਂਕਿ ਜਿੰਨਾ ਐਕਸਪੀਰੀਅੰਸ ਰੂਸ ਨੇ ਫੌਜੀ ਲੜਾਈ 'ਚ ਯੂਕਰੇਨ 'ਚ ਕਰ ਲਿਆ ਆ, ਇੰਨਾ ਕਿਸੇ ਵੀ ਆਰਮੀ ਕੋਲ ਹੈ ਨਹੀਂ। ਹੁਣ ਔਨ ਟੌਪ ਆਫ ਇਟ, ਉਸ ਤੋਂ ਉੱਤੋਂ ਦੀ ਨੌਰਥ ਕੋਰੀਆ ਦੇ ਵੀ 10,000 ਫੌਜੀ ਲੜਾਈ 'ਚ ਸ਼ਾਮਿਲ ਹੋ ਗਏ ਨੇ, ਉਹਨਾਂ ਨੂੰ ਵੀ ਮਤਲਬ ਐਕਸਪੀਰੀਅੰਸ ਹੋ ਜਾਣਾ। ਬੈਟਲ ਰੈਡੀ ਜਿਹਨੂੰ ਕਹਿੰਦੇ, ਬੈਟਲ ਰੈਡੀ ਆਰਮੀ, ਇੱਕ ਹੁੰਦੀ ਕਾਗਜ਼ੀ ਆਰਮੀ ਵੀ ਲੜਨਾ ਹੈ ਨਹੀਂ, ਕਾਗਜ਼ਾਂ 'ਚ ਜਨਰਲ ਕਰਨਲ ਫੀਤੇ ਲਾ ਕੇ ਬੈਠੇ ਨੇ, ਇੱਕ ਹੁੰਦੇ ਐਕਚੁਅਲੀ ਲੜਾਈ ਹੋਈ ਆ। ਹੁਣ ਇਹ ਜਿਹੜੀ ਬੈਟਲ ਰੈਡੀ ਜਾਂ ਬੈਟਲ ਐਕਸਪੀਰੀਅੰਸ ਆਰਮੀ ਹੈ ਨਾ, ਇਹਨੂੰ ਰੋਕਣਾ ਬਹੁਤ ਮੁਸ਼ਕਲ ਹੋ ਜਾਂਦਾ। ਲੜਾਈ ਲੜਨੀ ਸੌਖੀ ਆ ਕਹਿੰਦੇ, ਉਹ ਤੋਂ ਬਾਅਦ ਲੜਾਈ ਜਿੱਤ ਕੇ ਉਹਨਾਂ ਫੌਜੀਆਂ ਨੂੰ ਕੰਟਰੋਲ ਕਰਨਾ, ਉਹਨਾਂ ਦਾ ਮਾਇੰਡ ਸੈੱਟ ਜਿਹੜਾ, ਕਿਉਂਕਿ ਉਹ ਤਾਂ ਉਹਨਾਂ ਨੂੰ ਤਿਆਰ ਕੀਤਾ ਵੀ ਮਾਰ ਦਿਓ, ਉਹਨਾਂ ਦੀ ਸੈਟਲਮੈਂਟ ਕਰਨੀ ਬਹੁਤ ਔਖੀ ਹੁੰਦੀ ਆ। ਕਈ ਵਾਰੀ ਫੌਜਾਂ ਬਟਾਲੀਅਨਾਂ ਨੂੰ ਮਾਰ ਦਿੰਦੀਆਂ ਆਪਣਿਆਂ ਨੂੰ ਵੀ। ਵਰਲਡ ਵਾਰ ਟੂ ਤੋਂ ਬਾਅਦ ਸਿੱਖ ਬਟਾਲੀਅਨਾਂ ਨੂੰ ਬਹੁਤ ਮਾਰਿਆ ਸੀਗਾ, ਕਤਲੇਆਮ ਕੀਤਾ, ਬਹੁਤ ਲਾਸ਼ਾਂ ਨਿਕਲੀਆਂ ਅੰਮ੍ਰਿਤਸਰ ਸਾਹਿਬ ਦੇ ਲਾਗਿਓਂ, ਮਿਊਟਨੀ ਵੀ ਹੋਈ ਨੇਵੀ 'ਚ। ਸੋ ਆਰਮੀ ਨੂੰ ਆਪਣੇ ਫੌਜੀ ਮਾਰਨੇ ਪੈਂਦੇ ਨੇ ਲੜਾਈ ਤੋਂ ਬਾਅਦ, ਕਈ ਵਾਰੀ ਇਹ ਹੋ ਚੁੱਕਾ ਆ। ਸੋ ਉਹ ਹੁਣ ਇਸ ਲੜਾਈ ਨੂੰ ਜਾਰੀ ਰੱਖ ਸਕਦੇ ਨੇ, ਜੇ ਉਹ ਯੂਕਰੇਨ ਲੜਾਈ ਜਿੱਤ ਗਏ, ਉਹ ਹੋ ਗਿਆ ਤਾਂ ਉਹਨਾਂ ਨੂੰ ਡਰ ਹੈ ਕਿ ਉਹ ਪੋਲੈਂਡ ਵੱਲ ਨੂੰ ਚਲੇ ਜਾਣਗੇ, ਹੋਰ ਜਿਹੜੇ ਕੰਟਰੀ ਢਾਲਣਗੇ। ਪਰ ਇੱਕ ਖਦਸ਼ਾ ਇਹ ਹੈ ਕਿ ਉਹ ਮੁੜ ਕੇ ਇੱਧਰ ਨੂੰ ਵੀ ਆ ਸਕਦੇ, ਅਫਗਾਨਿਸਤਾਨ ਵੱਲ ਨੂੰ ਵੀ ਆ ਸਕਦੇ, ਪਾਕਿਸਤਾਨ ਵੱਲ ਨੂੰ ਵੀ ਆ ਸਕਦੇ, ਅਤੇ ਅਖੀਰ ਨੂੰ ਕਹਿੰਦੇ ਇਹ ਪਲੇਅ ਹੋਣਾ ਆ, ਇਹ ਹੋ ਸਕਦਾ ਕਿ ਭਾਰਤ 'ਤੇ ਵੀ ਹਮਲਾ ਹੋ ਸਕਦਾ। ਚਾਈਨਾ ਦਾ ਪੱਲਾ ਭਾਰੀ ਹੋ ਗਿਆ, ਉਹਨੇ ਰਸ਼ੀਆ ਨੂੰ ਯੂਜ਼ ਕਰਕੇ ਇਕਨੋਮਿਕਲੀ, ਉਹ ਭਾਰਤ 'ਤੇ ਵੀ ਹਮਲਾ ਹੋ ਸਕਦਾ, ਅਤੇ ਉੱਥੇ ਵੀ ਸਿੱਖਾਂ ਦੀ ਲੜਾਈ ਇਸ ਕਰਕੇ ਹੋਣੀ ਆ ਕਿਉਂਕਿ ਸਿੱਖਾਂ ਨੇ ਹੀ ਖੜਨਾ ਫਿਰ ਧਾੜਵੀਆਂ ਦੇ ਅਗੇਂਸਟ, ਜਿੱਦਾਂ ਪਹਿਲਾਂ ਖੜਦੇ ਰਹੇ। ਇਹ ਪ੍ਰੋਫੈਸੀ ਜਿਹੜੀ,
ਹਾਂ
ਇਹ ਪ੍ਰੋਫੈਸੀ ਜਿਹੜੀ ਆ, ਨਹੀਂ ਇਹ ਦੇਖੋ ਇਹ ਤਾਂ ਸਾਡੀ ਖਿੱਤੇ ਨਾਲ ਪ੍ਰੋਬਲਮ ਹੈ ਨਾ, ਇਕੱਲੇ ਸਿੱਖ ਨਹੀਂ, ਜਿਹੜੇ ਪੰਜਾਬੀ ਰੱਖ ਲਓ, ਪੰਜਾਬੀ ਆ ਉਹਨਾਂ 'ਚੋਂ ਸਿੱਖ ਜਿਹੜੀ ਮਾਰਸ਼ਲ ਕੌਮ ਹੈ, ਜਾਂ ਉਹ ਸਿੱਖ ਬਣਨਗੇ, ਹਥਿਆਰ ਚੱਕਣਗੇ, ਗੁਰੂ ਗੋਬਿੰਦ ਸਿੰਘ ਜੀ ਦੀ ਆਈਡੀਓਲੋਜੀ ਲੈਣਗੇ, ਤਾਂ ਹੀ ਲੜਨਗੇ ਨਾ। ਅਤੇ ਉਹ ਹੁਣ ਇਹ ਘਟਨਾ ਜਿਹੜੀ ਹੈ ਜੋ ਮੈਂ ਦੇਖ ਰਿਹਾ, ਇਹ ਉਹ ਪ੍ਰੋਫੈਸੀ ਵੱਲ ਨੂੰ, ਜਾਂ ਕਹਿ ਲਓ ਕਿ ਭਵਿੱਖਬਾਣੀ ਵੱਲ ਨੂੰ, ਇਹ ਰਸ਼ੀਆ ਜਿਹੜਾ ਅੱਜ ਮਿੱਤਰ ਲੱਗ ਰਿਹਾ ਹੈ ਸਾਨੂੰ, ਹੈ ਨਾ, ਵੀ ਅਸੀਂ ਉਹਦੀ ਸਪੋਰਟ ਕਰ ਰਹੇ ਹਾਂ, ਅਸੀਂ ਪੱਛਮ ਦੇ, ਇਹ ਦੋਨੋਂ ਧਿਰਾਂ ਸਾਨੂੰ ਵਰਤਣਗੀਆਂ ਮੇਰੇ ਹਿਸਾਬ ਦੇ ਨਾਲ।
ਦੇਖੋ ਮੈਂ ਕੱਲ੍ਹ ਇੱਕ ਟਾਕ ਸ਼ੋਅ ਸੁਣਨ ਦਿਆ ਸੀ, ਅਤੇ ਉਹਦੇ ਵਿੱਚ ਬੰਦੇ ਨੇ ਦੱਸਿਆ, ਕਹਿੰਦਾ ਭਾਅ ਜੀ ਅਸੀਂ ਨਾ ਚੰਡੀਗੜ੍ਹ ਸੀ, ਅਤੇ ਚੰਡੀਗੜ੍ਹ ਪਤਾ ਨਹੀਂ 90 ਦੀ ਗੱਲ ਦੱਸਣ ਦਿਆ, ਅਤੇ ਮੁੰਡਾ UK ਤੋਂ ਕਾਲ ਕਰਨ ਦਿਆ ਸੀ ਟਾਕ ਸ਼ੋਅ 'ਚ, ਅਤੇ ਕਹਿੰਦਾ ਮੇਰੇ ਕੋਲ ਨਾ ਵੀ 75 ਕੁ ਸਾਲ ਦੇ ਨਿਹੰਗ ਸਿੰਘ ਆਏ, ਅਤੇ ਕਹਿੰਦੇ ਕਾਕਾ ਇੱਧਰ ਆਬਾ ਬਹਿ ਮੇਰੇ ਕੋਲ, ਕਹਿੰਦੇ ਹਾਂਜੀ ਦੱਸੋ, ਕਹਿੰਦੇ ਆਪਾਂ ਸਿਮਰਨ ਕਰਨਾ, ਕਹਿੰਦਾ ਠੀਕ ਹੈ ਜੀ, ਕਹਿੰਦਾ ਮੈਂ ਮੁੰਨਾ ਘੋਣਾ, ਮੈਂ ਕੋਈ ਰੁਮਾਲ ਰਮੂਲ ਜਿਹਾ ਫੜਿਆ ਅਤੇ ਮੈਂ ਸਿਰ 'ਤੇ ਰੱਖ ਕੇ ਕੋਲ ਬਹਿ ਗਿਆ, ਕਹਿੰਦੇ ਨਿਹੰਗ ਸਿੰਘ ਤੋਂ ਡਰ ਵੀ ਲੱਗਦਾ ਵੀ ਹੋਰ ਨਾ, ਵੀ ਉਹ ਫਿਰ
ਬਾਈ ਨਾ ਲਾ
ਗੁਰੂ ਸਾਹਿਬ ਦੀ ਜਗ੍ਹਾ
ਬਾਈ ਨਾ ਲਾ
ਜਲੰਧਰ ਸਾਹਿਬ ਵੀ ਹੋ ਜਾਂਦਾ ਨਾ,
ਚੁਟਕਲੇ ਨਾ ਸੁਣਾਉਣ ਲੱਗ ਪਿਓ।
ਅਤੇ ਉਹ ਬਹਿ ਗਏ ਜੀ 10 ਮਿੰਟ, ਨਾਮ ਸਿਮਰਨ ਕੀਤਾ ਉਹਨਾਂ ਨੇ, ਉਹ ਕਹਿੰਦੇ ਕਾਕਾ ਤੈਨੂੰ ਮੈਂ ਇੱਕ ਗੱਲ ਦੱਸਦਾ, ਕਹਿੰਦਾ ਇੱਕ ਟਾਈਮ ਹੋਣਾ ਵੀ ਅਮਰੀਕਾ ਨੇ, ਅਮਰੀਕਾ ਦੀਆਂ ਹਥਿਆਰਾਂ ਨਾਲ ਸਿੱਖ ਰਸ਼ੀਆ ਤੇ ਭਾਰਤ ਦੇ ਖਿਲਾਫ ਲੜੂਗਾ। ਹੁਣ ਜਿਹੜੀ ਸਿਚੁਏਸ਼ਨ ਬਣੀ ਪਈ ਆ, ਤੁਸੀਂ ਇਹ ਦੇਖੋ ਵੀ ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਆਪਣੇ ਲੋਕ ਇਸ ਗੱਲ ਨੂੰ ਨਹੀਂ ਸਮਝਦੇ, ਅਮਰੀਕਾ ਨੇ ਜਿਹੜਾ ਸਾਮਰਾਜ ਤਿਆਰ ਕੀਤਾ ਨਾ ਭਾਜੀ, ਉਹ ਸਾਮਰਾਜ ਤਿਆਰ ਕਰਕੇ ਇਹ ਨਹੀਂ ਹੈ ਵੀ ਉਹ ਮੇਰੇ ਵਾਂਗੂ ਕੌਫੀ ਫੜ ਕੇ ਬਹਿ ਗਏ ਵੀ ਹੁਣ ਇਟਸ ਐਵਰੀਥਿੰਗ ਆਲ ਰਾਈਟ ਨਾ। ਉਹ ਸਾਮਰਾਜ ਨੂੰ ਰਨ ਕਰਦੇ ਨੇ ਵਰਲਡ ਵਾਈਡ। ਹਾਂ ਚਾਈਨਾ ਉਹਨਾਂ ਲਈ ਥਰੈਟ ਹੈ, ਪਰ ਉਹ ਇਕਨੋਮੀਲੀ ਜਿਹੜਾ ਥਰੈਟ ਨਹੀਂ ਹੈਗਾ ਚਾਈਨਾ ਉਹਨਾਂ ਲਈ, ਬਿਲਕੁਲ ਨਹੀਂ ਹੈਗਾ, ਕਿਉਂਕਿ ਚਾਈਨਾ ਦੇ ਨਾਲ ਟ੍ਰੇਡ ਚੱਲ ਰਹੀ ਉਹਨਾਂ
ਨਹੀਂ, ਆਰਮੀ ਆਰਮੀ ਲਈ ਥਰੈਟ ਨਹੀਂ। ਗੁਰਪ੍ਰੀਤ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਬੜੇ ਵਧੀਆ ਗੱਲ ਕੀਤੀ ਜਿੱਦਾਂ ਕਿ ਘਟਨਾਕ੍ਰਮ ਜਿਹੜਾ ਪੱਛਮ ਇਹ ਨੈਰੇਟਿਵ ਰਚੇਗਾ ਸਿੱਖਾਂ ਨਾਲ ਨੇੜਤਾ ਕਰਕੇ ਕਿ ਫਿਊਚਰ ਦੇ ਵਿੱਚ ਜੇ ਲੋੜ ਪਈ ਪ੍ਰੋਕਸੀ ਵਾਰ ਦੀ ਤਾਂ ਸਿੱਖਾਂ ਨੂੰ ਹਥਿਆਰਬੰਦ ਕਰਨਗੇ ਉਹ ਥਰੂ ਡਾਇਸਪੋਰਾ।
ਦੇਖੋ ਦੇਖੋ ਇਹ ਮੋਦੀ ਉਹਨਾਂ ਦੀ ਨਾ ਇਹ ਬੜੀ ਵੱਡਾ ਇੱਕ ਡਿਪਲੋਮੈਟਿਕ
ਫੇਲੀਅਰ ਹੈ
ਵੀ ਵੀ ਤੁਸੀਂ ਦੇਖੋ ਮਨਮੋਹਨ ਸਿੰਘ ਇੱਕ ਬੜੇ ਕੂਟਨੀ ਵਧੀਆ ਕੂਟਨੀਤਿਕ ਸੀ, ਉਹਨਾਂ ਨੇ ਸਾਰਾ ਕੁਛ ਕਰਵਾਇਆ ਅਮਰੀਕਾ ਤੋਂ, ਉਹਨਾਂ ਨੇ ਡੀਲਾਂ ਵੀ ਕੀਤੀਆਂ ਅਮਰੀਕਾ ਨਾਲ, ਪਰ ਉਹਨਾਂ ਦੇ ਸੰਬੰਧ ਕਦੀ ਨਹੀਂ ਸੀ ਵਿਗੜੇ ਅਮਰੀਕਾ ਦੇ ਨਾਲ। ਰਸ਼ੀਆ ਨਾਲ ਉਹਨਾਂ ਨੇ ਜਿੱਦਾਂ ਕਹਿ ਲਈਏ ਨਾ ਵੀ ਰਸ਼ੀਆ ਅਮਰੀਕਾ ਨਾਲ 70% ਰੱਖਦੇ ਸੀ, 30% ਉਹ ਰਸ਼ੀਆ ਨਾਲ ਰੱਖਦੇ ਸੀ, ਅਤੇ ਉਹ ਇਸ ਚੀਜ਼ ਨੂੰ ਅਮਰੀਕਾ ਕੋਲ ਐਕਸਪਲੇਨ ਵੀ ਕਰਦੇ ਸੀ ਵੀ ਸਾਡੀ ਉਹਦੇ ਨਾਲ ਕਿਉਂ ਅਸੀਂ ਰਿਲੇਸ਼ਨ ਰੱਖਿਆ ਹੋਇਆ ਵੀ ਸਟਿਲ ਵੀ ਪਰ ਉਹਨਾਂ ਨੂੰ ਇਹ ਪੱਕਾ ਸ਼ੋਰ ਕੀਤਾ ਜਾਂਦਾ ਸੀ ਵੀ ਜਿਹੜੀ ਸਾਡੀ ਤੁਹਾਡੇ ਨਾਲ ਇਕਨੋਮਿਕ ਰਿਲੇਸ਼ਨਸ਼ਿਪ ਨੇ ਉਹ ਕਦੀ ਥਰੈਟਨ ਨਹੀਂ ਹੋਣਗੇ। ਹੁਣ ਉਹ ਯੂਕਰੇਨ ਦੇ ਵਿੱਚ ਜੰਗ ਲੱਗੀ ਹੈ, ਠੀਕ ਹੈ ਜੀ, ਰਸ਼ੀਆ ਨੇ ਅਟੈਕ ਕਰਤਾ, ਰਸ਼ੀਆ ਵਿੱਚੋਂ ਸਟਾਰਬਕਸ ਮੈਕਡੋਨਲਡ ਵਰਗੀਆਂ ਕੰਪਨੀਆਂ ਨੇ ਆਪਣੇ ਸਾਰੇ ਦਫ਼ਤਰ ਬੰਦ ਕਰਤੇ, ਕੋਕੋ ਕੋਲਾ ਵੀ ਨਿਕਲ ਗਿਆ ਉੱਥੋਂ, ਹੈ ਨਾ। ਹੁਣ ਇਹਨਾਂ ਦਾ ਮੇਨ ਅਮੈਰੀਕਾ ਦਾ ਕੀ ਹੁੰਦਾ ਵੀ ਇਹ ਤੁਹਾਡੀ ਸੰਘੀ ਕਿੱਦਾਂ ਘੁੱਟਦੇ ਨੇ, ਇਹ ਤੁਹਾਡੀ ਜਿਹੜੀ ਸਪਲਾਈ ਹੈ ਨਾ ਪੈਸੇ ਦੀ ਉਹਨੂੰ ਰੋਕਦੇ ਨੇ ਵੀ ਤੁਸੀਂ ਨਾ ਖਰੀਦ ਸਕੋ ਨਾ ਸੈੱਲ ਕਰ ਸਕੋ, ਹੈ ਨਾ, ਵੀ ਨਾ ਨਾ ਵੇਚ ਸਕੋ ਅਤੇ ਨਾ ਹੀ ਕਿਸੇ ਤੋਂ ਖਰੀਦ ਸਕੋ, ਹੈ ਨਾ। ਭਾਰਤ ਦੇ ਪਤਾ ਨਹੀਂ ਕਿਹੜੇ ਬੰਦੇ ਨੇ, ਮੈਨੂੰ ਲੱਗਦਾ ਇਹਦੇ ਵਿੱਚ ਅੰਬਾਨੀ ਫੈਕਟਰੀ ਵੀ ਹੈਗਾ, ਕਿਉਂਕਿ ਅੰਬਾਨੀ ਫੈਕਟਰ ਮੈਂ ਤੁਹਾਨੂੰ ਦੱਸਦਾ ਕਿੱਦਾਂ, ਅੰਬਾਨੀ ਅਤੇ ਅਦਾਨੀ ਫੈਕਟਰ ਦੋਨੇ ਅਮਰੀਕਾ ਰਸ਼ੀਆ ਦੇ, ਉਹਨਾਂ ਨੇ ਕੱਚਾ ਤੇਲ ਖਰੀਦਿਆ ਡਿਊਰਿੰਗ ਦੈਟ ਵਾਰ, ਉਹ ਰਿਫਾਈਨ ਕਰਕੇ ਇੰਡੀਆ ਦੇ ਵਿੱਚ ਰਿਫਾਇਨਰੀਜ਼ ਦੇ ਵਿੱਚ ਕਰਕੇ ਉਹਨਾਂ ਨੇ ਯੂਰਪ ਨੂੰ ਵੇਚਿਆ। ਈਸ਼ਤਾਨੀ ਪਹਿਲਾਂ ਤਾਂ ਕਰ ਲਈ ਉਹਨਾਂ ਨੇ, ਜਦੋਂ ਪਤਾ ਲੱਗ ਗਿਆ ਚਿੱਠਾ ਖੁੱਲ੍ਹ ਗਿਆ, ਪਤਾ ਤਾਂ ਭਾਅ ਜੀ ਪਹਿਲੇ ਤੋਂ ਹੀ ਹੁੰਦਾ ਹੈ ਤੁਹਾਨੂੰ, ਆਪਾਂ ਇੱਕ ਵਾਰੀ ਜਹਾਜ਼ ਦੀ ਵੀ ਗੱਲ ਕੀਤੀ ਸੀ ਨਾ ਵੀ ਉਹ ਕਿਸੇ ਜਹਾਜ਼ ਦੇ ਵਿੱਚ ਪਾਰਟਸ ਜਾ ਰਹੇ ਸੀ, ਦੇ ਨੋ ਐਵਰੀਥਿੰਗ, ਅਤੇ ਉਹ ਜਹਾਜ਼ ਡਿਸਅਪੀਅਰ ਕਰ ਦਿੱਤਾ ਗਿਆ, ਹੈ ਨਾ, ਦੇ ਨੋ ਐਵਰੀਥਿੰਗ। ਹੁਣ ਜੇ ਤੁਸੀਂ ਉਹਨਾਂ ਦੇ ਨਾਲ ਦੀ ਗੇਮ ਖੇਡਣੀ ਆ, ਇਹ ਹੁਣ ਓਪਨ ਕਬੱਡੀ ਤਾਂ ਹੈ ਨਹੀਂ ਗੀ, ਹੈ ਨਾ, ਇਹ ਵੇਟ ਕਲਾਸ ਆ, ਉਹਨਾਂ ਵਰਗਾ ਵੇਟ ਬਣਾ ਕੇ ਆਓ ਫਿਰ ਕਬੱਡੀ ਖੇਡ ਸਕਦੇ, ਨਹੀਂ ਤਾਂ ਅਗਲੇ ਫਿਰ ਨਾ ਉਹ ਜਿੱਦਾਂ ਪਾਕਿਸਤਾਨ 'ਚ ਚਪੇੜਾਂ ਪੈਂਦੀਆਂ ਹੁੰਦੀਆਂ ਕਬੱਡੀ 'ਚ, ਉਹ ਵਾਲਾ ਕੰਮ ਹੁੰਦਾ। ਹੁਣ ਦੇਖੋ ਪੰਨੂ ਨੂੰ ਪਹਿਲੋਂ ਅਮਰੀਕਾ ਦੇ ਵਿੱਚ ਕੋਈ ਇੰਨੀ ਹਾਈਪ ਨਹੀਂ ਸੀ ਦਿੱਤੀ ਜਾਂਦੀ, ਅਤੇ ਪੰਨੂ ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਸੱਦਿਆ ਗਿਆ ਮੋਦੀ ਦੇ ਆਉਣ ਤੋਂ ਪਹਿਲੋਂ। ਤੁਸੀਂ ਇਹ ਇਹ ਦੇਖ ਲਓ ਵੀ ਇਹ ਇਹ ਅੱਜ ਤੱਕ ਆਪਾਂ ਇੰਨਾ ਐਨਾਲਿਸਿਸ ਕਰਦੇ ਹਾਂ, ਇੰਨਾ ਦੇਖਦੇ ਹਾਂ, ਸਿੱਖ ਇਸ ਗੱਲ ਦੀ ਪਰਵਾਹ ਵੀ ਨਹੀਂ ਕਰਦੇ ਵੀ ਲੌਬੀ ਕਰ ਲਈਏ, ਕਿਸੇ ਨੂੰ ਜਾ ਕੇ ਬੇਨਤੀ ਕਰ ਲਈਏ, ਆਪਾਂ ਤਾਂ ਇਹ ਵੀ ਨਹੀਂ ਕੰਮ ਕਰਦੇ। ਹੁਣ ਹੁਣ ਜੇ ਸਾਡਾ ਸਾਡਾ ਪ੍ਰਧਾਨ ਮੰਤਰੀ ਗਲੈਨਵੁੱਡ ਗੁਰਦੁਆਰਾ ਸਾਹਿਬ ਦੇ ਵਿੱਚ ਆ ਰਿਹਾ, ਹੁਣੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਪਹਿਲਾਂ ਇਹ ਕਹਿੰਦੇ ਹੁੰਦੇ ਸੀ ਹੈਪੀ ਦੀਵਾਲੀ ਐਂਡ ਬੰਦੀ ਛੋੜ ਦਿਵਸ, ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕਿਹਾ ਵੀ ਬੰਦੀ ਛੋੜ ਦਿਵਸ ਦਿਵਸ ਦੀਆਂ ਮੁਬਾਰਕਾਂ, ਹੁਣੇ ਜਸਟ ਲਾਈਕ 35 ਮਿੰਟਸ ਅਗੋ। ਇਟ ਇਜ਼ ਅ ਬਿਗ ਚੇਂਜ ਹੈਪਨਿੰਗ ਵੀ। ਫਿਰ ਇੱਕ ਮਿੰਟ ਤੁਹਾਨੂੰ ਦੱਸਦਾ, ਇਹ ਜਿਹੜੇ ਲੋਕ ਕਹਿੰਦੇ ਆ ਨਾ ਵੀ ਇਹ ਸਿਆਸਤ ਕਰਕੇ ਹੋ ਰਿਹਾ, ਇੰਨੇ ਲੋਕ ਝੁੱਡੂ ਨੇ ਨਾ ਵੀ ਸਿਆਸਤ ਦੇ ਇਟ ਡਜ਼ਨਟ ਮੈਟਰ ਟੂ ਦੈਮ, ਉਹ ਸਿਆਸਤ ਇੱਦਾਂ ਨਹੀਂ ਖੇਡਦੇ, ਉਹਨਾਂ ਸਿਆਸਤ ਪੋਲਿਸੀਜ਼ 'ਤੇ ਜਾਂਦੀਆਂ ਨੇ। ਕਿੰਨੇ ਹੁਣ ਗਲੈਨਵੁੱਡ ਦੇ ਵਿੱਚ ਕਿੰਨੀਆਂ ਕੁ ਸਵਿੰਗਸ ਵੋਟ ਹੋਣਗੀਆਂ ਵੀ ਜਿਹੜੀ ਲੇਬਰ ਨੂੰ ਕਿਤੇ ਜਾ ਕੇ
ਪਹਿਲੇ ਲੇਬਰ ਨਹੀਂ, ਉਹ ਤਾਂ ਪਹਿਲੇ ਲੇਬਰ ਇਲਾਕਾ ਆ, ਟ੍ਰੈਡੀਸ਼ਨਲੀ ਲੇਬਰ।
ਉਹੀ ਨਾ ਵੀ ਕੋਈ 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 ਇਹ ਸਿਆਸਤ ਨਹੀਂ ਹੋ ਰਹੀ, ਇਹ ਸਿਆਸਤ ਕਿੱਥੋਂ ਹੋ ਰਹੀ ਹੈ ਫਾਈਵ, ਕਿਉਂਕਿ ਇਹ ਆਪਣੇ ਜਿਹੜੇ ਇਹ ਜਿਹੜੇ ਜਿਹੜੇ ਇਹਨਾਂ ਦੇ ਅਫਸਰ ਆ ਨਾ, ਉਹਨਾਂ ਦੀ ਇਹ ਗੱਲ ਸੁਣਦੇ ਆ, ਉਹਨਾਂ ਨਾਲ ਬਹਿ ਕੇ ਮੀਟਿੰਗ ਕਰਦੇ ਆ, ਉਹ ਨਹੀਂ ਹੈਗਾ ਵੀ ਮੋਦੀ ਬੈਠਾ ਅਤੇ ਅਫਸਰ ਖੜਾ ਆ ਅਤੇ ਉਹਦੀ ਗੱਲ ਸੁਣਦੇ ਆ। ਉਹਨੇ ਕਿ ਵਿਚਾਰੇ ਨੇ ਡਰਦੇ ਨੇ ਦੱਸਣਾ, ਮੈਂ ਜੇ ਕੁਛ ਦੱਸਦਾ, ਉਹ ਜਦੋਂ ਪੁਰਾਣੇ ਜ਼ਮਾਨੇ 'ਚ ਨਹੀਂ ਹੁੰਦੇ ਸੀ ਵੀ ਮਹਾਰਾਜ ਨੂੰ ਮੈਂ ਜੇ ਕੁਛ ਦੱਸਦਾ ਵੀ ਮਹਾਰਾਜ ਤੁਹਾਡਾ ਤਾਂ ਬਹੁਤ ਬੁਰਾ ਹਾਲ ਆ, ਅਤੇ ਉਹਨੇ ਉਹਨੂੰ ਚੁਕਾ ਕੇ ਅਤੇ ਉਹਦਾ ਸਿਰ ਵਢਾਉਂਦੇ ਹੁੰਦੇ ਸੀ। ਉਹੀ ਗੱਲ ਹੁਣ ਇਸ ਵੇਲੇ ਵੀ ਆਪਣੇ ਇੰਡੀਆ 'ਚ ਤਾਂ ਇਹੀ ਆ ਵੀ ਜੇ ਤੁਸੀਂ ਅਗਲੇ ਨੂੰ ਦੱਸੋਗੇ ਵੀ ਅਸੀਂ ਇੱਥੇ ਫੇਲ ਹੋ ਰਹੇ ਹਾਂ, ਉਹਨਾਂ ਨੇ ਕਰਿਆ ਯਾਰ ਇਹਨੂੰ ਡਿਮੋਟ ਕਰਕੇ ਨਾ ਕਿਤੇ ਭੇਜੋ ਬਿਹਾਰਪੁਰ, ਵੀ ਆਪਾਂ ਨਹੀਂ ਇਹਨੂੰ ਇੱਥੇ ਰੱਖਣਾ
ਇਨਵਰਟਰ ਤੇ।
ਇੱਥੇ ਫਾਈਵ ਆਜ ਦੀ ਜੋ ਫੀਡਬੈਕ ਆ ਰਹੀ ਆ, ਫਾਈਵ ਆਜ ਜੋ ਫੀਡਬੈਕ ਆ ਰਹੀ ਆ ਉਹ ਇਹ ਸੁਣ ਰਹੇ ਨੇ, ਉਹ ਸੁਣ ਰਹੇ ਨੇ ਅਤੇ ਸੁਣਨ ਤੋਂ ਬਾਅਦ ਉਸ ਚੀਜ਼ ਨੂੰ ਇਹ ਇੰਪਲੀਮੈਂਟ ਕਰ ਰਹੇ ਨੇ। ਇਹ ਤੁਹਾਨੂੰ ਮੈਸੇਜ ਦਿੱਤਾ ਜਾ ਰਿਹਾ ਇੰਡੀਆ ਵਾਲਿਆਂ ਨੂੰ ਅਤੇ ਇੰਡੀਆ ਦੇ ਸਪੋਰਟਰ ਨੇ ਜਿਹੜੇ ਇੱਥੇ ਜਿਹੜੇ ਟਰਾਈ ਟੂ ਕਿਉਂਕਿ ਇਹਨਾਂ ਨਾਲ ਹੋ ਚੁੱਕਾ ਪਹਿਲਾਂ ਸੁੰਨੀ ਸ਼ੀਆ ਦੇ ਮਸਲੇ 'ਚ ਵੀ ਹੋ ਚੁੱਕਾ ਆ ਜਿਹੜੇ ਆਪਣੇ ਕੋਸਵੋ ਸਰਬੀਆ ਕ੍ਰੋਏਸ਼ੀਆ ਉਹ ਵਾਲੇ ਮਸਲੇ 'ਚ ਵੀ ਇਹਨਾਂ ਨਾਲ ਹੋ ਚੁੱਕਾ ਆ
ਇੰਡੋਨੇਸ਼ੀਆ ਦੇ ਮਾਮਲੇ 'ਚ ਇੰਡੋਨੇਸ਼ੀਆ ਦੇ ਟੀਮੋਰ ਦੇ ਮਾਮਲੇ 'ਚ ਵੀ ਐਨ ਸੇਮ ਗੇਮ ਚੱਲੀ ਆ ਸੇਮ ਐਵਰੀਥਿੰਗ
ਸੇਮ ਗੇਮ ਚੱਲੀ
ਕਿਉਂਕਿ ਉਹ ਅਸੀਂ ਦੇਖੀ ਆ ਜੌਨ ਹਾਵਰਡ ਦੇ ਟਾਈਮ 'ਤੇ ਇਹ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਗੇਮ ਆਲੂ ਹੁਣ ਇਹ ਪੱਛਮ ਜਾ ਰਹੇ ਨੇ ਸਿੱਖਾਂ ਦੇ ਨਾਲ ਨੇੜਤਾ ਬਹੁਤ ਜ਼ਿਆਦਾ ਵਧਾ ਰਹੇ ਨੇ ਅਤੇ ਉਹ ਮਤਲਬ ਦੇ ਆਰ ਪਲੈਨਿੰਗ 40-50 ਈਅਰਸ ਹੈਡ ਉਹ ਇੱਕ ਪੂਰੀ ਜਨਰੇਸ਼ਨ ਤਿਆਰ ਹੋਏਗੀ ਜਿਹੜੀ ਅਸੀਂ
ਬਿਲਕੁਲ
ਅਸੀਂ ਤਾਂ ਉਸ ਵੇਲੇ ਸ਼ਾਇਦ ਨਾ ਵੀ ਹੋਵਾਂਗੇ ਤੇਰੀ ਦਾੜੀ ਚਿੱਟੀ ਹੋ ਜਾਣੀ ਹੈ ਸ਼ਾਇਦ ਉਦੋਂ ਤੱਕ ਅਤੇ ਪਰ
ਨਹੀਂ ਮੈਂ ਕਾਲੀ ਕਰੀ ਜਾਣੀ
ਆਪਾਂ ਹੁਣੇ ਨਹੀਂ ਦੇਣੀ ਜਿਹੜੀ ਆਪਾਂ ਇਹ ਭਵਿੱਖਬਾਣੀ ਲਾਗੂ ਹੀ ਨਹੀਂ ਹੋਣ ਦੇਣੀ ਸਮਾਂ ਨਿਕਾ ਲੈਣਾ ਕਾਲ ਬੰਨ ਲੈਣਾ ਖੈਰ ਜਿਹੜੇ ਬੱਚੇ
ਤੁਸੀਂ ਹੁਣ ਉਧਰ ਨੂੰ ਨਾ ਤੁਰ ਪਿਓ ਪਲੀਜ਼ ਉਧਰ ਨੂੰ ਨਾ ਚਲੋ ਕਾਲ ਵਾਲੀਆਂ ਗੱਲਾਂ
ਨੇ ਕਾਲ ਵਾਲੀਆਂ ਗੱਲਾਂ ਨੇ ਉਹ ਉੱਤੋਂ ਦੀ ਜਾਣ ਲੱਗ ਜਾਣੀਆਂ ਇਹ ਜਾਂਦੀਆਂ ਤਾਂ ਇਹ ਵੀ ਹੋਣੀਆਂ ਨੇ ਪਰ ਸਾਡੇ ਸਰੋਤੇ ਬੜੇ ਟਕਾ ਨਾਲ ਸੁਣ ਰਹੇ ਨੇ ਅਤੇ ਵੈਰੀ ਮਤਲਬ ਬਹੁਤ ਅਤੇ ਉਹ ਨਾ ਇਹ ਜਿਹੜੀ ਗੇਮ ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਇਹ ਗੇਮ 50 ਸਾਲ ਬਾਅਦ ਸ਼ੁਰੂ ਹੋਏਗੀ ਪ੍ਰੋਪਰ ਉਦੋਂ ਤੱਕ
ਸਹੀ
ਇਹ ਜਿਹੜੀ ਦੁਨੀਆ ਆ ਇਹ ਪੋਲਰਾਈਜ਼ ਹੋਏਗੀ ਦੋ ਧੜਿਆਂ ਦੇ ਵਿੱਚ ਪੱਛਮ ਅਤੇ ਸਾਊਥ ਬਲੋਕ ਠੀਕ ਹੈ ਸਾਊਥ ਬਲੋਕ ਦੇ ਵਿੱਚ ਇਹਨਾਂ ਨੇ ਅੜਫਸ ਕਰਨੀ ਹੈ ਉਹਦੇ ਵਿੱਚ ਇਹ ਸਾਊਥ ਬਲੋਕ ਜਿਹੜਾ ਆ ਹੁਣ ਬ੍ਰਿਕਸ ਦਾ ਰੱਖ ਲਓ ਜਾਂ ਇੰਡੀਆ ਇਹ ਸਾਰੇ ਆ ਉਹਦੇ ਵਿੱਚ ਇੱਕ ਫਾਨਾ ਜਿਹੜਾ ਗੱਡ ਕੇ ਰੱਖਣਗੇ ਪੱਛਮ ਵਾਲੇ ਇੱਕ ਪਾਕਿਸਤਾਨ ਨੂੰ ਰੱਖਣਗੇ ਇੱਕ ਨਾਲ ਇੰਡੀਆ 'ਚੋਂ ਸਿੱਖ ਭਾਈਚਾਰੇ ਨੂੰ ਆਪਣੇ ਨਾਲ ਰੱਖਣਗੇ ਜਦੋਂ ਇਹਨਾਂ ਨੂੰ
ਦੇਖੋ
ਡੀਸਟੇਬਲਾਈਜ਼ ਕਰਨ ਦੀ ਲੋੜ ਪਈ ਪੱਛਮ ਨੂੰ ਸਾਊਥ ਬਲੋਕ ਨੂੰ ਤਾਂ ਉਹ ਪਾਕਿਸਤਾਨ ਨੂੰ ਵਰਤਣਗੇ ਜਿਹੜਾ ਕਿ ਵਰਤਦੇ ਰਹੇ ਆ ਹਿੰਦੁਸਤਾਨ ਦੇ ਅਗੇਂਸਟ ਲੜਾਈਆਂ ਨਾਲ ਹੁਣ ਉਹ ਸਿੱਖਾਂ ਨੂੰ ਵੀ ਵਰਤਣਗੇ ਕਿਉਂਕਿ ਸਿੱਖ ਭਾਈਚਾਰਾ ਵਿਦੇਸ਼ਾਂ ਦੇ ਵਿੱਚ ਬਹੁਤ ਵੱਡਾ ਇੱਕ ਮੁਕਾਮ ਹਾਸਲ ਕਰ ਚੁੱਕਾ ਆ ਔਰ ਉਹ ਐਵੇਂ ਨਹੀਂ ਸਾਨੂੰ ਲੈਂਦੇ ਭਾਈਚਾਰੇ ਐਵੇਂ ਨਹੀਂ ਇਹ ਪੱਛਮ ਸਾਨੂੰ ਐਵੇਂ ਨਹੀਂ ਲੈਂਦਾ ਇਹਨਾਂ ਨੇ ਗਾਂ ਸਾਡੀਆਂ ਜਨਰੇਸ਼ਨਸ ਨੂੰ ਯੂਜ਼ ਕਰਨਾ ਆ ਮਤਲਬ ਦੈਟਸ ਅ ਫੈਕਟ
ਮੈਂ ਦੇਖੋ ਜਿਹੜਾ ਵਰਡ ਯੂਜ਼ ਕਰਨ ਵਾਲਾ ਨਾ ਮੈਂ ਇੱਥੇ ਥੋੜ੍ਹਾ ਜਿਹਾ ਮੈਨੂੰ ਓਬਜੈਕਸ਼ਨ ਹੈ ਵੀ ਯੂਜ਼ ਨਹੀਂ ਦੇ ਵਿਲ ਐਕਚੁਅਲੀ
ਕੋਲੈਬੋਰੇਸ਼ਨ ਉਹ ਇੱਕ ਇੱਕ ਪਾਪੂਲੇਸ਼ਨ ਬਿਲਡ ਕਰ ਰਹੇ ਆ ਉਹ ਇੱਕ ਪਾਪੂਲੇਸ਼ਨ ਸਾਡੀ ਬਿਲਡ ਕਰ ਰਹੇ ਆ ਆਸਟ੍ਰੇਲੀਆ ਦੇ ਵਿੱਚ ਉਹ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਧੱਕਾ ਤਾਂ ਹੋਏਗਾ ਉਹ ਧੱਕਾ ਤਾਂ ਹੁਣ ਵੀ ਹੋ ਰਿਹਾ ਹਿੰਦੁਸਤਾਨ ਦੇ ਵਿੱਚ ਜਾਂ ਕਿਤੇ ਉਹ ਕਰ ਰਹੇ ਨੇ ਆਪਣਾ ਪੂਰੀ ਚੰਮਦੀਆਂ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਧੱਕੇ ਦੇ ਵਿੱਚ ਸਾਨੂੰ ਉਹ ਮੋਟੀਵੇਟ ਕਰਕੇ ਉਹ ਕਰਨਗੇ ਖੈਰ ਆਪਾਂ ਕੁਛ ਸੁਨੇਹੇ ਵੀ ਲੈਣੇ ਆ ਸਮਾਂ ਥੋੜਾ ਘੱਟ ਹੈ ਤੇ
ਮੈਂ ਸੁਨੇਹਾ ਤੋਂ ਪਹਿਲਾਂ ਮੈਂ ਇੱਕ ਤੁਹਾਨੂੰ ਜੋਕ ਸੁਣਾ ਦਵਾਂ ਦੀਵਾਲੀ ਤੇ ਵੀ ਕਾਫੀ ਆ ਜਿਹੜਾ ਆਉਂਦੇ ਨੀ ਆਪਾਂ ਐਡ ਨੀ ਲੈਂਦੇ ਵੀ 24 ਘੰਟਿਆਂ ਚ ਸਮਾਧਾਨ ਕਾਲ ਕਰੋ ਪੀਰ ਬਾਬੇ ਨੂੰ
ਹਨਾ
ਓਦਾਂ ਹੀ ਮੇਰੇ ਵਰਗੇ ਨੇ ਕਾਲ ਕਰ ਲਈ
ਅੱਛਾ
ਤੇ ਕਹਿੰਦਾ ਬਾਬਾ ਜੀ ਇੱਕ ਬੰਦੇ ਦਾ ਨਾ ਵੀ ਆਪਾਂ ਵਸ਼ੀਕਰਨ ਕਰਕੇ ਉਹ ਤੋਂ ਮਾਫ਼ੀ ਮੰਗਾਉਣੀ ਕਹਿੰਦੇ ਬਾਬਾ ਹੋਜੂ ਕਾਕਾ ਟੈਨਸ਼ਨ ਹੀ ਨਹੀਂ ਕੋਈ ਆਪਾਂ ਪੂਰਾ ਕਰਾਏਗਾ ਕਹਿੰਦਾ ਮੈਂ ਚਾਹੁੰਦਾ ਮੇਰੇ ਨਾ ਪੈਰਾਂ 'ਚ ਆ ਕੇ ਡਿੱਗ ਕੇ ਮਾਫ਼ੀ ਮੰਗੇ
ਅੱਛਾ
ਤੇ ਕਹਿੰਦਾ ਹਾਂ ਕਹਿੰਦਾ ਲੈ ਕਰ ਦਾਂਗੇ ਕਹਿੰਦਾ ਕਿੰਨੇ ਦਿਨ ਲੱਗਣਗੇ ਕਹਿੰਦਾ ਦਿਨ ਅਸੀਂ ਅੱਧੇ ਘੰਟੇ 'ਚ ਕਰਾ ਦਾਂਗੇ ਹੋਰ ਦੱਸੋ ਕਹਿੰਦਾ ਬੰਦਾ ਇੱਥੇ ਰਹਿੰਦਾ ਕਹਿੰਦਾ ਹਾਂ ਤੇ ਕਹਿੰਦਾ ਵੀ ਉਹਦਾ ਦੱਸੋ ਫਿਰ ਕੀ ਨਾਂ ਉਹਦਾ ਕਹਿੰਦਾ ਉਹਦਾ ਨਾਂ ਹੈਗਾ ਜੀ ਨਰਿੰਦਰ ਮੋਦੀ ਉਹ ਬਾਬੇ ਨੇ ਨਾ ਬਾਬੇ ਨੇ ਅੱਗੇ ਇਗਨੋਰ ਜਿਹਾ ਕਰਤਾ ਕਹਿੰਦਾ ਸ਼ਾਇਦ ਵੀ ਹੋਰ ਕਿਸੇ ਦਾ ਹੋਣਾ ਕਹਿੰਦਾ ਕਿੱਥੋਂ ਦਾ ਬੰਦਾ ਹੈ ਕਹਿੰਦਾ ਭਾਜੀ ਇਹ ਬੰਦਾ ਹੈਗਾ ਗੁਜਰਾਤ ਦਾ ਇਹ ਕਹਿੰਦਾ ਹੁਣ ਦਿੱਲੀ ਰਹਿੰਦਾ ਹੈ ਕਹਿੰਦਾ ਅੱਛਾ ਕਹਿੰਦਾ ਕਹਿੰਦਾ ਕੰਮ ਕੀ ਕਰਦਾ ਹੈ ਕਹਿੰਦਾ ਕੰਮ ਜੀ ਇਹ ਕਰਦਾ ਜੀ ਆਪਣਾ ਪ੍ਰਧਾਨ ਮੰਤਰੀ ਹੈ ਉਹ ਨਾ ਬਾਬਾ 2 ਮਿੰਟ ਤਾਂ ਚੁੱਪ ਕਰ ਗਿਆ ਇਹ ਕਹਿੰਦਾ ਵੀ ਇਹ ਕੀ ਗੱਲ ਬਣੀ ਉਹ ਬਾਬੇ ਨੇ ਬੜੀ ਗਾਲ ਵਾਈ ਉਸ ਤੋਂ ਬਾਅਦ ਨਾ ਉਹਨੂੰ ਕਹਿੰਦਾ ਤੁਸੀਂ ਕੰਜਰੋ ਵੀ ਇੱਦਾਂ ਦੇ ਫੋਨ ਕਰਦੇ ਹੋ ਉਹ ਕਹਿੰਦਾ ਬਾਬਾ ਗੱਲ ਤਾਂ ਸੁਣ ਮੈਂ ਕਹਿੰਦਾ ਤੂੰ 2500 ਰੁਪਇਆ ਰੱਖਿਆ ਮੈਂ ਤੈਨੂੰ 5000 ਦਿੰਦਾ
ਠੀਕ
ਤੂੰ ਆਪਣੀ ਤਾਕਤ ਦਿਖਾ ਤੇ ਇਹ ਬੰਦਾ ਮੈਨੂੰ ਤੰਗ ਬਹੁਤ ਕਰਦਾ ਕਹਿੰਦਾ ਤੰਗ ਕੀ ਕਰਦਾ ਕਹਿੰਦਾ ਪਹਿਲਾਂ ਤਾਂ ਇਹਨੇ ਨੋਟ ਬੰਦ ਕਰਤੇ ਫਿਰ ਕਹਿੰਦਾ GST ਲੈ ਦਿੱਤੀ ਹਨਾ ਕਹਿੰਦਾ ਸਾਡਾ ਤਾਂ ਧੰਦਾ ਹੀ ਬਿਠਾਤਾ ਇਹਨੇ ਕਹਿੰਦਾ ਵੀ ਹੁਣ ਤੈਨੂੰ ਮੈਂ 5000 ਦਿੰਦਾ ਇਹ ਤੋਂ ਮਾਫ਼ੀ ਮੰਗਾਉਣੀ ਹੈ ਕਹਿੰਦਾ ਕੈਮਰੇ ਤੇ ਹਾਂ ਉਹ ਕਹਿੰਦਾ ਭਰਾਵਾ ਮੈਂ ਅੱਗੇ ਤਾਂ ਮੁਸਲਮਾਨ ਆ ਇੱਕ ਤੇ ਕਹਿੰਦਾ ਕੰਮ ਤੂੰ ਦੂਜਾ ਦੇ ਕਹਿੰਦਾ ਮੇਰਾ ਤਾਂ ਆਪ ਹੀ ਬੰਦ ਹੋ ਜਾਣਾ ਉਹਨੇ ਰਿਕਾਰਡਿੰਗ ਕਰਕੇ ਫੇਸਬੁੱਕ ਤੇ ਚਾੜੀ ਸੀ।
ਚਾੜੀ ਸੀ।
ਸੋ ਇਹ ਹਾਂ ਇਹ ਇਹ ਹੈਗੀ ਆ ਤੇ ਸੋ ਇਹ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਨਾ ਇਹ ਇਹ ਵਸ਼ੀਕਰਨ ਵਾਲੀਆਂ ਹੋ ਚੁੱਕੀਆਂ ਨੇ ਇਸ ਵੇਲੇ ਅਮਿਤ ਸ਼ਾਹ ਦਾ, ਕਿਉਂਕਿ ਜਿਹੜੀ ਪਰਸੋਂ ਹੁਣ ਉੱਥੇ ਦੇਖੋ ਕੰਮ ਕਰਨ ਦਾ ਤਰੀਕਾ ਆ, ਉੱਥੇ ਜਿਹੜੀ ਇਹਨਾਂ ਦੀ ਸਿਕਿਉਰਿਟੀ ਕਮੇਟੀ ਸੀ ਉਹਦੇ ਇਨ ਫਰੰਟ ਇਹਨਾਂ ਨੂੰ ਆਪਣੀ ਬਰੀਫਿੰਗ ਕਰਨੀ ਪਈ, ਬਰੀਫਿੰਗ ਕਰਨੀ ਪਈ ਨਾ ਉੱਥੇ ਜਾ ਕੇ, ਉੱਥੇ ਐਨ ਐਸ ਏ ਦੀ ਜਿਹੜੀ ਉਹਨਾਂ ਦੀ ਉੱਥੋਂ ਦੀ ਹੈ ਹੈੱਡ ਅਤੇ ਇਹਨਾਂ ਦਾ ਮਿਨਿਸਟਰ ਆ ਜਿਹੜਾ, ਉਹਨੇ ਜਾ ਕੇ ਦੱਸਿਆ ਆ ਵੀ ਇਹ ਅਮਿਤ ਸ਼ਾਹ ਇਨਵੋਲਵ ਹੈ, ਅਤੇ ਉਹਨੂੰ ਪੁੱਛਿਆ ਗਿਆ ਵੀ ਅਮਿਤ ਸ਼ਾਹ ਦਾ ਨਾਂ ਵਾਸ਼ਿੰਗਟਨ ਪੋਸਟ ਨੂੰ ਕਿਹਨੇ ਦਿੱਤਾ ਸੀ, ਅਤੇ ਉਹ ਮਿਨਿਸਟਰ ਨੇ ਮੰਨਿਆ ਕਹਿੰਦਾ ਮੈਂ ਮੇਰਾ ਉਹ ਫਰੈਂਡ ਆ ਜਿਹੜਾ ਪੱਤਰਕਾਰ ਆ ਉਹਨੂੰ ਮੈਂ ਪਾਸ ਆਊਟ ਕੀਤਾ ਸੀ ਵੀ ਅਮਿਤ ਸ਼ਾਹ ਇਜ਼ ਇਟ ਐਕਚੁਲੀ ਇਨਵੋਲਵ। ਤੁਸੀਂ ਦੇਖੋ ਇਹ ਪਹਿਲੀ ਵਾਰੀ ਹੋ ਰਿਹਾ ਵੀ ਆਜ਼ਾਦ ਦੇਸ਼ ਦਾ ਸਾਡੇ ਇੰਡੀਆ ਦਾ ਗ੍ਰਹਿ ਮੰਤਰੀ ਕਿਸੇ ਕਤਲ ਦੇ ਵਿੱਚ ਨੋਮੀਨੇਟ ਕੀਤਾ ਜਾ ਰਿਹਾ, ਇਟਸ ਵੈਰੀ ਸ਼ੇਮ,
ਇਟਸ ਵੈਰੀ ਸ਼ੇਮਫੁਲ। ਅਤੇ ਇਹਦੀ ਜਿਹੜੀ ਮਤਲਬ ਆਪਾਂ ਜੀਓ ਪੋਲੀਟਿਕਸ ਦੀਆਂ ਇੰਪਲੀਕੇਸ਼ਨਸ ਆਉਣ ਵਾਲੇ 40-50 ਸਾਲ ਦੀ ਵੀ ਗੱਲ ਕਰ ਚੁੱਕੇ ਹਾਂ, ਦੇਖ ਲਿਓ ਮੇਰਾ ਖਿਆਲ ਪਹਿਲਾਂ ਕਦੇ ਹੋਈ ਨਹੀਂ ਸ਼ਾਇਦ, ਅਸੀਂ ਪਹਿਲੀ ਵਾਰੀ ਕਰ ਰਹੇ, ਹੁਣ ਦੇਖਿਓ ਯੂਟਿਊਬ 'ਤੇ ਕਾਫੀ ਪ੍ਰੋਗਰਾਮ ਆਉਣਗੇ ਇਸ ਦੇ ਬਾਰੇ ਸੁਣ ਕੇ, ਇਹਨੂੰ ਹੋਰ ਇਲੈਬੋਰੇਟ ਕਰ, ਵਧੀਆ ਗੱਲ ਹੈ, ਇਹਦੇ 'ਚ ਹੋਰ ਵਾਧਾ ਹੋਏਗਾ। ਅਤੇ ਇੱਕ ਨਾ ਬੜੀ ਲਾਈਟਫੁੱਲ ਟਿੱਪਣੀ ਆਈ ਆ ਬਾਜਾ ਖਾਨ ਸਾਹਿਬ ਦੀ,
ਮੈਨੂੰ ਪਤਾ ਲੱਗ ਗਿਆ ਬਾਜਾ ਖਾਨ ਨੂੰ, ਮੈਂ ਕਹਿੰਦਾ ਵੀ ਮੇਰਾ ਵੀ ਰੰਗ ਤੁਹਾਡੇ ਵਰਗਾ ਸਮੁੱਕੀ ਹੈ, ਸੋ ਲਾਈਟ ਦੀ ਟੈਨਸ਼ਨ ਨਾ ਲਓ,
ਲਾਈਟ ਪੂਰੀ ਆ,
ਲਾਈਟ ਪੂਰੀ ਆ, ਉਹ ਰੰਗ ਨੀ ਪੂਰਾ,
ਰੰਗ ਨੀ ਨਾ ਪੂਰਾ, ਉਹ ਅਸਲ ਚ ਅੰਦਰ ਅੰਦਰ ਰੋਸ਼ਨੀ ਹੋਣੀ ਚਾਹੀਦੀ ਆ ਨਾ, ਗੱਲ ਇਹ ਹੈ ਨਾ। ਤੇ ਗਿੱਲ ਸਾਹਿਬ ਤੇ ਹਰਪ੍ਰੀਤ ਸਿੰਘ ਰਾਜੂ ਮੰਗਲੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਲਬਨ ਤੋਂ, ਇਹਨਾਂ ਦਾ ਗੀਤ ਆ ਗਿਆ ਮੇਰੇ ਕੋਲ ਰਿਕਾਰਡ ਕਰਦੇ, ਬੜੇ ਇਹਨਾਂ ਦੇ ਪਿਤਾ ਜੀ ਨੇ ਬਹੁਤ ਵਧੀਆ ਪੋਇਟਰੀ ਲਿਖੀ ਉਹ ਕਿਤਾਬਾਂ ਲਿਖੀਆਂ, ਅਤੇ ਉਹ ਮੇਰੇ ਆਪਾਂ ਰਿਕਾਰਡ ਕਰ ਲਿਆ, ਅਸੀਂ ਸੁਣਿਆ ਕਰਾਂਗੇ। ਅਤੇ ਰਵਿੰਦਰ ਸਿੰਘ ਧਨੀ ਸਿਡਨੀ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰੇ, ਉਹ ਠੀਕ ਹੋ? ਅਤੇ ਸਾਡੇ ਨਾਲ ਗੁਰਪ੍ਰੀਤ ਸਿੰਘ ਬਰਾੜ ਜੁੜੇ ਨੇ, ਇੰਡੀਆ ਨਾਲੋਂ ਬੇਵਕੂਫ਼ ਕੋਈ ਰਾਜ ਨਹੀਂ, ਜਿਹੜੇ ਅਮਰੀਕਾ ਰੂਸ ਵੱਲ ਦੇਖਦੇ ਵੀ ਕਿਹੜਾ ਸਾਡੇ ਲਈ ਫਾਇਦੇਮੰਦ ਹੈ, ਪਰ ਅਸਲ 'ਚ ਸਿੱਖ ਜਿਹੜਾ ਫਾਇਦੇਮੰਦ ਸੀ ਉਹਨਾਂ ਨੂੰ ਉਹ ਦੂਰ ਕਰ ਲਿਆ, ਬਿਲਕੁਲ ਸਹੀ ਗੱਲ ਹੈ। ਤੇ
ਬਹੁਤ ਦੂਰ ਕਰ ਗਏ।
ਹਾਂ, ਇੱਕ ਆ ਕੁਐਸਚਨ ਆਇਆ ਸਕਰੀਨ ਤੇ ਦੇਖ ਲਓ, ਪੜ੍ਹ ਲਓ, ਕਹਿੰਦੇ ਵੀ ਨਰਿੰਦਰ ਰਠੌਰ ਹੋਣੀ, ਇਹ ਵੋਲੋਂਗੋਂਗ ਰਹਿੰਦੇ ਨੇ, ਇਹ ਬੇਟਮੈਨ ਬੇ ਤਾਂ ਦੂਜੇ ਨਹੀਂ ਹੈਗਾ ਸਿਡਨੀ 'ਚ, ਨਹੀਂ ਬੇਟਮੈਨਸ ਬੇ,
ਨਹੀਂ ਨਹੀਂ ਭਾਜੀ
ਤੁਹਾਡੇ ਆ
ਜੀਓ ਪੋਲਿਟਿਕਸ ਦੀਆਂ ਗੱਲਾਂ ਕਰਦੇ ਆ
ਤਾਂ ਇੱਥੇ ਮਤਲਬ ਬੈਕਯਾਰਡ ਦਾ ਪਤਾ ਨਹੀਂ ਗੱਲਾਂ ਐਡ ਐਡੀਆਂ,
ਉਹ ਨੀ ਉਹ ਬੰਦੇ ਕਹਿੰਦੇ ਹੁੰਦੇ ਵੀ ਐਂ ਐਂ ਕਰ ਲਓ ਤੇ ਉਹ ਕਰ ਲਓ, ਤੇ ਉਹਦੀ ਘਰ ਵਾਲੀ ਕਹਿੰਦੀ ਪਹਿਲਾਂ ਬੈਗ ਯਾਰ ਚੋਂ ਘਾਹ ਕੱਟੋ ਜਾ ਕੇ,
ਪਹਿਲਾਂ ਉਹ
ਤਾਂ ਬੈਠੇ ਕਰੀ ਜਾਂਦੇ ਹੋ
ਘਾਹ ਕੱਟਣ ਵਾਲਾ,
ਨਹੀਂ ਇਹਨਾਂ ਦਾ ਚਲੋ ਜਵਾਬ ਦੇ ਦਈਏ, ਵਧੀਆ ਮੈਂ ਤੁਹਾਨੂੰ ਜਿੱਦਾਂ ਦਾ ਤੁਹਾਡਾ ਵੋਲੋਂਗੋਂਗ ਆ ਤੇ
ਵੋਲੋਂਗੋਂਗ,
ਹਾਂਜੀ
ਅੱਛਾ, ਨਹੀਂ ਮੈਂ ਸਿਡਨੀ ਨਾ 4 ਸਾਲ ਪਹਿਲਾਂ ਮਿਨਿਸਟਰ ਆਇਆ ਗੁਰੂ ਘਰੇ, ਇਸੇ ਗੁਰੂ ਘਰ, ਤੇ ਉਹਨੇ ਨੇ ਇੱਕ ਆਈਡੀਆ ਦਿੱਤਾ ਇੱਕ ਬੰਦੇ ਨੇ, ਹੈਂ, ਤੇ ਉਹ ਕਹਿੰਦਾ ਵੀ ਜਿਹੜਾ M4 ਜਾ ਰਿਹਾ ਨਾ ਇਹਦੇ ਪਰ ਕਹਿੰਦਾ ਸਾਨੂੰ ਛੱਤ ਪਾ ਲੈਣ ਦਿਓ, ਅਸੀਂ ਇਹ ਕਾਰ ਪਾਰਕ ਬਣਾ ਲਵਾਂਗੇ, M4 ਦੇ ਦਿਓ ਸਾਨੂੰ, ਹੈ ਨਾ, ਉਹ ਮਤਲਬ ਕਹਿੰਦੇ ਯਾਰ ਮਤਲਬ ਕਹਿੰਦੇ ਇੱਦਾਂ ਕਿੱਦਾਂ, ਕਹਿੰਦਾ ਤੁਹਾਨੂੰ ਅਸੀਂ M4 ਕਿੱਦਾਂ ਦੇ ਦਾਂਗੇ, ਕਹਿੰਦਾ ਉੱਪਰ ਕਾਰ, ਕਹਿੰਦਾ ਥੱਲਿਓ ਕਾਰਾਂ ਥੱਲਿਓ ਨਿਕਲੀ ਜਾਣੇ, ਉੱਪਰ ਅਸੀਂ ਛੱਤ ਪਾ ਕੇ ਕਾਰ ਪਾਰਕ ਬਣਾ ਲਾਂਗੇ ਨਾ ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ। ਤੇ ਉਹ ਬੰਦਾ ਕਹਿੰਦਾ
ਸੱਚੀ ਗੱਲ ਹੈ,
ਸੱਚੀ ਗੱਲ ਹੈ, ਮਿਨਿਸਟਰ ਕਹਿੰਦਾ 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 ਵੀ ਮਸਟ ਕੀਪ ਅਵਰ ਬੈਕਯਾਰਡ ਕਲੀਨ, ਹੈ ਨਾ, ਉਹ ਕਹਿੰਦਾ ਉਹ ਹੀ ਕਹਿੰਦਾ ਮੈਂ ਹੁਣੇ ਕਹਿੰਦਾ ਘਾਹ ਕੱਟ ਕੇ ਆਇਆ ਆਪਣੇ ਬੈਕਯਾਰਡ ਦਾ, ਕਹਿੰਦਾ ਮੈਂ ਉਸ ਬੈਕਯਾਰਡ ਦੀ ਗੱਲ ਨਹੀਂ ਕਰ ਰਿਹਾ, ਮੈਂ ਆਪਣੇ ਕੰਟਰੀ ਦੀ ਗੱਲ ਕਰ ਰਿਹਾ।
ਇਹ ਨਾ ਮੈਂ ਇੱਥੇ ਚਲੋ ਹਾਸੇ ਦੀ ਗੱਲ ਹਾਸੇ ਨਾਲ ਆ, ਇੱਥੇ ਆਸਟ੍ਰੇਲੀਆ ਦੇ ਜਿਹੜੇ ਸਾਡੇ ਏਜੀਓ ਵਾਲੇ ਨੇ ਜਾਂ ਹੋਰ ਨੇ, ਇਹ ਜਿਹੜੀਆਂ ਅੱਜ ਚੀਜ਼ਾਂ ਕਰ ਰਹੇ ਨਾ, ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਰਿਐਕਸ਼ਨ ਕਰ ਰਹੇ ਨੇ, ਇਟਸ ਨੋਟ ਅ ਰਿਐਕਸ਼ਨ, ਇਹ ਪੂਰਾ ਐਨਾਲਿਸਿਸ ਕੀਤਾ ਜਾਂਦਾ ਤੁਹਾਡੇ ਧਰਮ ਤੇ, ਤੁਹਾਡੀ ਕਮਿਊਨਿਟੀ ਤੇ, ਵੀ ਤੁਹਾਡੀ ਵੈਲਿਊਜ਼ ਕੀ ਨੇ, ਉਹ ਵੈਲਿਊਜ਼ ਨੂੰ ਦੇਖ ਕੇ ਹੀ ਫਿਰ ਡਿਸੀਜ਼ਨ ਲਏ ਜਾਂਦੇ ਨੇ ਵੀ ਵਟ ਵੀ ਕੈਨ ਐਕਸਪੈਕਟ ਵੀ ਫਰੋਮ ਦਿਸ ਕਮਿਊਨਿਟੀ। ਅਤੇ ਉਹੀ ਹੁਣ ਸਿੱਖਾਂ ਦੇ ਨਾਲ ਹੋਇਆ ਵੀ ਪਿਛਲੇ ਜੇ 10-15 ਸਾਲ ਤੋਂ ਅਸੀਂ ਇਨਵੋਲਵ ਹਾਂ ਜਾਂ 20 ਸਾਲ ਤੋਂ ਇਨਵੋਲਵ ਹਾਂ, ਅਤੇ ਯਕਦਮ ਪ੍ਰਧਾਨ ਮੰਤਰੀ ਆਉਂਦਾ ਆ ਗਲੈਂਡਵੁੱਡ, ਅਤੇ ਉਹਦੇ ਦਸਤਾਰ ਵੀ ਬੰਨੀ ਜਾਂਦੀ ਹੈ, ਸਰੂਪਾ ਮਿਸਿੰਗ ਸੀ, ਮੈਂ ਕੱਲ੍ਹ ਵੀ ਤੁਹਾਡੇ
ਨਾਲ, ਉਹ ਦੇ ਨਹੀਂ ਸਕਦੇ ਸਰੂਪਾ, ਦੇ ਨਹੀਂ ਸਕਦੇ,
ਹਾਂ
ਉਹ ਹੁਕਮਨਾਮਾ ਸਾਹਿਬ ਆਇਆ ਹੋਇਆ, ਉਹ ਸਰੂਪ ਵਾਲੇ ਸਿੱਖ ਨੂੰ ਹੀ ਮਿਲ ਸਕਦਾ ਜਿਹੜਾ ਜਿਹਨੇ ਸੇਵਾ ਕੀਤੀ ਹੋਵੇ। ਅੱਛਾ, ਸਿਕੰਦਰ ਕੁਮਾਰ ਸਾਡੇ ਨਾਲ ਜੁੜੇ ਨੇ, ਤੇ ਸੁਰਜੀਤ
ਹਾਂਜੀ
ਸਿੰਘ ਜੁੜੇ ਨੇ ਸਾਡੇ ਨਾਲ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਬਹੁਤ ਵਧੀਆ ਗੱਲਬਾਤ ਹੈ ਜੀ। ਅਮਰਜੀਤ ਸਿੰਘ ਬਾਜਾ ਖਾਨਾ ਉਹਨਾਂ ਨੇ ਕਿਹਾ, ਸੁਖਵੰਤ ਸਿੰਘ ਐਲਡਰੇਡ ਵਾਲੇ, ਕੀ ਹਾਲ ਹੈ ਪਿਆਰਿਓ, ਤੇ ਬਹੁਤ ਵਧੀਆ। ਅਮਰਜੀਤ ਸਿੰਘ ਹੱਸ ਰਹੇ ਨੇ ਸਾਡੀਆਂ ਗੱਲਾਂ ਤੇ। ਤੇ ਰਾਜੂ ਭਾਈ ਜੀ ਕਹਿੰਦੇ ਨੇ, ਕਹਿੰਦੇ ਸਾਡੇ ਬਜ਼ੁਰਗ ਇੱਕ ਵਾਰ ਆਪਣੇ ਛੋਟੇ ਭਰਾ ਨੂੰ ਦਾੜ੍ਹੀ ਕਾਲੀ ਕਰਨ ਤੋਂ ਵਰਜ ਕੇ ਕਹਿੰਦੇ ਸੀ ਕਿ ਕੀ ਆਪਣਾ ਮੂੰਹ ਕਾਲਾ ਕਰੀ ਜਾਂਦਾ ਇਹਨੂੰ, ਹੈ ਨਾ। ਤੇ ਅੱਗੋਂ ਜਵਾਬ ਆਇਆ, ਵੀਰ ਜੀ ਰੱਬ ਮੇਰੇ ਸੁਪਨੇ 'ਚ ਆ ਕੇ ਕਹਿੰਦਾ ਹੈ ਕਿ ਤੇਰੀ ਦਾੜ੍ਹੀ ਮੈਂ 40 ਸਾਲ ਕਾਲੀ ਰੱਖੀ, ਹੁਣ ਬਾਕੀ ਰਹਿੰਦੇ ਸਾਲ ਤੂੰ ਕਾਲੀ ਕਰਕੇ ਨਾ ਚਲਾ। ਅੱਛਾ, ਇੱਧਰ ਗੁਰਪ੍ਰੀਤ ਮੋਗੇ ਵਾਲੇ ਵੀ ਸਾਡੇ ਨਾਲ ਜੁੜੇ ਹੋਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਵੀਰ ਸਿੰਘ ਹਾਰਵੀਵੇ ਵਾਲੇ, ਕੀ ਹਾਲ ਚਾਲ ਹੈ ਪਿਆਰੇ, ਇਹ ਵੀ ਜੁੜੇ ਹੋਏ ਨੇ। ਨਰਿੰਦਰ ਠੌਰ ਤੇ ਹਰਪ੍ਰੀਤ ਸਿੰਘ ਸੰਧੂ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਬਹੁਤ ਖੂਬ। ਤੇ ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਕਹਿੰਦੇ ਬਹੁਤ ਠੰਡੀ ਠੰਡੀ ਗੁੱਡ ਮਾਰਨਿੰਗ, ਕਿਉਂਕਿ ਉੱਥੇ ਹੁਣ ਠੰਡ ਪੈ ਰਹੀ।
ਹਾਂਜੀ ਹਾਂਜੀ, ਉੱਥੇ ਹੁਣ ਬਰਫਾਂ ਵਾਲਾ
ਬਰਫਾਂ ਵਾਲਾ। ਸੋ ਗੁਰਪ੍ਰੀਤ ਆਪਾਂ ਸਮਾਪਤੀ ਕਰਨੀ ਹੈ ਤੇ ਆਪਾਂ ਮਿਲਣਾ ਆ, ਕਹਿਣ ਭਰਾ ਆ ਰਹੇ ਤੁਹਾਡੇ ਕੋਲ, ਤੇ ਹੋ ਸਕੇ
ਮੈਨੂੰ ਦੂਜਾ ਲਿਸਟ ਭੇਜ ਦਿਓ ਵੀ ਬ੍ਰੇਕਫਾਸਟ ਕੀ ਕਰਨਾ ਤੁਸੀਂ।
ਹਾਂ ਪੂਰਾ ਪੂਰਾ
ਦੇ ਵਾਂਗੂ ਨਾ ਹੋਵੇ ਉਹ, ਜਿਹੜਾ ਉਹ ਜਿਹੜਾ ਉਹ ਬੰਦਾ ਆ ਗਿਆ ਤੇ ਬਾਅਦ ਚੋਂ ਫਿਰ ਫੋਨ ਆ, ਯਾਰ ਬਾਈ ਉਹਨੂੰ ਬ੍ਰੇਕਫਾਸਟ ਵੀ ਕਰਾਉਣਾ, ਭੱਜਣਾ ਪੈ ਗਿਆ ਸੀ, ਉਹ ਵਾਲਾ ਕੰਮ ਨਹੀਂ ਕਰਨਾ ਤੇ ਮੈਨੂੰ ਤਾਂ ਛੁੱਟੀ ਵੀ ਮਿਲ ਗਈ ਆ।
ਮਿਲ ਗਈ, ਚਲੋ ਬਹੁਤ ਬਹੁਤ ਵਧਾਈ
ਇਸ ਕਰਕੇ। ਹਾਂ ਚਲੋ ਆਪਾਂ ਮਿਲ ਗਈ ਆਪਾਂ ਈਮੇਲ ਲਿਖਾ ਕੇ, ਤੇ ਮੈਂ ਕਿਹਾ ਯਾਦ ਦੇਖੋ
ਮਿਲਦੇ ਹਾਂ ਜੀ ਗੁਰਪ੍ਰੀਤ।
ਉਹ ਵਿਚਾਰ ਆਹੋ ਨਹੀਂ ਸਹੀ ਆ, ਤੇ ਆਪਾਂ ਮਿਲਦੇ ਹਾਂ ਚਲੋ। ਤੇ ਬਾਕੀ ਇਹ ਜਿਹੜਾ ਕਾਰਜਕਾਰ ਸਾਰਾ ਚੱਲ ਰਿਹਾ ਨਾ, ਇਹ ਇਹ ਉਹੀ ਜਿਹੜਾ ਦੀਪ ਸਿੱਧੂ ਬਾਈ ਕਹਿੰਦਾ ਹੁੰਦਾ ਸੀ ਵੀ ਕਲਾ ਵਰਤਦੀ ਆ, ਤੇ ਕਲਾ ਹੀ ਵਰਤ ਰਹੀ ਆ। ਦਿਸ ਇਜ਼ ਨਥਿੰਗ ਨਿਊ, ਕਿਉਂਕਿ ਆਪਣੀ ਮੈਂ ਲਾਈਫ ਟਾਈਮ ਦੇ ਵਿੱਚ ਇੰਨਾ ਕੁਛ ਜਿਹੜਾ ਹੋ ਰਿਹਾ 4-5 ਸਟੇਟਾਂ ਤੋਂ, ਵੱਡੀਆਂ ਸਟੇਟਾਂ ਤੋਂ, ਤੇ ਇਹ ਉਹ ਜਿਹੜਾ ਹੁੰਦਾ ਵੀ ਜਿੱਦਾਂ ਪੁਰਾਣੇ ਬਜ਼ੁਰਗ ਹੁੰਦੇ ਸੀ ਜਦੋਂ ਦਰਵਾਜ਼ੇ 'ਚ ਵੜਦੇ ਸੀ ਉਹ ਘੰਘੂਰਾ ਮਾਰ ਦਿੰਦੇ ਸੀ ਮਾੜਾ ਜਿਹਾ, ਤੇ ਉਹ ਅੰਗਰੇਜ਼ ਫਿਲਮ 'ਚ ਵੀ ਸੀਨ ਹੈਗਾ। ਤੇ ਉਹ ਸਾਰੀਆਂ ਜਿਹੜੀਆਂ ਕਹਿ ਲਈਏ ਜਨਾਨੀਆਂ ਜਾਂ ਬਹੂਆਂ ਜਾਂ ਕੁੜੀਆਂ, ਉਹ ਸਾਰੀਆਂ ਸਿਰ ਗੱਜ ਲੈਂਦੀਆਂ ਹੁੰਦੀਆਂ ਸੀ, ਢੱਕ ਲੈਂਦੀਆਂ ਹੁੰਦੀਆਂ ਸੀ। ਇਹ ਹੁਣ ਅਮਰੀਕਾ ਦਾ, ਅਮਰੀਕਾ ਉਹ ਹਾਲ ਕਰ ਰਿਹਾ ਵੀ ਅਮਰੀਕਾ ਨੇ ਬਹੁਤ ਦੇਖਿਆ 84 ਤੋਂ ਬਾਅਦ ਵੀ ਦੇਖਿਆ ਜੋ ਅਟੈਕ ਹੋਇਆ, ਆਪਾਂ ਲੋਕਾਂ ਨੂੰ ਲੱਗ ਜਾਂਦਾ ਵੀ ਇਹ ਇਗਨੋਰ ਕਰ ਦੇਣਗੇ, ਦੇ ਵਾਚਿੰਗ ਐਵਰੀਵੇਅਰ,
ਇੱਕ ਟਾਈਮ ਤੇ ਆ ਕੇ ਚੀਜ਼ ਨੂੰ ਫਿਰ ਬਣਾਉਣਗੇ ਸਾਰਾ ਕੁਛ। ਠੀਕ ਹੈ ਗੁਰਪ੍ਰੀਤ, ਸਮਾਂ ਓਵਰ ਹੋ ਗਿਆ ਤੇ ਆਪਾਂ ਫਿਰ,
ਠੀਕ ਹੈ ਜੀ,
ਥੈਂਕ ਯੂ ਜੀ,
ਠੀਕ ਹੈ ਜੀ, ਸਤਿ ਸ਼੍ਰੀ ਅਕਾਲ।
ਸੋ ਇਹ ਸਨ ਗੁਰਪ੍ਰੀਤ ਗਿੱਲ ਕੈਨਬਰਾ ਤੋਂ। ਸੁਰਜੀਤ ਸਿੰਘ ਜੀ ਤੁਹਾਡਾ ਗੀਤ ਕੱਲ੍ਹ ਨੂੰ ਲਾ ਰਹੇ ਹਾਂ, ਹਜੇ ਮੈਂ ਫਿਲਟਰ ਕਰਨਾ ਹੈ ਅਤੇ ਕੱਲ੍ਹ ਨੂੰ ਪ੍ਰੋਗਰਾਮ ਦੇ ਵਿੱਚ ਜ਼ਰੂਰ ਲਾਵਾਂਗੇ। ਹਰੀਸ਼ ਅਰੋੜਾ ਜੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਿਕੰਦਰ ਕੁਮਾਰ ਜੀ ਸਾਡੇ ਪੇਂਟਰ ਇੰਡੀਆ ਤੋਂ ਸਾਡੇ ਨਾਲ ਜੁੜਦੇ ਨੇ, ਬਹੁਤ ਖੂਬਸੂਰਤ ਵਧੀਆ ਕੰਮ ਕੀਤਾ ਇਹਨਾਂ ਨੇ, ਕਰਦੇ ਨੇ, ਅਤੇ ਇਹਨਾਂ ਦਾ ਵੀ ਸਵਾਗਤ ਹੈ। ਕਿਰਪਾਲ ਸਿੰਘ ਚੀਮਾ ਜੀ ਵੀ ਸਾਡੇ ਨਾਲ ਨਿਊਯਾਰਕ ਤੋਂ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੋ ਮੈਨੂੰ ਲੱਗਦਾ ਕਿ ਕਈ ਮੈਸੇਜ ਕਿਤੇ ਰਹਿ ਨਾ ਜਾਣ, ਕਿਉਂਕਿ ਕਈ ਪਾਸਿਓਂ ਮੈਸੇਜ ਆਉਂਦੇ ਹੁੰਦੇ, ਮੈਂ ਕੋਸ਼ਿਸ਼ ਕਰਦਾ ਹੁੰਦਾ ਹਰ ਮੈਸੇਜ ਪੜ੍ਹਨ ਦੀ। ਸੋ ਅੱਜ ਦਾ ਪ੍ਰੋਗਰਾਮ ਵੀਡੀਓ ਬ੍ਰੌਡਕਾਸਟ ਇੱਥੇ ਹੀ ਬੰਦ ਕਰਦੇ ਹਾਂ, ਇਹ ਤੁਸੀਂ ਯੂਟਿਊਬ ਫੇਸਬੁੱਕ 'ਤੇ ਕਿਸੇ ਟਾਈਮ ਵੀ ਸੁਣ ਸਕਦੇ ਹੋ। ਧੰਨਵਾਦ, ਸਤਿ ਸ਼੍ਰੀ ਅਕਾਲ। ਅਤੇ ਰੇਡੀਓ ਵਾਲੇ ਸਾਡੇ ਸਰੋਤੇ ਮਿੱਤਰ ਪਿਆਰੇ, ਦੱਸ ਦਈਏ ਕਿ ਪੋਡਕਾਸਟ ਦੇ ਵਿੱਚ ਬੜੀ ਛੇਤੀ ਹੀ ਪ੍ਰੋਗਰਾਮ ਪਾ ਦਿੱਤਾ ਜਾਏਗਾ ਅਤੇ ਤੁਸੀਂ ਉਸ ਨੂੰ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਅਤੇ ਇਸ ਦੇ ਨਾਲ ਅਸੀਂ ਸਮਾਪਤੀ ਵੱਲ ਨੂੰ ਵੱਧਦੇ ਹਾਂ ਅਤੇ ਪ੍ਰੋਗਰਾਮ ਚੱਲਦੇ ਰਹਿਣਗੇ, ਤਾਏ ਦਾ ਪ੍ਰੋਗਰਾਮ ਵੀ ਆਏਗਾ, ਗੀਤ ਬੜੇ ਖੂਬਸੂਰਤ ਵਧੀਆ ਵਧੀਆ ਅਸੀਂ ਕਿਊ ਕੀਤੇ ਹੁੰਦੇ ਨੇ, ਉਹ ਵੀ ਤੁਸੀਂ ਲਗਾਤਾਰ ਸੁਣ ਸਕਦੇ ਹੋ। ਸੋ ਲੈਂਦੇ ਹਾਂ ਜੀ ਇਜਾਜ਼ਤ ਅਤੇ ਮਿਲਦੇ ਹਾਂ ਜੀ ਅਗਲੇ ਹਫ਼ਤੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰੱਬ ਰਾਖਾ ਜੀ।